And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਸਾਨੂੰ ਪਤਾ ਹੈ ਕੈਨੇਡਾ ਦੇ ਵਿੱਚ ਹੁਣ ਵੀਜ਼ਾ ਪ੍ਰੋਸੈਸ, ਇਮੀਗ੍ਰੇਸ਼ਨ ਇਹਦੇ ਉੱਪਰ ਸਖਤੀ ਕੀਤੀ ਜਾ ਰਹੀ ਹੈ। ਆਲਰੇਡੀ ਕੈਨੇਡਾ ਨੇ ਕਿੰਨੇ ਪਰਮਾਨੈਂਟ ਰੈਜੀਡੈਂਟਸ ਅਤੇ ਕਿੰਨੇ ਟੈਂਪਰੇਰੀ ਰੈਜੀਡੈਂਟਸ ਅਗਲੇ ਸਾਲ ਲੈ ਕੇ ਆਉਣੇ ਨੇ, ਉਸ ਸੰਬੰਧੀ ਵੀ ਜਿਹੜੀਆਂ ਲਿਮਿਟਸ ਨੇ ਉਹ ਪਿਛਲੇ ਦਿਨਾਂ ਦੌਰਾਨ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨੀਆਂ ਗਈਆਂ, ਕਿਉਂਕਿ ਸਰਕਾਰ ਦੀ ਆਲੋਚਨਾ ਬਹੁਤ ਹੋਈ ਕਿ ਪਿਛਲੇ ਸਮੇਂ ਦੌਰਾਨ ਜਿਸ ਹਿਸਾਬ ਦੇ ਨਾਲ ਇਮੀਗ੍ਰੇਸ਼ਨ ਸਿਸਟਮ ਨੂੰ ਉਹਦੀ ਇੰਟੈਗ੍ਰਿਟੀ ਨੂੰ ਢਾਹ ਲੱਗੀ ਆ, ਵੀ ਸਰਕਾਰ ਨੇ ਇਸ ਨੂੰ ਪ੍ਰੋਪਰਲੀ ਮੈਨੇਜ ਨਹੀਂ ਕੀਤਾ। ਜਿਹੜਾ ਕੈਨੇਡਾ ਦਾ ਇੰਨਾ ਵਧੀਆ ਇੱਕ ਅਜਿਹਾ ਸਾਡਾ ਇਮੀਗ੍ਰੇਸ਼ਨ ਸਿਸਟਮ ਜਿਹਦੀ ਮਿਸਾਲ ਦਿੱਤੀ ਜਾਂਦੀ ਸੀ, ਜਿਹਨੂੰ ਬਾਕੀ ਮੁਲਕ ਵੇਖ ਕੇ ਕਾਪੀ ਕਰਦੇ ਸੀ ਵੀ ਠੀਕ ਆ, ਜਿਵੇਂ ਕੈਨੇਡਾ ਵੱਲੋਂ ਇਮੀਗ੍ਰੈਂਟ ਸਿਲੈਕਟ ਕੀਤੇ ਜਾਂਦੇ ਨੇ, ਜਿਵੇਂ ਕੈਨੇਡਾ ਦੀ ਵੀਜ਼ਾ ਪ੍ਰਣਾਲੀ ਆ, ਉੱਦਾਂ ਦੀ ਵੀਜ਼ਾ ਪ੍ਰਣਾਲੀ ਰੱਖੀਏ। ਪਰ ਉਹ ਸਭ ਹੁਣ ਪੁਰਾਣੀਆਂ ਗੱਲਾਂ ਹੋ ਗਈਆਂ। ਪਿਛਲੇ ਸਾਲਾਂ ਦੇ ਵਿੱਚ ਕੀ ਕੁਝ ਹੋਇਆ ਤੁਹਾਨੂੰ ਪਤਾ ਹੀ ਆ, ਆਪਾਂ ਕਿਸੇ ਤੋਂ ਗੱਲ ਲੁਕਵੀ ਨਹੀਂ। ਹੁਣ ਸਪੈਸੀਫਿਕਲੀ ਇੱਕ ਨਵੀਂ ਅਨਾਊਂਸਮੈਂਟ ਜਾਂ ਕਹਿ ਲਓ ਓਪਰੇਸ਼ਨਲ ਗਾਈਡਲਾਈਨਸ ਨਵੀਆਂ ਕੱਲ੍ਹ ਜਾਰੀ ਕੀਤੀਆਂ ਗਈਆਂ ਨੇ ਇਮੀਗ੍ਰੇਸ਼ਨ ਵਿਭਾਗ ਵੱਲੋਂ, ਜੋ ਕਿ ਸੰਬੰਧਿਤ ਨੇ ਟੂਰਿਸਟ ਵੀਜ਼ਾ ਦੇ ਨਾਲ। ਪਿਛਲੇ ਸਾਲਾਂ ਦੌਰਾਨ ਅਸੀਂ ਵੇਖਿਆ ਕਿ 10-10 ਸਾਲ ਦੇ ਟੂਰਿਸਟ ਵੀਜ਼ਾਸ ਮਿਲਦੇ ਰਹੇ ਨੇ, ਵਿਜ਼ਟਰ ਵੀਜ਼ਾ ਮਿਲਦੇ ਰਹੇ ਨੇ ਲੋਕਾਂ ਨੂੰ, ਜਾਂ 10 ਸਾਲ ਦਾ ਮਿਲਦਾ ਸੀ, ਜਾਂ ਫਿਰ ਜਿੰਨੀ ਪਾਸਪੋਰਟ ਦੀ ਵੈਲਿਡਿਟੀ ਰਹਿ ਜਾਂਦੀ ਸੀ ਉਹਦੇ ਮੁਤਾਬਕ ਉਹ ਵੀਜ਼ਾ ਦੇ ਦਿੱਤਾ ਜਾਂਦਾ ਸੀ। ਅਤੇ ਹੁਣ ਜਿਹੜੀਆਂ ਨਵੀਆਂ ਓਪਰੇਸ਼ਨਲ ਗਾਈਡਲਾਈਨਸ ਨੇ ਉਹਦੇ ਮੁਤਾਬਕ ਇਹ ਦੱਸਿਆ ਗਿਆ ਕਿ ਮਲਟੀ ਐਂਟਰੀ ਵੀਜ਼ਾ ਦੇਣਾ ਕਿ ਸਿੰਗਲ ਐਂਟਰੀ ਵੀਜ਼ਾ ਦੇਣਾ ਇਹ ਵੀਜ਼ਾ ਆਫਿਸਰ ਦੀ ਮਰਜ਼ੀ ਹੋਵੇਗੀ। ਸੋ ਪਹਿਲਾਂ ਕੀ ਸੀ, ਮਲਟੀ ਐਂਟਰੀ ਵੀਜ਼ੇ ਹੀ ਮਿਲ ਰਹੇ ਸੀ, ਜਿੰਨੀ ਮਰਜ਼ੀ ਵਾਰ ਤੁਸੀਂ ਆ ਜਾ ਸਕਦੇ ਸੀ। ਇਹ ਪਿਛਲੇ ਕੁਝ ਸਾਲਾਂ ਤੋਂ ਸਥਿਤੀ ਇਹ ਬਣੀ ਹੋਈ ਸੀ। ਹੁਣ ਕੀ ਹੋਣਾ, ਜਿਹੜਾ ਪਰਪਸ ਆਫ ਵਿਜ਼ਿਟ ਆ ਉਹਦੇ ਮੁਤਾਬਕ ਵੀਜ਼ੇ ਦੀ ਮਿਆਦ ਹੋਏਗੀ। ਹੁਣ ਫੋਰ ਐਗਜ਼ਾਮਪਲ, ਜੇ ਕਿਸੇ ਨੇ ਕੈਨੇਡਾ ਦੇ ਵਿੱਚ ਕੋਈ ਕਾਨਫਰੰਸ ਅਟੈਂਡ ਕਰਨ ਆਉਣਾ, ਕੋਈ ਟ੍ਰੇਨਿੰਗ ਸੈਸ਼ਨ ਵਾਸਤੇ ਆਉਣਾ, ਕਿਸੇ ਨੇ ਸਿਰਫ ਅਤੇ ਸਿਰਫ ਘੁੰਮਣ ਫਿਰਨ ਵਾਸਤੇ ਹੀ ਆਉਣਾ, ਉਹਨਾਂ ਦਾ ਪਰਪਸ ਸਿਰਫ ਇੱਥੇ ਆ ਕੇ ਸਾਈਟ ਸੀਇੰਗ ਆ, ਜਾਂ ਫਿਰ ਕਿਸੇ ਨੇ ਜੇ ਫੈਮਿਲੀ ਮੈਂਬਰਸ ਨੂੰ ਮਿਲਣ ਵਾਸਤੇ ਆਉਣਾ, ਜਿਨ੍ਹਾਂ ਨੂੰ ਹੋ ਸਕਦਾ ਕਿ ਵੀਜ਼ਾ ਆਫਿਸਰ ਨੂੰ ਜੇ ਕਨਵਿੰਸ ਹੋ ਜਾਣ ਕਿ ਫੈਮਿਲੀ ਮੈਂਬਰਸ ਨੂੰ ਮਿਲਣ ਆਉਣ ਵਾਲੇ ਵਿਅਕਤੀ ਨੂੰ ਮਲਟੀਪਲ ਐਂਟਰੀ ਦੀ ਲੋੜ ਹੋ ਸਕਦੀ ਹੈ, ਤਾਂ ਹੋ ਸਕਦਾ ਉਹਨਾਂ ਨੂੰ ਮਲਟੀਪਲ ਐਂਟਰੀ ਵਾਲਾ ਵੀਜ਼ਾ ਅਜੇ ਵੀ ਇਸ਼ੂ ਕਰ ਦਿੱਤਾ ਜਾਵੇ। ਪਰ ਓਪਰੇਸ਼ਨਲ ਗਾਈਡਲਾਈਨ ਦੇ ਮੁਤਾਬਕ ਜੋ ਸਮਝ ਪੈਂਦੀ ਹੈ ਗੱਲ, ਉਹ ਇਹ ਆ ਕਿ ਹੁਣ ਜੇ ਕੋਈ ਵਿਜ਼ਟਰ ਵੀਜ਼ਾ ਇੱਥੇ ਕੈਨੇਡਾ ਆਉਣ ਵਾਸਤੇ ਅਪਲਾਈ ਕਰਦਾ, ਤਾਂ ਉਹਦੇ ਵਿੱਚ ਉਹਨਾਂ ਨੂੰ ਸਿਰਫ ਇੱਕ ਸਿੰਗਲ ਐਂਟਰੀ ਦਾ ਵੀਜ਼ਾ ਦਿੱਤਾ ਜਾਏਗਾ। ਜੇ ਕਿਸੇ ਨੇ ਇੱਥੇ 10 ਦਿਨਾਂ ਦੇ 15 ਦਿਨਾਂ ਵਾਸਤੇ ਆਉਣਾ, ਜੇ ਤੁਸੀਂ ਆਪਣੀ ਅਰਜ਼ੀ ਲਗਾਉਂਦੇ ਹੋ, ਤੁਸੀਂ ਕਹਿੰਦੇ ਹੋ ਪਰਪਸ ਆਫ ਵਿਜ਼ਿਟ ਕੀ ਆ, ਅਤੇ ਜੇ ਤੁਹਾਡਾ ਪਰਪਸ ਆਫ ਵਿਜ਼ਿਟ 15 ਦਿਨਾਂ ਦੇ ਅੰਦਰ ਵਾਪਸ ਮੁੜਨ ਦਾ ਤੁਹਾਡਾ ਮਨਸ਼ ਤੁਹਾਡੀ ਮਨਸ਼ਾ ਹੈ ਐਜ਼ ਪਰ ਯੂਰ ਐਪਲੀਕੇਸ਼ਨ, ਤਾਂ ਉਹ ਵੀਜ਼ਾ ਫਿਰ ਉਹ 15 ਦਿਨਾਂ ਦਾ ਜਾਂ ਸਿਰਫ ਇੱਕ 19 ਮਿਆਦ ਦਾ ਹੀ ਮਿਲੇਗਾ। ਇਹ ਬਹੁਤ ਵੱਡੀ ਚੇਂਜ ਆ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਟਸ ਗੋਇੰਗ ਬੈਕ ਟੂ ਦੈਟ ਸੇਮ ਸਿਚੁਏਸ਼ਨ ਜਿਹੜੀ ਕਿ ਪਹਿਲਾਂ ਹੋਇਆ ਕਰਦੀ ਸੀ, ਜਿਹਦੇ ਕਰਕੇ ਇੱਕ ਇਹ ਸੁਰ ਵੀ ਉੱਠਦੇ ਸੀ ਕੈਨੇਡਾ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚੋਂ ਵੀ, ਕਿ ਕੈਨੇਡਾ ਦਾ ਵੀਜ਼ਾ ਬੜਾ ਸਖਤ ਆ, ਸਾਨੂੰ ਜੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸੱਦਣਾ ਹੋਵੇ ਤਾਂ ਕੈਨੇਡਾ 'ਤੇ ਆਉਣਾ ਹੀ ਬਹੁਤ ਮੁਸ਼ਕਲ ਆ। ਪਰ ਉਸ ਤੋਂ ਬਾਅਦ ਪਿਛਲੇ ਸਾਲਾਂ ਦੇ ਵਿੱਚ ਅਸੀਂ ਇਹਦਾ ਟੋਟਲ ਓਪੋਜ਼ਿਟ ਵੀ ਵੇਖਿਆ, ਉਹਦੇ ਕਰਕੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਇੰਟੈਗ੍ਰਿਟੀ ਨੂੰ ਉਹਦੇ ਵਿੱਚ ਕਿਹੋ ਜਿਹੀਆਂ ਸਮੱਸਿਆਵਾਂ ਆਈਆਂ, ਇਹ ਵੀ ਸਾਰਿਆਂ ਦੇ ਸਾਹਮਣੇ ਜੱਗ ਜ਼ਾਹਰ ਗੱਲ ਆ। ਐਂਡ ਇਹ ਕੋਈ ਇੱਦਾਂ ਨਹੀਂ ਹੈ ਕਿ ਇਹ ਲੂਪ ਹੋਲ ਜਾਂ ਇਹ ਕੁੰਡੀਆਂ ਜਾਂ ਕਿਸੇ ਨੇ ਫਰੋਡ ਕੀਤੇ, ਫਰੋਡ ਵੀ ਕਿਸ ਹਿਸਾਬ ਦੇ ਹੋਏ, ਪਰ ਉਹ ਜਿਹੜਾ ਸਾਰਾ ਇਕੋ ਸਿਸਟਮ ਸੀ ਉਹ ਸਰਕਾਰ ਦੀ ਪੋਲਿਸੀ ਦੇ ਵਿੱਚ ਹੀ ਪਿਆ ਸੀ। ਪੈਂਡੇਮਿਕ ਦੇ ਹਵਾਲੇ ਨਾਲ ਸਰਕਾਰ ਦਾ ਇਹ ਕਹਿਣਾ ਸੀ ਵੀ ਨਹੀਂ ਸਾਨੂੰ, ਕਿਉਂਕਿ ਕਾਮਿਆਂ ਦੀ ਜ਼ਰੂਰਤ ਆ, ਜੇ ਉਹ ਲੋਕ ਇੱਥੇ ਨਾ ਆਉਣਗੇ ਤਾਂ ਸਾਡੇ ਤਾਂ ਇੱਥੇ ਇੰਡਸਟਰੀ ਖੜ੍ਹ ਜਾਣੀ ਆ। ਉਹ ਕੁਝ ਹੱਦ ਤੱਕ, ਚਲੋ ਫੋਰ ਅ ਸਰਟਨ ਪੀਰੀਅਡ ਆਫ ਟਾਈਮ, ਉਹ ਗੱਲ ਬਿਲਕੁਲ ਦਰੁਸਤ ਹੈਗੀ ਵੀ ਸੀ ਕਿ ਇੱਥੇ ਲੋਕਾਂ ਦੀ ਲੋੜ ਸੀ ਅਤੇ ਜਦੋਂ ਬਾਕੀ ਦੀਆਂ ਇਮੀਗ੍ਰੇਸ਼ਨ ਸਟਰੀਮਸ ਬੰਦ ਸੀਗੀਆਂ, ਪਰ ਉਸ ਤੋਂ ਬਾਅਦ ਵੀ ਅਜੇ ਜਿਹੜੀਆਂ ਪੋਲਿਸੀਜ਼ 'ਤੇ ਅਪ ਅੰਟਿਲ ਵੈਰੀ ਰੀਸੈਂਟਲੀ ਉਹੀ ਪੋਲਿਸੀਜ਼ ਨੂੰ ਕੰਟੀਨਿਊ ਕੀਤਾ ਗਿਆ, ਜਿਨ੍ਹਾਂ ਬਾਰੇ ਜਦੋਂ ਹੁਣ ਪਿਛਲੇ ਲੰਬੇ ਸਮੇਂ ਤੋਂ ਸਵਾਲ ਵੀ ਜਦੋਂ ਉਠਾਏ ਜਾਂਦੇ ਰਹੇ ਤਾਂ ਉਸ ਗੱਲ ਨੂੰ ਬ੍ਰਸ਼ ਆਫ ਕਰ ਦਿੱਤਾ ਗਿਆ। ਉਸ ਗੱਲ ਨੂੰ ਇਹ ਕਿਹਾ ਗਿਆ ਕਿ ਨਹੀਂ ਜੀ ਨਹੀਂ, ਹਕੀਕਤ ਕੁਝ ਵੱਖਰੀ ਆ। ਪਰ ਜ਼ਮੀਨੀ ਹਕੀਕਤ ਅਤੇ ਅੰਕੜਿਆਂ ਦੀ ਹਕੀਕਤ, ਜਿਹੜੀ ਕਾਗਜ਼ਾਂ ਦੇ ਵਿੱਚ ਸਰਕਾਰੀ ਬਿਆਨਾਂ ਦੇ ਵਿੱਚ ਜੋ ਹਕੀਕਤ ਰਿਫਲੈਕਟ ਹੁੰਦੀ ਸੀ ਉਹ ਬੜੀ ਵੱਖਰੀ ਸੀ, ਪਰ ਜ਼ਮੀਨੀ ਪੱਧਰ 'ਤੇ ਕੁਝ ਹੋਰ ਵੱਖਰੀਆਂ ਚੀਜ਼ਾਂ ਚੱਲਦੀਆਂ ਪਈਆਂ ਸੀ। ਸੋ ਉਹਦੇ ਬਾਰੇ ਆਪਾਂ ਕਿੰਨੀਆਂ ਡਿਸਕਸ਼ਨਸ ਕੀਤੀਆਂ ਨੇ। ਸੋ ਹੁਣ ਇਟਸ ਗੋਇੰਗ ਬੈਕ ਟੂ ਦ ਸੇਮ ਸਿਚੁਏਸ਼ਨ ਕਿ ਵਿਜ਼ਟਰ ਵੀਜ਼ੇ ਹੁਣ ਉਨੇ ਆਸਾਨੀ ਨਾਲ ਨਹੀਂ ਮਿਲਿਆ ਕਰਨੇ, ਪਰੂਫ ਆਫ ਫੰਡਸ ਵੀ ਦਿਖਾਉਣੇ ਪੈਣਗੇ। ਇਹ ਵੀ ਕਈਆਂ ਨੂੰ ਲੱਗੂ ਵੀ ਪਰੂਫ ਆਫ ਫੰਡਸ ਤਾਂ ਹਮੇਸ਼ਾ ਹੀ ਦਿਖਾਉਣੇ ਪੈਂਦੇ ਸੀ, ਵੈਲ ਆ 2021-22 ਦੇ ਵਿੱਚ ਇੱਕ ਸਮਾਂ ਇਹੋ ਜਿਹਾ ਵੀ ਆਇਆ ਸੀ, ਇਹ ਆਪਾਂ ਖਬਰ ਸਾਂਝੀ ਕੀਤੀ ਸੀ ਕੁਝ ਮਹੀਨੇ ਪਹਿਲਾਂ, ਕਿ ਇੰਸਟਰਕਸ਼ਨ ਇਹ ਦੇ ਦਿੱਤੀ ਗਈ ਸੀ ਕਿ ਜੇ ਕੋਈ ਵਿਜ਼ਟਰ ਵੀਜ਼ਾ ਅਪਲਾਈ ਕਰਦਾ, ਦੇਖੋ ਨਾ ਵੀ ਉਹਨਾਂ ਕੋਲ ਪੈਸੇ ਹੈਗੇ ਵੀ ਨੇ ਕਿ ਨਹੀਂ, ਬਦੇ ਹੀ ਚੱਲੋ ਵੀਜ਼ੇ, ਕਿਉਂਕਿ ਬੈਕਲੌਗ ਕਲੀਅਰ ਕਰਨਾ। ਸੋ ਇੱਦਾਂ ਦੀ ਵੀ ਨੀਤੀ ਇੱਕ ਸਮੇਂ 'ਤੇ ਅਪਣਾ ਲਈ ਗਈ ਸੀ। ਇਹ ਵੀ ਨਾ ਵੇਖੋ ਕਿ ਕਿਸੇ ਵਿਅਕਤੀ ਨੇ ਜਿਹਨੇ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਉਹਦੀ ਵਾਪਸ ਜਾਣ ਦੀ ਮਨਸ਼ਾ ਹੈ ਵੀ ਕਿ ਨਹੀਂ। ਜਿਹੜੀਆਂ ਹੁੰਦਾ ਨਾ ਵੀ ਟਾਈਜ਼ ਟੂ ਦਾ ਹੋਮ ਕੰਟਰੀ, ਟਾਈਜ਼ ਟੂ ਦਾ ਹੋਮ ਕੰਟਰੀ ਵੀ ਇੱਕ ਵਿਨ ਬਿਟਵੀਨ ਨਹੀਂ ਸਨ ਦੇਖੀਆਂ ਜਾ ਰਹੀਆਂ। ਉਹ ਤਾਂ ਇਹ ਸੀ ਵੀ ਜਿਹਨੇ ਵੀਜ਼ਾ ਅਪਲਾਈ ਕਰਤਾ, ਅਨਲੈਸ ਉਹਨੇ ਅਰਜ਼ੀ ਦੇ ਵਿੱਚ ਹੀ ਕੋਈ ਇਹੋ ਜਿਹੀ ਗਲਤੀ ਕਰਤੀ, ਨਹੀਂ ਤਾਂ ਵੀਜ਼ੇ ਧੜਾ ਧੜ ਦਿੱਤੇ ਗਏ, 10-10 ਸਾਲ ਦੇ ਵੀਜ਼ੇ ਦਿੱਤੇ ਗਏ ਨੇ। ਅਤੇ ਉਹਨਾਂ ਵੀਜ਼ਾ ਦੇ ਕਰਕੇ ਜਿਹੜਾ ਉਹਦਾ ਰਿਪਲ ਇਫੈਕਟ ਹੋਇਆ ਇੱਥੇ, ਜਦੋਂ ਇੱਥੇ ਆ ਕੇ ਉਹ ਪਰਮਿਟ ਚੇਂਜ ਹੋਏ, LMIAs ਦੀ ਖਰੀਦੋ ਫਰੋਖਤ ਹੋਈ, ਉਹਨੇ ਅੰਡਰਗਰਾਊਂਡ ਇੱਕ ਕਿਸ ਕਿਹੋ ਜਿਹਾ ਸਿਸਟਮ ਚਲਾ ਦਿੱਤਾ, ਐਕਸਪਲੋਇਟੇਸ਼ਨ ਦੀ ਇੱਕ ਕਿਹੋ ਜਿਹੀ ਇੱਕ ਲੇਨ ਖੋਲ੍ਹ ਦਿੱਤੀ, ਉਹ ਸਭ ਨੂੰ ਪਤਾ ਹੀ ਹੈ ਜੀ। ਸੋ ਹੁਣ ਤਬਦੀਲੀ ਆ ਰਹੀ ਆ ਅਤੇ ਹੁਣ ਜਿਹੜੇ ਵਿਜ਼ਟਰ ਵੀਜ਼ਾਜ਼ ਵੀ ਨੇ ਉਹ ਇੰਨੇ ਸੁਖਾਲੇ ਨਹੀਂ ਮਿਲਿਆ ਕਰਨਗੇ। ਇਹ ਲਗਭਗ ਉਹ ਕਹਿ ਲਓ ਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਆਲਰੇਡੀ ਇਸੇ ਹੀ ਤਰਜ਼ 'ਤੇ ਕੰਮ ਕਰ ਰਹੇ ਨੇ, ਕੈਨੇਡਾ ਵੀ ਇਸੇ ਤਰਜ਼ 'ਤੇ ਕੰਮ ਕਰਿਆ ਕਰਦਾ ਸੀ, ਐਂਡ ਨਾਓ ਇਟਸ ਗੋਇੰਗ ਬੈਕ ਟੂ ਦੈਟ ਸੇਮ ਸਿਚੁਏਸ਼ਨ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਅਤੇ ਵਟਸਐਪ 'ਤੇ ਤੁਹਾਡੇ ਇਸ ਬਾਰੇ ਮੈਸੇਜਿਸ ਆ ਰਹੇ ਨੇ। ਇੱਕ ਮੈਸੇਜ ਆਇਆ ਕਹਿੰਦੇ ਇੰਟਰਵਿਊ ਪ੍ਰੋਸੈਸ ਸ਼ੁੱਡ ਆਲਸੋ ਬੀ ਐਡਿਡ ਟੂ ਗੈਟ ਅ ਵਿਜ਼ਟਰ ਵੀਜ਼ਾ ਲਾਈਕ ਦੀ USA। ਇਹਦੇ ਵਿੱਚ ਹਲੇ ਇੰਟਰਵਿਊ ਦੀ ਗੱਲ ਨਹੀਂ ਆ, ਪਰ ਇੰਟਰਵਿਊ ਬਾਰੇ ਜਦੋਂ ਕਦੇ ਵੀ ਗੱਲ ਆਉਂਦੀ ਆ ਉਹਦੇ ਵਿੱਚ ਇਹੀ ਚੀਜ਼ ਆ ਜਾਂਦੀ ਹੈ ਕਿ ਰੀਸੋਰਸਿਸ ਦੀ ਘਾਟ ਆ। ਇੰਟਰਵਿਊ ਤਾਂ ਬੜਾ ਅਗਲਾ ਸਟੈਪ ਆ। ਆਹ ਦੇਖੋ ਜਦੋਂ ਪਿਛਲੇ 2-3 ਸਾਲਾਂ ਦੇ ਵਿੱਚ ਨਾ ਪਰੂਫ ਆਫ ਫੰਡ ਚੈੱਕ ਕੀਤਾ ਜਾ ਰਿਹਾ ਸੀ, ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਜ਼ਟਰ ਵੀਜ਼ਾ ਐਪਲੀਕੇਸ਼ਨਸ ਅਪਰੂਵ ਹੋਈਆਂ, ਨਾ ਇਹ ਵੇਖਿਆ ਗਿਆ ਬੰਦੇ ਕੋਲ ਪੈਸੇ ਹੈਗੇ ਨੇ ਕਿ ਨਹੀਂ, ਨਾ ਇਹ ਵੇਖਿਆ ਗਿਆ ਕਿ ਉਹਦੀ ਵਾਪਸ ਜਾਣ ਦੀ ਕੋਈ ਮਨਸ਼ਾ ਹੋਵੇਗੀ ਕਿ ਨਹੀਂ, ਨਾ ਨਨ ਆਫ ਦੈਟ। ਧੜਾ ਧੜ ਬਸ ਵੀਜ਼ੇ ਦੇਈ ਚੱਲੋ। ਸੋ ਹੁਣ ਉਹ ਦੈਟ ਪ੍ਰੈਕਟਿਸ ਇਜ਼ ਕਮਿੰਗ ਟੂ ਐਨ ਐਂਡ। ਸੋ ਵੇਖਦੇ ਹਾਂ ਜੀ ਇਹਦੇ ਬਾਰੇ ਹੋਰ ਜਿਉਂ ਜਿਉਂ ਜਾਣਕਾਰੀ ਆਉਂਦੀ ਰਹੇਗੀ ਉਹਦੇ ਬਾਰੇ ਪਤਾ ਲੱਗਦਾ ਰਹੇਗਾ। ਇੱਕ ਮੈਸੇਜ ਆਇਆ ਕਹਿੰਦੇ ਗ੍ਰੈਂਡ ਪੇਰੈਂਟਸ ਦੇ ਵੀਜ਼ਾ ਸ਼ੁੱਡ ਬੀ ਐਕਸਕਲੂਡਿਡ। ਦੇਖੋ ਗ੍ਰੈਂਡ ਪੇਰੈਂਟਸ ਜੇ ਕਿਸੇ ਨੇ ਫੈਮਿਲੀ ਵਿਜ਼ਿਟ ਵਾਸਤੇ ਆਉਣਾ, ਪਹਿਲੀ ਗੱਲ ਤਾਂ ਪੇਰੈਂਟਸ ਗ੍ਰੈਂਡ ਪੇਰੈਂਟਸ ਵਾਸਤੇ ਸੁਪਰ ਵੀਜ਼ਾ ਵਾਲੀ ਸਟਰੀਮ ਹੈ, ਐਂਡ ਆਈ ਅੰਡਰਸਟੈਂਡ ਕਿ ਸੁਪਰ ਵੀਜ਼ਾ ਵਾਲੀ ਸਟਰੀਮ ਦੇ ਵਿੱਚ ਕਈ ਵਾਰੀ ਹੁੰਦਾ ਕਿ ਤੁਸੀਂ ਕੁਆਲੀਫਾਈ ਨਹੀਂ ਕਰ ਪਾਉਂਦੇ ਹੁੰਦੇ ਟੂ ਸਪੋਂਸਰ ਦੈਮ, ਕਿਉਂਕਿ ਤੁਹਾਨੂੰ ਪਹਿਲਾਂ ਆਪਣੀ ਇਨਕਮ ਵਗੈਰਾ ਦਾ ਪਰੂਫ ਲਗਾਉਣਾ ਪੈਂਦਾ। ਪਰ ਜੇ ਕਿਸੇ ਨੇ ਫੈਮਿਲੀ ਨੂੰ ਵਿਜ਼ਿਟ ਕਰਨ ਵਾਸਤੇ ਆਉਣਾ ਉਹਦੇ ਵਿੱਚ ਡਿਸਕ੍ਰਿਪਸ਼ਨ ਹੈਗੀ ਆਫਿਸਰ ਦੀ। ਅੱਛਾ ਇਹਦੇ ਜਿਹੜਾ ਪਰੂਫ ਆਫ ਫੰਡਸ ਆ, ਪਰੂਫ ਆਫ ਫੰਡਸ ਉਹਨਾਂ ਨੇ ਐਪਲੀਕੈਂਟ ਦੇ ਵੀ ਵੇਖਣੇ ਨੇ, ਇਹ ਵੀ ਵੇਖਣਾ ਕਿ ਜਿਹੜਾ ਹੋਸਟ ਆ ਜਿਹਨੇ ਸਪੋਂਸਰ ਲੈਟਰ ਭੇਜੀ ਆ, ਇਹ ਵੀ ਹੁਣ ਮੰਗ ਕੀਤੀ ਜਾ ਸਕਦੀ ਵੀ ਹੋਸਟ ਕੋਲ ਵੀ ਸਫੀਸ਼ੈਂਟ ਫੰਡਸ ਹੈਗੇ ਨੇ ਕਿ ਜਿਹੜੇ ਵਿਅਕਤੀ ਨੂੰ ਉਹ ਸੱਦਣਾ ਚਾਹ ਰਹੇ ਨੇ ਐਜ਼ ਅ ਵਿਜ਼ਿਟਰ ਆਪਣੂੰ ਘੁੰਮਣ ਫਿਰਨ ਜਾਂ ਮਿਲਣ ਵਾਸਤੇ, ਕੀ ਉਹਨਾਂ ਦਾ ਖਰਚਾ ਉਹ ਚੱਕ ਸਕਣਗੇ ਕਿ ਨਹੀਂ। ਇਹ ਵੀ ਦੇਖਿਆ ਜਾਏਗਾ ਕਿ ਜਿਹੜਾ ਹੋਸਟ ਆ ਜਿਹਨੇ ਸਪੋਂਸਰ ਲੈਟਰ ਦਿੱਤੀ ਆ, ਕੀ ਉਹ ਕੈਨੇਡਾ ਦੇ ਵਿੱਚ ਐਸਟੈਬਲਿਸ਼ਡ ਹੈ ਕਿ ਨਹੀਂ। ਇਹ ਵੀ ਦੇਖਿਆ ਜਾਏਗਾ ਕਿ ਪਹਿਲਾਂ ਉਸ ਹੋਸਟ ਨੇ ਕਿੰਨੇ ਵਿਅਕਤੀਆਂ ਨੂੰ ਇਸ ਤਰ੍ਹਾਂ ਚਿੱਠੀਆਂ ਦੇ ਕੇ ਵੀਜ਼ੇ ਉਹਨਾਂ ਵਾਸਤੇ ਇੱਦਾਂ ਦੀ ਸਪੋਂਸਰਸ਼ਿਪ ਕੀਤੀ ਆ। ਸੋ ਅਗੇਨ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਵੀ ਕੀਤੀਆਂ ਜਾਂਦੀਆਂ ਸੀ, ਨਾਓ ਇਟਸ ਗੋਇੰਗ ਬੈਕ ਟੂ ਦ ਬੇਸਿਕਸ। ਵਟਸਐਪ 'ਤੇ ਮੈਸੇਜਿਸ ਆ ਰਹੇ ਨੇ ਅਬਾਊਟ ਦ ਵਿਜ਼ਟਰ ਵੀਜ਼ਾ ਸਿਚੁਏਸ਼ਨ। ਕਹਿੰਦੇ 6 ਮਹੀਨੇ ਰਹਿਣ ਤੋਂ ਬਾਅਦ 1-1 ਸਾਲ ਦੀਆਂ ਐਕਸਟੈਂਸ਼ਨਸ ਵੀ ਜਿਹੜੀਆਂ ਮਿਲੀਆਂ ਉਹਨਾਂ ਦਾ ਕੀ ਹੋਏਗਾ। ਜਿਹੜੀਆਂ ਐਕਸਟੈਂਸ਼ਨਸ ਵੀ ਮਿਲ ਰਹੀਆਂ ਨੇ ਜੀ ਉਹਦੇ ਉੱਪਰ ਵੀ ਇਸਦਾ ਅਸਰ ਜ਼ਰੂਰ ਪੈਣ ਵਾਲਾ, ਕਿਉਂਕਿ ਇਹਦੇ ਵਿੱਚ ਇੱਕ ਗੱਲ ਇਹ ਵੀ ਆ ਜਿਹਨਾਂ ਨੂੰ ਆਲਰੇਡੀ 10-10 ਸਾਲ ਦੇ ਵੀਜ਼ੇ ਮਿਲੇ ਵੀ ਹੋਏ ਨੇ, ਇਹ ਵੀ ਹੁਣ ਗਰੰਟੀ ਨਹੀਂ ਹੈ ਕਿ ਉਹ 10 ਸਾਲ ਦਾ ਵੀਜ਼ਾ ਉਸੇ ਤਰ੍ਹਾਂ ਸਟੈਂਡ ਕਰੇਗਾ। ਅਗੇਨ ਇਹ ਜਿਹੜੀਆਂ ਪ੍ਰੋਵੀਜ਼ਨਸ ਨੇ ਇਹ ਪਹਿਲਾਂ ਵੀ ਸੀਗੇ ਕਿ ਜਦ ਤੁਸੀਂ ਕੈਨੇਡਾ ਦੇ ਵਿੱਚ ਦਾਖਲ ਹੋਣ ਲੱਗਦੇ ਹੋ, ਭਾਵੇਂ ਤੁਹਾਡਾ 10 ਸਾਲ ਦਾ ਵੀਜ਼ਾ ਲੱਗਾ ਹੋਇਆ, ਐਟ ਦ ਪੋਰਟ ਆਫ ਐਂਟਰੀ ਜਿਹੜਾ ਆਫਿਸਰ ਆ ਉਹ ਜੇ ਚਾਹੁਣ ਤਾਂ ਉਹ ਤੁਹਾਡੇ ਵੀਜ਼ਾ ਦੀ ਜਿਹੜੀ ਮਿਆਦ ਆ ਉਹਨੂੰ ਘਟਾ ਸਕਦੇ ਨੇ, ਤੁਹਾਨੂੰ ਕਹਿ ਸਕਦੇ ਨੇ ਤੁਹਾਨੂੰ ਇੰਨੇ ਦਿਨਾਂ ਦੇ ਅੰਦਰ ਅੰਦਰ ਵਾਪਸ ਮੁੜਨਾ ਪਏਗਾ। ਪਰ ਕੀ ਹੁਣ ਇਸ ਚੀਜ਼ ਨੂੰ ਹੋਰ ਜ਼ਿਆਦਾ ਸਟ੍ਰਿਕਟਲੀ ਇੰਪਲੀਮੈਂਟ ਕੀਤਾ ਜਾਏਗਾ, ਇਹ ਚੀਜ਼ ਹੁਣ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਵੇਖਣ ਵਾਲੀ ਹੋਏਗੀ। ਕੈਨੇਡਾ ਸੋਸ਼ਲ ਮੀਡੀਆ ਨਾਲ ਸੰਬੰਧਿਤ 2 ਖ਼ਬਰਾਂ ਨੇ, ਦੋਨੋਂ ਬੜੀਆਂ ਇੰਪੋਰਟੈਂਟ ਨੇ। ਪਹਿਲਾਂ ਕੈਨੇਡਾ ਦੇ ਵਿੱਚ ਕੀ ਸਰਕਾਰ ਨੇ ਕੱਲ੍ਹ ਅਨਾਊਂਸਮੈਂਟ ਕੀਤੀ ਆ, ਜਿਹਦੇ ਕਰਕੇ ਕਨਫਿਊਜ਼ਨ ਜੀ ਪੈਦਾ ਹੋ ਗਈ ਵੀ ਸਰਕਾਰ ਅਸਲ ਦੇ ਵਿੱਚ ਇੱਥੋਂ ਹਾਸਲ ਕੀ ਕਰਨਾ ਚਾਹੁੰਦੀ ਆ। ਸੋ ਟਿਕਟੋਕ ਦੇ ਉੱਪਰ ਕੈਨੇਡੀਅਨ ਸਰਕਾਰ ਨੇ ਬੈਨ ਲਗਾ ਦਿੱਤਾ। ਕੱਲ੍ਹ ਜਦੋਂ ਇਸ ਸੰਬੰਧੀ ਅਪਡੇਟਸ ਆਉਣੀਆਂ ਸ਼ੁਰੂ ਹੋਈਆਂ, ਬੇਸ਼ੱਕ ਸਰਕਾਰ ਨੇ ਇੰਨਾ ਵੱਡਾ ਕਦਮ ਚੁੱਕ ਲਿਆ, ਕੈਨੇਡਾ ਦੀ ਸਰਕਾਰ ਨੇ ਟਿਕਟੋਕ ਬੈਨ ਕਰਤਾ, ਪਰ ਨਾਲ ਹੀ ਉਹਦੇ ਵਿੱਚ ਅਗਲਾ ਜਿਹੜਾ ਸੈਂਟੈਂਸ ਸੀ ਉਹ ਇਹ ਸੀ ਪਰ ਆਮ ਪਬਲਿਕ ਲਈ ਇਹ ਬੈਨ ਨਹੀਂ ਆ। ਫਿਰ ਸੀ ਵੀ ਇਹਦੇ 'ਚ ਨਵੀਂ ਗੱਲ ਕੀ ਆ, ਕਿਉਂਕਿ ਪਿਛਲੇ ਸਾਲ ਫਰਵਰੀ ਤੋਂ ਟਿਕਟੋਕ ਜਿਹੜੇ ਸਰਕਾਰੀ ਮੁਲਾਜ਼ਮ ਨੇ ਨਾ, ਸਰਕਾਰੀ ਮੁਲਾਜ਼ਮਾਂ ਨੂੰ ਪਿਛਲੇ ਸਾਲ ਫਰਵਰੀ ਤੋਂ ਇਹ ਆਖਿਆ ਹੋਇਆ ਕਿ ਉਹਨਾਂ ਨੂੰ ਜਿਹੜੇ ਸਰਕਾਰ ਵੱਲੋਂ ਡਿਵਾਈਸਿਸ ਜਾਰੀ ਕੀਤੇ ਗਏ ਨੇ ਉਹਦੇ ਉੱਪਰ ਉਹ ਟਿਕਟੋਕ ਦੀ ਵਰਤੋਂ ਨਾ ਕਰਨ। ਸੋ ਲਾਸਟ ਈਅਰ ਫੈਬਰੀ ਤੋਂ ਇਹ ਪਾਬੰਦੀ ਲਗਾ ਦਿੱਤੀ ਗਈ ਸੀ ਫੋਰ ਦਾ ਪਬਲਿਕ ਸਰਵਿਸ ਇੰਪਲੋਈਜ਼, ਉਹ ਵੀ ਸਿਰਫ ਜਿਹੜੇ ਸਰਕਾਰੀ ਡਿਵਾਈਸਿਸ ਨੇ ਉਹਨਾਂ ਉੱਪਰ। ਪਰ ਜਿਹੜੀ ਕੱਲ੍ਹ ਵਾਲੀ ਇਹ ਅਨਾਊਂਸਮੈਂਟ ਆ, ਇਹਦੇ ਵਿੱਚ ਫਿਰ ਇੱਕ ਗੱਲ ਇਹ ਵੀ ਸੀ ਕਿ ਟਿਕਟੋਕ ਦੀ ਜਿਹੜੀ ਕੈਨੇਡੀਅਨ ਸਬਸਿਡਰੀ ਹੈ ਟਿਕਟੋਕ ਟੈਕਨੋਲੋਜੀ ਕੈਨੇਡਾ, ਉਹਨੂੰ ਬੰਦ ਕਰ ਦਿੱਤਾ ਜਾਵੇ। 2 ਦਫ਼ਤਰ ਨੇ ਇਹਨਾਂ ਦੇ, ਇੱਕ ਟੋਰੋਂਟੋ ਦੇ ਵਿੱਚ ਆ, ਇੱਕ ਇੱਥੇ ਵੈਨਕੂਵਰ ਦੇ ਵਿੱਚ ਆ, ਵੀ ਇੱਥੋਂ ਆਪਣਾ ਬੋਰੀਆ ਬਿਸਤਰਾ ਸਮੇਟੋ ਅਤੇ ਤੁਰਦੇ ਹੋਵੋ। ਪਰ ਜਿਹੜੇ ਆਮ ਲੋਕ ਨੇ ਉਹ ਟਿਕਟੋਕ ਦੀ ਵਰਤੋਂ ਕਰਨੀ ਜਾਰੀ ਰੱਖ ਸਕਣਗੇ। ਰੀਜ਼ਨ ਕੀ ਦਿੱਤਾ ਗਿਆ ਇਸ ਪਿੱਛੇ? ਇੰਡਸਟਰੀ ਮਿਨਿਸਟਰ ਫਰਾਂਸੁਆ ਫਿਲੀਪ ਸ਼ੈਂਪੇਨ ਨੇ ਇਹ ਕਿਹਾ ਕਿ ਜਿਹੜਾ ਇਹ ਡਿਸੀਜਨ ਹੈ ਇਹ ਕੁਝ ਵਿਸ਼ੇਸ਼ ਨੈਸ਼ਨਲ ਸਿਕਿਉਰਿਟੀ ਰਿਸਕਸ ਦੇ ਉੱਪਰ ਆਧਾਰਿਤ ਹੈ ਜਿਹੜੇ ਕਿ ਇਨਵੈਸਟਮੈਂਟ ਕੈਨੇਡਾ ਐਕਟ ਦੇ ਅਧੀਨ ਅੰਡਰ ਦੀ ਗਾਈਡੈਂਸ ਆਫ ਕੈਨੇਡੀਅਨ ਸਿਕਿਉਰਿਟੀ ਐਂਡ ਇੰਟੈਲੀਜੈਂਸ ਇਹ ਅਸੀਂ ਆਈਡੈਂਟੀਫਾਈ ਕੀਤੇ ਨੇ ਕੁਝ ਨੈਸ਼ਨਲ ਸਿਕਿਉਰਿਟੀ ਰਿਸਕਸ ਜਿਹੜੇ ਕਿ ਟਿਕਟੋਕ ਕਰਕੇ ਇਹ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਉਹ ਰਿਸਕ ਕਿਹੜੇ ਨੇ ਉਹਦੇ ਬਾਰੇ ਉਹ ਕਹਿੰਦੇ ਅਸੀਂ ਦੱਸ ਨਹੀਂ ਸਕਦੇ ਕਲੀਅਰਲੀ, ਉਹਨੂੰ ਅਸੀਂ ਡਾਇਵਲਜ ਨਹੀਂ ਕਰ ਸਕਦੇ। ਕੈਨੇਡੀਅਨਸ, ਆਮ ਲੋਕ, ਅਸੀਂ ਤੁਸੀਂ, ਟਿਕਟੋਕ ਇਸਤੇਮਾਲ ਕਰਨ ਦੇ ਉੱਪਰ ਸਾਡੇ ਵਾਸਤੇ ਕੋਈ ਪਾਬੰਦੀ ਨਹੀਂ ਹੈ। ਜਿਹੜੇ ਕੋਈ ਕੰਟੈਂਟ ਕ੍ਰੀਏਟਰਸ ਨੇ ਜਿਹੜੇ ਟਿਕਟੋਕ ਦੇ ਉੱਪਰ ਵੀਡੀਓਜ਼ ਵਗੈਰਾ ਬਣਾ ਕੇ ਪੋਸਟ ਕਰਦੇ ਨੇ, ਉਹਨਾਂ ਦੇ ਉੱਪਰ ਵੀ ਕੈਨੇਡਾ ਦੇ ਵਿੱਚ ਕੋਈ ਪਾਬੰਦੀ ਨਹੀਂ ਹੈ। ਪਰ ਸਰਕਾਰ ਨੇ ਇਹ ਕਹਿ ਦਿੱਤਾ, ਹੁਣ ਇਹ ਕਹਿੰਦੇ ਕੈਨੇਡੀਅਨਸ ਦੀ ਮਰਜ਼ੀ ਆ ਕਿ ਉਹ ਡਿਸਾਈਡ ਕਰਨ ਕਿ ਉਹਨਾਂ ਨੇ ਐਪ ਨੂੰ ਕਿਵੇਂ ਯੂਜ਼ ਕਰਨਾ, ਕਰਨਾ ਵੀ ਹੈ ਕਿ ਨਹੀਂ ਕਰਨਾ। ਜਿਹੜੇ ਇੰਡਸਟਰੀ ਮਿਨਿਸਟਰ ਨੇ ਫਰਾਂਸੁਆ ਫਿਲੀਪ ਸ਼ੈਂਪੇਨ, ਉਹਨਾਂ ਨੇ ਅਪੀਲ ਕੀਤੀ ਆ ਕਿ ਕੈਨੇਡੀਅਨਸ ਨੂੰ ਵਧੀਆ ਸਾਈਬਰ ਸਿਕਿਉਰਿਟੀ ਪ੍ਰੈਕਟਿਸਿਜ਼ ਉਹ ਅਪਣਾਉਣੀਆਂ ਚਾਹੀਦੀਆਂ ਨੇ। ਸੋ ਇੱਕ ਤਰ੍ਹਾਂ ਸੰਕੇਤਕ ਤੌਰ 'ਤੇ ਕਹਿ ਰਹੇ ਨੇ ਕਿ ਦੇਖੋ ਜੀ, ਸਾਨੂੰ ਤਾਂ ਪ੍ਰੋਬਲਮ ਲੱਗਦੀ ਹੈ, ਤਾਂ ਅਸੀਂ ਸਰਕਾਰੀ ਪੱਧਰ 'ਤੇ ਉਹਨਾਂ ਨੂੰ ਕਿਹਾ ਕਿ ਆਪਣਾ ਦਫ਼ਤਰ ਵੀ ਪੈਕ ਕਰਕੇ ਇੱਥੋਂ ਚੱਲੋ, ਪਰ ਹੁਣ ਤੁਸੀਂ ਆਪਣੀ ਮਰਜ਼ੀ ਦੇਖ ਲਓ ਤੁਸੀਂ ਇਹ ਕਰਨਾ ਕਿ ਨਹੀਂ ਕਰਨਾ। ਟਿਕਟੋਕ ਨੂੰ ਲੈ ਕੇ ਜਿਹੜਾ ਰੌਲਾ ਹੈ ਇਹ ਕੋਈ ਨਵਾਂ ਨਹੀਂ ਆ। ਅਮਰੀਕਾ ਦੇ ਵਿੱਚ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਟਿਕਟੋਕ ਨੂੰ 2025 ਤੱਕ ਦਾ ਸਮਾਂ ਦਿੱਤਾ ਹੋਇਆ ਕਿ ਟਿਕਟੋਕ ਜਿਹੜੇ ਉਹਨਾਂ ਦੇ US ਆਪਰੇਸ਼ਨਸ ਨੇ, ਜਿਹੜੀ ਟਿਕਟੋਕ ਦੀ ਪੇਰੈਂਟ ਕੰਪਨੀ ਆ ਨਾ, ਬਾਈਟ ਡਾਂਸ ਆ ਉਹਦਾ ਨਾਂ, ਕਿ ਬਾਈਟ ਡਾਂਸ ਵਾਲੇ ਟਿਕਟੋਕ ਦੇ US ਆਪਰੇਸ਼ਨਸ ਵੇਚ ਦੇਣ, ਕਿਸੇ ਹੋਰ ਕੰਪਨੀ ਨੂੰ ਵੇਚ ਦੇਣ, ਡਾਇਵੈਸਟ ਕਰਨ। ਅਤੇ ਰੇੜਕਾ ਸਾਰਾ ਸ਼ੁਰੂ ਕਿੱਥੋਂ ਹੁੰਦਾ ਕਿ ਟਿਕਟੋਕ ਦੀ ਜਿਹੜੀ ਆਹ ਪੇਰੈਂਟ ਕੰਪਨੀ ਜਿਹਦਾ ਆਪਾਂ ਹੁਣੇ ਨਾਂ ਲਿਆ ਬਾਈਟ ਡਾਂਸ, ਇਹ ਚਾਈਨੀਜ਼ ਕੰਪਨੀ ਆ। ਚਾਈਨੀਜ਼ ਕੰਪਨੀਆਂ ਦੇ ਉੱਪਰ ਇਹ ਸ਼ਰਤ ਹੈ ਚਾਈਨੀਜ਼ ਸਰਕਾਰ ਦੀ ਕਿ ਜੇ ਚਾਈਨੀਜ਼ ਗਵਰਨਮੈਂਟ ਉਹਨਾਂ ਤੋਂ ਕੋਈ ਵੀ ਡੇਟਾ ਤਲਬ ਕਰਦੀ ਹੈ, ਮੰਗਾਉਂਦੀ ਹੈ ਡੇਟਾ, ਤਾਂ ਚਾਈਨੀਜ਼ ਕੰਪਨੀਆਂ ਵਾਸਤੇ ਇਹ ਲਾਜ਼ਮੀ ਹੈ ਕਿ ਉਹ ਡੇਟਾ ਉਹਨਾਂ ਨੂੰ ਜਮ੍ਹਾਂ ਕਰਵਾਉਣਾ ਪੈਣਾ। ਇਸੇ ਹੀ ਗੱਲ ਦੇ ਆਧਾਰ 'ਤੇ ਵਾਵੇ ਟੈਕਨੋਲੋਜੀ, ਜਿਹੜੀ ਚਾਈਨਾ ਦੀ ਟੈਕਨੋਲੋਜੀ ਕੰਪਨੀ ਆ, ਉਹਨਾਂ ਦਾ ਇਕੁਇਪਮੈਂਟ ਵੀ ਕੈਨੇਡਾ ਦੇ ਵਿੱਚ ਬੈਨ ਕਰ ਦਿੱਤਾ ਗਿਆ। ਬੜਾ ਰੌਲਾ ਪਿਆ ਸੀ ਜਿਹੜੇ ਟੈਲੀਕਾਮ ਸੈਕਟਰ ਵਾਲੇ ਨੇ, ਜਿਨ੍ਹਾਂ ਨੇ ਕਿਹਾ ਸੀ ਵੀ ਸਰਕਾਰ ਇੱਕ ਪਾਸੇ 'ਤੇ ਸਾਡੇ 'ਤੇ ਪ੍ਰੈਸ਼ਰ ਇਹ ਪਾਉਂਦੀ ਹੈ ਕਿ ਅਸੀਂ ਸਸਤੇ ਭਾਅ 'ਤੇ ਟੈਲੀਕਾਮ ਸਰਵਿਸਿਜ਼ ਪ੍ਰਦਾਨ ਕਰੀਏ, ਅਤੇ ਜਿਹੜਾ ਇਕੁਇਪਮੈਂਟ ਸਾਨੂੰ ਸਸਤਾ ਮਿਲਦਾ ਪਿਆ ਵਾਵੇ ਦਾ ਚਾਈਨਾ ਤੋਂ, ਉਹ ਤੁਸੀਂ ਸਾਨੂੰ ਲਾਉਣ ਨਹੀਂ ਦਿੰਦੇ, ਸਾਨੂੰ ਲੈਣਾ ਪੈਂਦਾ ਮਹਿੰਗਾ ਇਕੁਇਪਮੈਂਟ। ਉਮੀਦ ਸਾਡੇ ਤੋਂ ਇਹ ਕਰ ਰਹੇ ਹੋ ਵੀ ਅਸੀਂ ਸਰਵਿਸਿਜ਼ ਸਸਤੀਆਂ ਕਰ ਦਈਏ, ਕਿਵੇਂ ਹੋਜੂ? ਸੋ ਉਦੋਂ ਇਹ ਰੇੜਕਾ ਕਾਫੀ ਪਿਆ ਸੀ, ਪਰ ਵਾਵੇ ਟੈਕਨੋਲੋਜੀਜ਼ ਦੇ ਇਕੁਇਪਮੈਂਟ ਦੇ ਉੱਪਰ ਵੀ ਇਸੇ ਹਵਾਲੇ ਨਾਲ ਬੈਨ ਲਗਾਇਆ ਗਿਆ ਸੀ ਕਿ ਕਿਉਂਕਿ ਚਾਈਨੀਜ਼ ਕੰਪਨੀ ਆ, ਅਤੇ ਚਾਈਨੀਜ਼ ਕੰਪਨੀਆਂ ਚਾਈਨੀਜ਼ ਸਰਕਾਰ ਦੇ ਅਧੀਨ ਬਾਏ ਲਾਅ ਇਸ ਕਦਰ ਆਉਂਦੀਆਂ ਨੇ ਕਿ ਜੇ ਚਾਈਨੀਜ਼ ਗਵਰਨਮੈਂਟ ਉਹਨਾਂ ਤੋਂ ਕੋਈ ਵੀ ਡੇਟਾ ਤਲਬ ਕਰਦੀ ਹੈ ਤਾਂ ਉਹ ਕੰਪਨੀਆਂ ਮਨਾ ਨਹੀਂ ਕਰ ਸਕਦੀਆਂ, ਯੂਜ਼ਰ ਡੇਟਾ ਉਹਨਾਂ ਨੂੰ ਮੁਹੱਈਆ ਕਰਵਾਉਣਾ ਪੈਣਾ। ਅੱਛਾ, ਹੁਣ ਜਿਹੜਾ ਹੁਣ ਅਮਰੀਕਾ ਦੇ ਵਿੱਚ, ਸੋ US ਅਤੇ ਕੈਨੇਡਾ ਦੀ ਸਥਿਤੀ ਦੇ ਵਿੱਚ ਫਰਕ ਕੀ ਹੈ, ਪਹਿਲਾਂ ਆਪਾਂ ਉਹ ਗੱਲ ਕਰ ਲਈਏ। ਅਮਰੀਕਾ ਦੇ ਵਿੱਚ ਲਾਈਕ ਆਈ ਸੈਡ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ 2025 ਤੱਕ ਦਾ ਸਮਾਂ ਦਿੱਤਾ ਹੋਇਆ ਟਿਕਟੋਕ ਨੂੰ ਕਿ ਤੁਸੀਂ ਡਾਇਵੈਸਟ ਕਰੋ। ਟਿਕਟੋਕ ਨੇ ਇਸ ਬਾਰੇ ਅਮਰੀਕਾ ਦੀ ਅਦਾਲਤ ਦੇ ਵਿੱਚ ਕੌਂਸਟੀਟਿਊਸ਼ਨਲ ਚੈਲੇਂਜ ਵੀ ਦਾਇਰ ਕਰ ਦਿੱਤਾ ਹੋਇਆ ਹੈ। ਟਿਕਟੋਕ ਦੀ ਅਮਰੀਕਾ ਦੇ ਵਿੱਚ ਪਲੈਜ ਕੀ ਹੈ ਕਿ ਜਿੰਨਾ ਵੀ ਅਮੈਰੀਕਨ ਯੂਜ਼ਰਸ ਦਾ ਡੇਟਾ ਹੈ ਜਿਹੜੇ ਟਿਕਟੋਕ ਦੀ ਵਰਤੋਂ ਕਰਦੇ ਨੇ, ਉਹ ਸਾਰਾ ਉਹਨਾਂ ਸਰਵਿਸ ਦੇ ਉੱਪਰ ਰੱਖਿਆ ਜਾਏਗਾ ਜਿਹੜੇ ਅਮਰੀਕਾ ਦੇ ਵਿੱਚ ਹੀ ਮੌਜੂਦ ਨੇ। ਸੋ ਅਮੈਰੀਕਨ ਡੇਟਾ ਵਿਲ ਬੀ ਔਨ ਅਮੈਰੀਕਨ ਸਰਵਰਸ। ਜਿਹੜਾ ਕੈਨੇਡੀਅਨ ਟਿਕਟੋਕ ਡੇਟਾ ਜਿਹੜਾ ਆਪਾਂ ਇੱਥੇ ਕੈਨੇਡਾ ਦੇ ਵਿੱਚ ਇਹਦੀ ਵਰਤੋਂ ਕਰ ਰਹੇ ਹਾਂ, ਇਹਦੇ ਸਰਵਰ ਹੈਗੇ ਨੇ ਸਿੰਗਾਪੁਰ, ਮਲੇਸ਼ੀਆ ਅਤੇ USA ਦੇ ਵਿੱਚ। ਹੁਣ ਕੈਨੇਡਾ ਦੀ ਸਰਕਾਰ ਨੇ ਟਿਕਟੋਕ ਨੂੰ ਇਹ ਤਾਂ ਕਹਿ ਦਿੱਤਾ ਵੀ ਤੁਸੀਂ ਇੱਥੋਂ ਤੁਰਦੇ ਹੋਵੋ, ਆਪਣੇ ਦਫ਼ਤਰ ਬੰਦ ਕਰੋ, ਪਰ ਇਹ ਨਹੀਂ ਕਿਹਾ ਵੀ ਆਪਣੇ ਸਰਵਰ ਇੱਥੇ ਲੋਕੇਟ ਕਰੋ। ਸੋ ਇਸ ਕਰਕੇ ਬਹੁਤ ਸਾਰੇ ਓਬਜ਼ਰਵਰਸ ਭੰਬਲ ਭੂਸੇ 'ਚ ਨੇ ਵੀ ਇਹ ਕੀਤਾ ਕੀ ਸਰਕਾਰ ਨੇ, ਇਹਦੇ ਨਾਲ ਹਾਸਲ ਕੀ ਹੋਣਾ? ਸਗੋਂ ਜਿਹੜੀਆਂ ਵੈਨਕੂਵਰ ਅਤੇ ਟੋਰੋਂਟੋ ਦੇ ਟਿਕਟੋਕ ਦੇ ਕੈਨੇਡੀਅਨ ਸਬਸਿਡਰੀ ਦੇ ਦਫ਼ਤਰ ਦੇ ਵਿੱਚ ਕਈ ਹਾਈ ਪੇਇੰਗ ਜੋਬਸ ਸੀਗੀਆਂ, 6-figure ਸੈਲਰੀ ਵਾਲੀਆਂ, ਉਹ ਜੋਬਸ ਜਾਂਦੀਆਂ ਲੱਗਣੀਆਂ। ਸੋ ਜਿਹੜਾ ਕੋਈ ਮਾੜਾ ਮੋਟਾ ਕੈਨੇਡੀਅਨ ਇਕੋਨਮੀ ਦੇ ਵਿੱਚ ਇਹਦੇ ਨਾਲ ਕੰਟਰੀਬਿਊਸ਼ਨ ਪੈ ਵੀ ਰਿਹਾ ਸੀ, ਉਹ ਵੀ ਨਹੀਂ ਹੈਗਾ ਹੁਣ। ਸੋ ਇਹਦੇ ਨਾਲ ਹਾਸਲ ਕੀ ਹੋਣਾ ਇਹ ਅਜੇ ਵੀ ਕਲੀਅਰ ਨਹੀਂ ਆ। ਕੀ ਸਰਕਾਰ ਸਿਰਫ ਇਹ ਸੰਕੇਤ ਦੇ ਕੇ ਲੋਕਾਂ 'ਤੇ ਇਹ ਗੱਲ ਛੱਡ ਦੇਣੀ ਚਾਹੁੰਦੀ ਆ ਵੀ ਲੋਕ ਆਪੇ ਸੋਚਣਗੇ ਕਿ ਰਹਿਣ ਦਿੰਦੇ ਹਾਂ ਆਪਾਂ ਡੇਟਾ, ਆਪਾਂ ਟਿਕਟੋਕ ਦੀ ਵਰਤੋਂ ਬੰਦ ਕਰ ਦਿੰਦੇ ਹਾਂ ਵੀ ਸਰਕਾਰ ਨੇ ਤਾਂ ਉਹਨਾਂ ਨੂੰ ਕਿਹਾ ਦਫ਼ਤਰ ਬੰਦ ਕਰ ਦਿਓ। ਅਮਰੀਕਾ ਦੇ ਵਿੱਚ ਟਿਕਟੋਕ ਕਹਿੰਦਾ ਵੀ ਕੋਈ ਨਹੀਂ, ਤੁਹਾਡੇ ਜਿਹੜੇ ਸਰਵਰ ਨੇ ਅਸੀਂ ਅਮੈਰੀਕਨ ਯੂਜ਼ਰਸ ਵਾਸਤੇ ਡੇਟਾ ਦਾ ਸਰਵਰ ਅਮੈਰੀਕਾ ਵਿੱਚ ਹੀ ਲੋਕੇਟ ਕਰਕੇ ਰੱਖਾਂਗੇ। ਕੈਨੇਡਾ ਦੇ ਵਿੱਚ ਨਾ ਇੱਦਾਂ ਦੀ ਕੋਈ ਕਮਿਟਮੈਂਟ ਆ, ਨਾ ਇੱਦਾਂ ਦੀ ਕੋਈ ਮੰਗ ਹੀ ਕੀਤੀ ਗਈ। ਅਮਰੀਕਾ ਦੇ ਵਿੱਚ ਭਾਵੇਂ ਉਹਨਾਂ ਨੇ ਕੌਂਸਟੀਟਿਊਸ਼ਨਲ ਚੈਲੇਂਜ ਕੀਤਾ ਜਿਵੇਂ ਆਪਾਂ ਹੁਣੇ ਗੱਲ ਕੀਤੀ ਆ, ਹੁਣ ਇਹਦੇ ਵਿੱਚ ਡੋਨਲਡ ਟਰੰਪ ਵਾਲਾ ਐਂਗਲ ਵੀ ਜੋੜ ਕੇ ਵੇਖੀਏ। ਡੋਨਲਡ ਟਰੰਪ ਨੇ ਜਦੋਂ ਆਪਣੇ ਪ੍ਰੀਵੀਅਸ ਟਰਮ ਦੌਰਾਨ 2016 ਤੋਂ ਲੈ ਕੇ 2020 ਦੇ ਵਿਚਕਾਰ ਟਰੰਪ ਨੇ ਉਦੋਂ ਕੋਸ਼ਿਸ਼ ਕੀਤੀ ਸੀ ਵੀ ਟਿਕਟੋਕ ਨੂੰ ਬੈਨ ਕਰ ਦਈਏ, ਟਿਕਟੌਕ ਨੂੰ ਬੈਨ ਕਰਨਾ ਉਹਨਾਂ ਦੇ ਨਿਸ਼ਾਨੇ 'ਤੇ ਸੀ। ਪਰ ਹੁਣ ਕੈਂਪੇਨ ਦੌਰਾਨ ਡੋਨਲਡ ਟਰੰਪ ਨੇ ਸੇਵ ਟਿਕਟੌਕ ਇਨ ਅਮੈਰੀਕਾ ਦੀ ਗੱਲ ਆਖੀ। ਉਹ ਕਿਉਂ? ਕਿਉਂਕਿ ਡੋਨਲਡ ਟਰੰਪ ਨੇ ਆਪ ਟਿਕਟੌਕ 'ਤੇ ਅਕਾਊਂਟ ਬਣਾ ਲਿਆ, 13.7 million ਫੋਲੋਅਰਸ ਆ ਗਏ, ਸੋ ਟਰੰਪ ਨੂੰ ਵੀ ਟਿਕਟੌਕ ਦਾ ਚਸਕਾ ਪੈ ਗਿਆ ਅਤੇ ਉਹ ਹੁਣ ਟਿਕਟੌਕ ਨੂੰ ਬਚਾਉਣ ਦੀ ਰਾਹ 'ਤੇ ਨੇ। ਅਮਰੀਕਾ ਦੇ ਵਿੱਚ ਟਿਕਟੌਕ ਦਾ ਆਲਰੇਡੀ ਇਹ ਕਮਿਟਮੈਂਟ ਹੈ ਕਿ ਸਰਵਰ ਅਮਰੀਕਾ ਵਾਲੇ ਅਮਰੀਕਾ 'ਚ ਹੀ ਲਾਵਾਂਗੇ। ਕੈਨੇਡਾ ਨੇ ਕੀਤਾ ਕੀ ਅਜੇ ਤੱਕ ਕਈ ਲੋਕਾਂ ਦੀ ਸਮਝ ਨਹੀਂ ਆ ਰਹੀ ਗੱਲ ਇਹ। ਬਹੁਤ ਸਾਰੇ ਐਕਸਪਰਟਸ ਵੀ ਇਸ ਚੀਜ਼ ਨੂੰ ਲੈ ਕੇ ਦੇ ਬੈਫਲਡ ਵੀ ਇਹ ਇੱਕ ਇਹੋ ਜਿਹਾ ਕਦਮ ਚੁੱਕਿਆ। ਹੁਣ ਕਈਆਂ ਦੇ ਮਨ ਦੇ ਵਿੱਚ ਇਹ ਗੱਲ ਆਏਗੀ ਕਿ ਜਿਹੜੇ ਡੇਟਾ ਦੀ ਗੱਲ ਆ, ਡੇਟਾ ਤਾਂ ਬਹੁਤ ਸਾਰਾ ਹੁਣ ਸਾਡਾ ਔਨਲਾਈਨ ਪਿਆ, ਵੀ ਟਿਕਟੌਕ ਨੂੰ ਡੇਟਾ, ਯੰਗਸਟਰ ਜਿਹੜੇ ਕਈ ਉੱਥੇ ਵੀਡੀਓਜ਼ ਬਣਾ ਰਹੇ ਨੇ, ਵੀਡੀਓਜ਼ ਦੇਖ ਰਹੇ ਨੇ, ਐਡੀ ਵੀ ਕੀ ਗੱਲ ਆ ਡੇਟਾ ਦੀ। ਸੋ ਉਸ ਪੁਆਇੰਟ ਆਫ ਵਿਊ ਤੋਂ ਅੱਜ ਜਿਹੜਾ ਕੋਈ ਬੰਦਾ 15-16 ਸਾਲ ਦਾ, 17 ਸਾਲ ਦਾ, 18 ਸਾਲ ਦਾ, 20 ਸਾਲ ਦਾ, 30 ਸਾਲ ਦਾ, ਜੋ ਵੀ ਤੁਹਾਡੀ ਏਜ ਆ, ਤੁਸੀਂ ਟਿਕਟੌਕ 'ਤੇ ਕੰਟੈਂਟ ਕੰਜ਼ਿਊਮ ਕਰ ਰਹੇ ਹੋ, ਅੱਗੇ ਚੱਲ ਕੇ ਜਿਹੜਾ ਉਹੀ ਅੱਜ ਯੰਗਸਟਰ ਆ, ਹੋ ਸਕਦਾ ਉਹਨੇ ਕੋਈ ਪੋਲੀਟੀਕਲ ਆਫਿਸ ਦੇ ਵਿੱਚ ਜਾਣਾ ਹੋਵੇ, ਹੋ ਸਕਦਾ ਉਹ ਕੋਈ ਹਾਈ ਪ੍ਰੋਫਾਈਲ ਪੋਲੀਟੀਸ਼ੀਅਨ ਬਣ ਜਾਵੇ, ਹੋ ਸਕਦਾ ਉਹ ਕਿਸੇ ਕਾਰਪੋਰੇਸ਼ਨ ਦੇ ਵਿੱਚ ਉੱਚੇ ਅਹੁਦੇ 'ਤੇ ਹੋਵੇ, ਜਿਹੜਾ ਉਹ ਡੇਟਾ ਹੈ ਜਿਹੜਾ, ਸੋ ਖਦਸ਼ਾ ਕੀ ਆ ਜਿਹੜੇ ਸਾਈਬਰ ਸਿਕਿਉਰਿਟੀ ਐਕਸਪਰਟਸ ਨੇ, ਕਿਉਂਕਿ ਉਹ ਇੰਨਾ ਯੂਜ਼ਰ ਨਾਲ ਪਿੰਨ ਪੁਆਇੰਟ ਕਰਨ ਵਾਲਾ ਸਪੈਸੀਫਿਕ ਡੇਟਾ ਜੇ ਚਾਈਨਾ ਦੀ ਸਰਕਾਰ ਕੋਲ ਅਵੇਲੇਬਲ ਹੁੰਦਾ ਤਾਂ ਅੱਗੇ ਅੱਗੇ ਜੀਓ ਪੋਲੀਟੀਕਲ ਸਿਚੁਏਸ਼ਨ ਦੇ ਵਿੱਚ ਕਿਹੜੇ ਵਿਅਕਤੀ ਨੂੰ ਇਨਫਲੂਐਂਸ ਕਰਨ ਲਈ ਉਸ ਡੇਟਾ ਦੀ ਕਿਸ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਆ, ਖਤਰਾ ਉੱਥੇ ਹੈ। ਸੋ ਇਹ ਸਾਰੀ ਗੱਲਬਾਤ ਹੈ ਜੀ ਟਿਕਟੌਕ ਨੂੰ ਲੈ ਕੇ। ਹੁਣ ਤੁਸੀਂ ਇਹ ਦੱਸਿਓ ਵੀ ਤੁਸੀਂ ਟਿਕਟੌਕ ਦੀ ਇਸ ਵਰਤੋਂ ਜਾਰੀ ਰੱਖੋਗੇ ਕਿ ਟਿਕਟੌਕ ਦੀ ਵਰਤੋਂ ਬੰਦ ਕਰ ਦਿਓਗੇ, ਕਿਉਂਕਿ ਸਰਕਾਰ ਨੇ, ਕੈਨੇਡਾ ਦੀ ਸਰਕਾਰ ਨੇ ਟਿਕਟੌਕ ਨੂੰ ਕਹਿ ਤਾ ਆਪਣੇ ਦਫ਼ਤਰ ਇੱਥੋਂ ਬੰਦ ਕਰੋ, ਟਿਕਟੌਕ ਬੈਨ ਆ, ਸਰਕਾਰੀ ਮੁਲਾਜ਼ਮ ਸਰਕਾਰੀ ਯੰਤਰਾਂ 'ਤੇ, ਸਰਕਾਰੀ ਡਿਵਾਈਸਿਸ 'ਤੇ ਟਿਕਟੌਕ ਨਹੀਂ ਵੇਖ ਸਕਦੇ। ਪਰ ਵਟ ਡੂ ਯੂ ਥਿੰਕ? ਇਹਦੇ ਨਾਲ ਜੁੜਦੀ ਅੱਛਾ ਗੱਲ ਇੱਕ ਹੋਰ ਜਿਹੜੀ ਆਸਟ੍ਰੇਲੀਆ ਦੇ ਵਿੱਚ, ਉਹ ਵੀ ਸੋਸ਼ਲ ਮੀਡੀਆ ਨਾਲ ਸੰਬੰਧਿਤ ਆ, ਮੈਨੂੰ ਉਹ ਗੱਲ ਵੀ ਐਕਚੁਲੀ ਕਰ ਲੈਂਦਾ, ਉਹ ਤੋਂ ਬਾਅਦ ਲਾਈਨਾਂ ਖੋਲਦੇ ਹਾਂ ਥੋੜ੍ਹੀ ਦੇਰ ਇੱਥੇ, ਤੁਹਾਡੇ ਵਿਚਾਰ ਵੀ ਜ਼ਰੂਰ ਆ ਟਿਕਟੌਕ ਵਾਲੇ ਇਸ਼ੂ 'ਤੇ ਵੀ ਅਤੇ ਆਸਟ੍ਰੇਲੀਆ ਵਾਲੇ ਕੀ ਕਦਮ ਚੁੱਕਣ ਜਾ ਰਹੇ ਨੇ ਉਹਦੇ 'ਤੇ ਵੀ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਹ ਅਨਾਊਂਸਮੈਂਟ ਕੀਤੀ ਆ ਅੱਜ। ਆਸਟ੍ਰੇਲੀਆ ਵਾਲੇ ਆਪਣੇ ਤੋਂ ਅੱਗੇ ਵੀ ਬਹੁਤ ਨੇ, 20-21 ਘੰਟੇ ਤਾਂ ਅੱਗੇ ਹੀ ਨੇ। ਅੱਜ ਉਹਨਾਂ ਨੇ ਅਨਾਊਂਸਮੈਂਟ ਇਹ ਕੀਤੀ ਆ, ਸੋ ਵੀਰਵਾਰ ਨੂੰ, ਉੱਥੋਂ ਜਦੋਂ ਵੀਰਵਾਰ ਸੀ, ਆਪਣੇ ਤਾਂ ਹਾਲੇ ਸ਼ੁਰੂ ਹੀ ਹੋਇਆ ਇੱਥੇ। ਆਸਟ੍ਰੇਲੀਆ ਦੇ ਵਿੱਚ ਇੱਕ ਲੈਜਿਸਲੇਸ਼ਨ ਲਿਆਂਦੀ ਜਾਏਗੀ ਜਿਹੜੀ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਵਾਸਤੇ, ਟੀਨੇਜਰਸ ਵਾਸਤੇ ਸੋਸ਼ਲ ਮੀਡੀਆ ਦਾ ਐਕਸੈਸ ਬੈਨ ਕਰ ਦੇਵੇਗੀ। ਹੁਣ ਕਈਆਂ ਨੂੰ ਲੱਗਣਾ ਵੀ ਇੱਦਾਂ ਦੀ ਲੈਜਿਸਲੇਸ਼ਨ ਜਾਂ ਪ੍ਰਪੋਜ਼ਲਸ ਤਾਂ ਦੂਜੇ ਹੋਰਨਾਂ ਮੁਲਕਾਂ 'ਚ ਵੀ ਆਈਆਂ ਨੇ। ਵੈਲ, ਫਰਾਂਸ ਵਾਲਿਆਂ ਨੇ ਪਿਛਲੇ ਸਾਲ ਇਸੇ ਤਰ੍ਹਾਂ ਦੀ ਇੱਕ ਪ੍ਰਪੋਜ਼ਲ ਲਿਆਂਦੀ ਸੀ ਕਿ ਸੋਸ਼ਲ ਮੀਡੀਆ ਨੂੰ 15 ਸਾਲ ਤੋਂ ਘੱਟ ਉਮਰ ਵਾਲਿਆਂ ਵਾਸਤੇ ਬੈਨ ਕਰ ਦੇਣਾ, ਪਰ ਉਹਦੇ ਵਿੱਚ ਇੱਕ ਐਗਜ਼ੈਂਪਸ਼ਨ ਰੱਖੀ ਗਈ ਸੀ ਕਿ ਜੇ ਕਿਸੇ ਬੱਚੇ ਨੂੰ ਉਹਦੇ ਮਾਪਿਆਂ ਵੱਲੋਂ ਕੰਸੈਂਟ ਮਿਲ ਜਾਂਦਾ, ਪੇਰੈਂਟਲ ਕੰਸੈਂਟ ਜੇ ਹੋਏਗਾ, ਤਾਂ ਫਿਰ ਉਹ ਐਗਜ਼ੈਂਪਟ ਹੋਣਗੇ, ਫਿਰ ਉਹਨਾਂ ਦੇ ਉੱਪਰ ਬੈਨ ਲਾਗੂ ਨਹੀਂ ਹੋਣਾ। ਪਰ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਦਾ ਕਹਿਣਾ ਕਿ ਇਹਦੇ ਵਿੱਚ ਪੇਰੈਂਟਲ ਕੰਸੈਂਟ ਵਾਲੀ ਐਗਜ਼ੈਂਪਸ਼ਨ ਵੀ ਆਸਟ੍ਰੇਲੀਆ ਨਹੀਂ ਰੱਖੇਗਾ। ਸੋ 16 ਸਾਲ ਤੋਂ ਘੱਟ ਉਮਰ ਵਾਲੇ ਜਿਹੜੇ ਟੀਨੇਜਰਸ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦਾ ਐਕਸੈਸ ਨਹੀਂ ਹੋਵੇਗਾ, ਭਾਵੇਂ ਉਹਨਾਂ ਦੇ ਮਾਪੇ ਕਹਿਣ ਕਿ ਸਾਡੇ ਬੱਚੇ ਨੂੰ ਅਸੀਂ ਇਜਾਜ਼ਤ ਦਿੰਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਇਹਦਾ ਅਕਾਊਂਟ ਹੋਵੇ। ਸੋ ਇਹ ਆਪਣੇ ਆਪ ਦੇ ਵਿੱਚ, ਦੁਨੀਆ ਭਰ ਦੇ ਵਿੱਚ ਕਹਿ ਲਓ, ਬੜੀ ਇੱਕ ਸਖਤ ਕਿਸਮ ਦੀ ਲੈਜਿਸਲੇਸ਼ਨ ਆ ਜਿਹੜੀ ਆਸਟ੍ਰੇਲੀਆ ਵੱਲੋਂ ਤਿਆਰ ਕੀਤੀ ਜਾ ਰਹੀ ਆ। ਉੱਥੇ ਪਾਰਲੀਮੈਂਟ ਦਾ ਸੈਸ਼ਨ 18 ਨਵੰਬਰ ਨੂੰ ਸ਼ੁਰੂ ਹੋਣਾ ਅਤੇ ਪਾਰਲੀਮੈਂਟ ਦੇ ਵਿੱਚ ਇਸੇ ਹੀ ਸਾਲ ਦੌਰਾਨ, ਸੋ ਬਾਏ ਬਿਫੋਰ ਦੀ ਐਂਡ ਆਫ ਡਿਸੰਬਰ ਮੰਨਿਆ ਜਾ ਰਿਹਾ ਕਿ ਅਗਲੇ 2-2.5 ਹਫ਼ਤਿਆਂ ਦੇ ਅੰਦਰ ਅੰਦਰ ਇਹ ਲੈਜਿਸਲੇਸ਼ਨ ਉੱਥੇ ਪੇਸ਼ ਕਰ ਦਿੱਤੀ ਜਾਣੀ ਆ। ਜਿਹੜੀ ਉੱਥੋਂ ਦੀ ਵਿਰੋਧੀ ਧਿਰ ਆ ਉਹ ਵੀ ਆਸਟ੍ਰੇਲੀਆ ਦੇ ਵਿੱਚ ਇਸ ਚੀਜ਼ ਦਾ ਸਮਰਥਨ ਕਰਦੇ ਪਏ ਨੇ। ਕੁਝ ਐਕਸੈਪਸ਼ਨਸ ਇਹਦੇ ਵਿੱਚ ਇੰਕਲੂਡ ਜ਼ਰੂਰ ਕੀਤੀਆਂ ਜਾਣਗੀਆਂ ਕਿ ਜੇ ਸੋਸ਼ਲ ਮੀਡੀਆ ਦਾ ਐਕਸੈਸ ਕਿਸੇ ਐਜੂਕੇਸ਼ਨਲ ਸਰਵਿਸ ਵਾਸਤੇ ਜ਼ਰੂਰੀ ਹੈ ਤਾਂ ਉੱਥੇ ਕੁਝ ਐਗਜ਼ੈਂਪਸ਼ਨਸ ਸ਼ਾਮਲ ਕੀਤੀਆਂ ਜਾਣਗੀਆਂ। ਪਰ ਪੇਰੈਂਟਲ ਕੰਸੈਂਟ ਵੀ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਵਾਲੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਸੋਸ਼ਲ ਮੀਡੀਆ ਦਾ ਐਕਸੈਸ ਮੁਹੱਈਆ ਨਹੀਂ ਕਰਵਾ ਸਕੇਗਾ। ਇੱਕ ਚੀਜ਼ ਹੋਰ ਕਹੀ ਗਈ ਆ ਕਿ ਜਿਹੜੇ ਬੱਚੇ ਆਲਰੇਡੀ ਇਹਦੇ ਵਿੱਚ ਹੈਗੇ ਨੇ, ਜਿਹੜੇ ਸੋਸ਼ਲ ਮੀਡੀਆ ਵਰਤ ਰਹੇ ਨੇ ਅੰਡਰ 16, ਉਹਨਾਂ ਦੇ ਖਾਤੇ ਵੀ, ਉਹਨਾਂ ਦੇ ਵੀ ਰਿਸਟ੍ਰਿਕਟ ਕਰ ਦਿੱਤੇ ਜਾਣਗੇ। ਲੈਜਿਸਲੇਸ਼ਨ ਇਸ ਸਾਲ ਦੇ ਅੰਤ ਤੋਂ ਪਹਿਲਾਂ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਆਉਣੀ ਆ। ਉਸ ਤੋਂ ਬਾਅਦ ਫਿਰ ਅਗਲੇ ਸਾਲ 12 ਮਹੀਨੇ ਬਾਅਦ ਇਹ ਲੈਜਿਸਲੇਸ਼ਨ ਲਾਗੂ ਹੋਏਗੀ। 12 ਮਹੀਨੇ ਇਸ ਕਰਕੇ ਰੱਖੇ ਗਏ ਨੇ ਤਾਂ ਕਿ ਜਿਹੜੀ ਵੱਖੋ ਵੱਖਰੀ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹ ਆਪਣੀ ਤਿਆਰੀ ਕਰ ਸਕਣ ਕਿ ਅੰਡਰ 16 ਦੇ ਜਿਹੜੇ ਖਾਤੇ ਨੇ, ਅੰਡਰ 16 ਵਾਲਿਆਂ ਦੇ ਖਾਤੇ ਖੋਲ੍ਹਣ ਦੀ ਜਿਹੜੀ ਪ੍ਰਿਵਲੇਜ ਹੈ ਉਹਨੂੰ ਕਿਵੇਂ ਉਹਨਾਂ ਨੇ ਬਲੌਕ ਕਰਨਾ। ਆਸਟ੍ਰੇਲੀਆ ਦੇ ਵਿੱਚ ਆਲਰੇਡੀ ਇੱਕ ਏਜ ਵੈਰੀਫਿਕੇਸ਼ਨ ਸਿਸਟਮ, ਉਹਦੀ ਅਜ਼ਮਾਇਸ਼ ਕੀਤੀ ਜਾ ਰਹੀ ਹੈ, ਟ੍ਰਾਇਲ ਚੱਲਦੀ ਪਈ ਆ, ਅਤੇ ਇਹ ਵੱਖੋ ਵੱਖਰੇ ਜਿਹੜੇ ਕਈ ਮੈਜਰਸ ਨੇ ਟੀਨੇਜਰਸ ਨੂੰ ਸੋਸ਼ਲ ਮੀਡੀਆ ਤੋਂ ਪਰੇ ਰੱਖਣ ਦੇ, ਉਹਦਾ ਇੱਕ ਹਿੱਸਾ ਹੈ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਨੇ ਗੱਲ ਆਖੀ ਹੈ ਜੋ ਕਿ ਉਹਦਾ ਇਨਫ ਐਵੀਡੈਂਸ ਐਗਜ਼ਿਸਟ ਕਰਦਾ ਕਿ ਸੋਸ਼ਲ ਮੀਡੀਆ ਕਰਕੇ ਬੱਚਿਆਂ ਦੀ ਮਾਨਸਿਕ ਸਿਹਤ ਉੱਪਰ, ਸੋਸ਼ਲ ਹੈਲਥ ਉੱਪਰ, ਉਹਨਾਂ ਦੀ ਐਜੂਕੇਸ਼ਨਲ ਕੇਪੇਬਿਲਿਟੀ ਉੱਪਰ, ਸਿੱਖਣ ਦੀ ਸਮਰੱਥਾ ਉੱਪਰ ਬਹੁਤ ਭੈੜਾ ਅਸਰ ਪੈ ਰਿਹਾ। ਉਹਨਾਂ ਨੇ ਇਹ ਆਖਿਆ ਕਿ ਖਾਸ ਤੌਰ 'ਤੇ ਜਿਹੜੀਆਂ ਬੱਚੀਆਂ ਨੇ, ਕੁੜੀਆਂ ਨੇ, ਉਹਨਾਂ ਨੂੰ ਜਿਹੜੀ ਫੀਮੇਲ ਬਾਡੀ ਇਮੇਜ ਹੈ ਉਹਦੇ ਸੰਬੰਧੀ ਬੜੇ ਗਲਤ ਮੈਸੇਜ ਮਿਲ ਰਹੇ ਨੇ ਸੋਸ਼ਲ ਮੀਡੀਆ ਤੋਂ। ਜਿਹੜੇ ਯੰਗ ਮੁੰਡੇ ਨੇ ਉਹਨਾਂ ਸਾਹਮਣੇ ਅਜਿਹਾ ਕੰਟੈਂਟ ਪਰੋਸਿਆ ਜਾ ਰਿਹਾ ਜਿਹੜਾ ਕਿ ਉਹਨਾਂ ਨੂੰ ਇਨਸੈਂਸਿਟਿਵ ਬਣਾ ਰਿਹਾ, ਜਿਹੜਾ ਉਹਨਾਂ ਨੂੰ ਮਿਸੋਜਿਨਿਸਟ ਬਣਾ ਰਿਹਾ। ਸੋ ਜਿਹੜਾ ਸੂਖਮ, ਜਿਹੜੀ ਸੂਖਮਤਾ ਹੈ, ਮਾਸੂਮੀਅਤ ਹੈ, ਉਹ ਗਵਾਚ ਰਹੀ ਹੈ ਇਸ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ। ਅਤੇ ਇਸ ਕਰਕੇ ਆਸਟ੍ਰੇਲੀਆ ਵੱਲੋਂ ਅੰਡਰ 16 ਵਾਸਤੇ ਸੋਸ਼ਲ ਮੀਡੀਆ ਦੇ ਉੱਪਰ ਮੁਕੰਮਲ ਪਾਬੰਦੀ ਲਗਾਉਣ ਦੀ ਜਿਹੜੀ ਤਿਆਰੀ ਹੈ ਉਹ ਵਿੱਢ ਲਈ ਗਈ ਹੈ। ਜਿਹੜੀ ਡਿਜੀਟਲ ਇੰਡਸਟਰੀ ਗਰੁੱਪਸ ਨੇ ਉਹਨਾਂ ਦਾ ਇਹ ਕਹਿਣਾ ਕਿ ਜੇ ਬੱਚਿਆਂ ਨੂੰ ਇਸ ਤਰ੍ਹਾਂ ਬੈਨ ਕਰੋਗੇ ਸੋਸ਼ਲ ਮੀਡੀਆ ਦੀ ਵਰਤੋਂ ਤੋਂ, ਤਾਂ ਫਿਰ ਉਹ ਇੰਟਰਨੈੱਟ ਦੇ ਜਿਹੜੇ ਹੋਰ ਅਨਰੈਗੂਲੇਟਡ ਹਿੱਸੇ ਨੇ ਉੱਧਰ ਦਾ ਰੁੱਖ ਕਰ ਲੈਣਗੇ। ਡਿਜੀਟਲ ਇੰਡਸਟਰੀ ਗਰੁੱਪ ਨੇ ਇਹ ਗੱਲ ਕਹਿਣੀ ਹੀ ਕਹਿਣੀ ਹੈ ਕਿਉਂਕਿ ਇਹਦੇ ਕਰਕੇ ਇੰਪੈਕਟ ਉਹਨਾਂ ਦਾ ਕੰਮ ਹੀ ਹੋਣਾ। ਜਿਹੜੇ ਪਲੇਟਫਾਰਮਸ ਦੇ ਉੱਪਰ ਇਹਦਾ ਅਸਰ ਪੈ ਸਕਦਾ, ਫੇਸਬੁੱਕ, ਇੰਸਟਾਗ੍ਰਾਮ, ਟਿਕਟੋਕ, ਈਵਨ ਐਕਸ ਫਾਰਮਰਲੀ ਨੋਨ ਐਜ਼ ਟਵਿੱਟਰ ਅਤੇ ਯੂਟਿਊਬ ਵੀ ਇਸ ਦਾਇਰੇ ਦੇ ਵਿੱਚ ਆ ਸਕਦਾ ਹੈ। ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਆਹ ਦੋਨੋਂ ਚੀਜ਼ਾਂ ਜਿਹੜੀਆਂ ਆਪਾਂ ਹੁਣੇ ਡਿਸਕਸ ਕੀਤੀਆਂ, ਇੱਕ ਤਾਂ ਕੈਨੇਡਾ ਦੀ ਸਰਕਾਰ ਨੇ ਟਿਕਟੋਕ ਨੂੰ ਜਿਹੜਾ ਕਿਹਾ ਆਪਣੇ ਦਫ਼ਤਰ ਇੱਥੋਂ ਬੰਦ ਕਰੋ, ਟਿਕਟੋਕ 'ਤੇ ਬੈਨ ਆ, ਪਰ ਇਹ ਕਿਹੋ ਜਿਹਾ ਬੈਨ ਆ ਕਿ ਅਸੀਂ ਤੁਸੀਂ ਟਿਕਟੋਕ ਦੀ ਵਰਤੋਂ ਕਰਨੀ ਜਾਰੀ ਰੱਖ ਸਕਦੇ ਹਾਂ? ਇੰਡਸਟਰੀ ਮਿਨਿਸਟਰ ਦਾ ਕਹਿਣਾ ਵੀ ਕੈਨੇਡੀਅਨਸ ਨੂੰ ਸਾਡੀ ਇਹ ਇਲਤਜਾ ਹੈ ਕਿ ਤੁਸੀਂ ਗੁੱਡ ਸਾਈਬਰ ਸਿਕਿਉਰਿਟੀ ਪ੍ਰੈਕਟਿਸਿਸ ਉਹਨਾਂ ਦੀ ਪਾਲਣਾ ਕਰੋ। ਇੱਕ ਤਰ੍ਹਾਂ ਸੰਕੇਤਕ ਤੌਰ 'ਤੇ ਵੀ ਅਸੀਂ ਬੈਨ ਨਹੀਂ ਲਾਉਂਦੇ ਪਰ ਤੁਸੀਂ ਆਪ ਹੀ ਛੱਡ ਦਿਓ ਟਿਕਟੋਕ। ਸੋ ਕੀ ਤੁਸੀਂ ਟਿਕਟੋਕ ਛੱਡੋਗੇ? ਪਹਿਲਾ ਸਵਾਲ ਇਹ। ਦੂਜਾ ਸਵਾਲ, ਜੋ ਆਸਟ੍ਰੇਲੀਆ ਨੇ ਆਹ ਅੰਡਰ 16 ਕਿਡਸ ਵਾਸਤੇ ਲੈਜਿਸਲੇਸ਼ਨ ਪ੍ਰਪੋਜ਼ ਕੀਤੀ ਹੈ ਕਿ ਸੋਸ਼ਲ ਮੀਡੀਆ 'ਤੇ ਮੁਕੰਮਲ ਤੌਰ 'ਤੇ ਵਰਤੋਂ 'ਤੇ ਬੈਨ ਲਗਾ ਦੇਣਾ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? 604-561-0915 ਸਾਡਾ ਔਨ ਏਅਰ ਨੰਬਰ ਹੈ, 604-561-0915। ਤੁਸੀਂ ਔਨ ਏਅਰ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। 604-561-0915 ਸਾਡਾ ਔਨ ਏਅਰ ਨੰਬਰ ਹੈ, 604-561-0915। ਜੇ ਤੁਸੀਂ ਟਿਕਟੋਕ ਦੀ ਵਰਤੋਂ ਕਰਦੇ ਹੋ ਤਾਂ ਕੀ ਹੁਣ ਟਿਕਟੋਕ ਦੀ ਵਰਤੋਂ ਕਰਨੀ ਛੱਡੋਗੇ? ਅਤੇ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਅੰਡਰ 16 ਟੀਨੇਜਰਸ ਵਾਸਤੇ ਸੋਸ਼ਲ ਮੀਡੀਆ ਦੀ ਵਰਤੋਂ ਉੱਪਰ ਬੈਨ ਕਰਨ ਲਿਆਉਣ ਵਾਲਾ, ਲਾਗੂ ਕਰਨ ਵਾਲਾ ਜਿਹੜਾ ਬਿੱਲ ਪ੍ਰਪੋਜ਼ ਕੀਤਾ ਗਿਆ, ਜਿਹੜਾ ਅਗਲੇ ਸਾਲ ਤੱਕ ਕਾਨੂੰਨ ਬਣ ਜਾਏਗਾ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। 604-561-0915 'ਤੇ ਕਾਲ ਕਰਕੇ। ਜਸਬੀਰ ਜੀ ਸਾਡੇ ਪਹਿਲੇ ਕਾਲਰ ਨੇ। ਜਸਬੀਰ ਜੀ, ਸਤਿ ਸ਼੍ਰੀ ਅਕਾਲ।
ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ।
ਜੀ ਕੀ ਕਹਿਣਾ ਚਾਹੋਗੇ?
ਬਹੁਤ ਵਧੀਆ ਡਿਸੀਜ਼ਨ ਆ ਜੀ, ਪਰ ਇਹਨੂੰ ਫੁਲੀ ਕੰਪਲੀਟ, ਜਿੱਦਾਂ ਕੰਪਲੀਟ ਬੈਨ ਕਰਨਾ ਚਾਹੀਦਾ। ਇਹ ਨਹੀਂ ਕਿ ਤੁਸੀਂ ਕਰ ਸਕਦੇ ਆ, ਸਰਕਾਰੀ ਅਦਾਰਿਆਂ 'ਚ ਨਹੀਂ ਹੋ ਸਕਦਾ, ਜਾਂ ਸਰਕਾਰੀ ਜਿਹੜੇ ਮੀਡੀਆ ਇਨਫਲੂਐਂਸਰ ਆ ਉਹ ਨਹੀਂ ਕਰ ਸਕਦੇ ਨਾ। ਇਹ ਆਪਣੇ ਟਿਕਟੋਕ ਇੱਕ ਇੱਦਾਂ ਦੀ ਐਪ ਆ ਜਿੱਥੇ ਮਤਲਬ ਹੇਟ ਸਪੀਚ ਬਹੁਤ ਹੋ ਰਹੀਆਂ, ਮਤਲਬ ਉੱਤੇ ਵਲਗਰ ਸਪੀਚ ਬਹੁਤ ਹੋ ਰਹੀਆਂ ਆ, ਹੈ ਨਾ। ਮੈਂ ਤਾਂ ਚਲੋ ਮੈਂ ਤਾਂ ਬੰਦ ਕੀਤੀ ਹੈ ਨਾ, ਕਿਉਂਕਿ ਅਸੀਂ ਧਰਮ ਦੇ ਠੇਕੇਦਾਰ, ਮਤਲਬ ਉਹਨਾਂ ਨੂੰ ਸਮਝ ਲੈਂਦੇ ਜਿਹੜੇ ਕਿਸੇ ਹੋਰ ਧਰਮ ਨੂੰ ਗਾਲਾਂ ਕੱਢਦੇ ਆ, ਅਤੇ ਸਾਨੂੰ ਇਹੀ ਲੱਗਦਾ ਕਿ ਇਹ ਖੁੱਲ੍ਹ ਕੇ ਬੋਲਦਾ ਸਾਡੇ ਧਰਮ ਦਾ ਰੱਖਿਅਕ ਇਹ ਆ। ਨਹੀਂ, ਕਿਸੇ ਧਰਮ ਨੂੰ ਹੋਰ ਨੂੰ ਗਾਲਾਂ ਕੱਢਣ ਨਾਲ ਉਹ ਰੱਖਿਅਕ ਨਹੀਂ ਬਣ ਜਾਂਦਾ ਸਾਡੇ ਧਰਮ ਦਾ, ਉਹਦੇ ਮਨ 'ਚ ਮਤਲਬ ਹੋਰਾਂ ਪ੍ਰਤੀ ਹੇਟ ਆ, ਹੈ ਨਾ। ਇਹ ਗੱਲਾਂ ਬਹੁਤ ਦੇਖਣ ਨੂੰ ਮਿਲਦੀਆਂ। ਬਾਕੀ ਤੁਸੀਂ ਆਪਣੇ ਆਟੋਮੋਬਾਈਲ ਇੰਡਸਟਰੀ 'ਚ ਦੇਖ ਲਓ, ਉਹ ਜਦੋਂ ਤੁਸੀਂ ਕਿਸੇ ਜੋਬ ਲਈ ਹਾਇਰ ਕਰਦੇ ਹੋ, ਉਹ ਮੋਸਟਲੀ ਗਰਲਸ ਨੂੰ ਪ੍ਰਾਇਓਰਟੀ ਦਿੰਦੇ ਆ। ਉਹ ਵੀ ਇਹ ਵੀ ਪੁੱਛਦੇ ਆ ਕਿ ਤੁਹਾਡੇ ਫੋਲੋਅਰਸ ਕਿੰਨੇ ਆ, ਤੁਹਾਨੂੰ ਟਿਕਟੋਕ 'ਤੇ ਫੋਲੋ ਕਿੰਨਾ ਕੀਤਾ ਹੈ। ਮਤਲਬ ਦੇ ਹੈਵ ਜ਼ੀਰੋ ਨੌਲੇਜ, ਹੈ ਨਾ, ਅਬਾਊਟ ਦਾ ਕਾਰਸ, ਅਬਾਊਟ ਆਟੋਮੇਸ਼ਨ, ਅਤੇ ਉਹ ਆਪਣਾ ਮਤਲਬ ਬੇੜਾ ਹੀ ਗਰਕ ਕਰ ਰੱਖਿਆ ਆਪਾਂ ਨੇ, ਹੈ ਨਾ। ਵੀ ਮਤਲਬ ਕੀ ਸਾਰਾ ਦਿਨ ਅਸੀਂ ਭਕਾਈ ਮਾਰੀ ਜਾਂਦੇ ਹਾਂ, ਲੋਕੀ ਲਾਈਵ ਹੋ ਕੇ ਬੈਠੇ ਆ, ਮਤਲਬ ਆਪਣੇ ਜਿਹੜਾ ਸਾਡਾ ਨਿਊਜ਼ ਕੰਸੈਂਸ ਸੀਗਾ ਉਹ ਵੀ ਅਸੀਂ ਇੱਕ ਨਿਊਜ਼ ਉਹਨੂੰ ਦੱਸਦਾ ਨੀ ਸਵੇਰੇ ਵੀ ਆਹ ਵੀ ਅਸੀਂ ਉਹਨੂੰ ਫੋਲੋ ਦਾ ਬਟਨ ਦੱਬ ਦੇਈਦਾ, ਸਾਰਾ ਦਿਨ ਉਹਨੀ ਹੋਰ ਹੀ ਭਕਾਈ ਮਾਰੀ ਜਾਣੀ, ਹੈ ਨਾ। ਸੋ ਮੈਨੂੰ ਲੱਗਦਾ ਕੰਪਲੀਟ ਬੈਨ ਹੋਣੀ ਚਾਹੀਦੀ ਹੈ। ਦੇਖੋ, ਜੇ ਅਸੀਂ ਕਹਿੰਦੇ ਕਿ ਸਾਡੇ ਬੱਚੇ ਇੰਟਰਨੈਟ ਮੀਡੀਆ ਤੋਂ ਦੂਰ ਹੋ ਜਾਣਗੇ, ਇੰਟਰਨੈਟ ਟੈਕਨੋਲੋਜੀ ਤੋਂ ਦੂਰ ਹੋ ਜਾਣਗੇ, ਨਾ ਟਿਕਟੋਕ ਟੈਕਨੋਲੋਜੀ ਥੋੜ੍ਹੇ ਹੋ ਕੋਈ। ਉਹ ਜਿਹੜੇ ਚਾਈਨਾ ਵਾਲੇ ਨੇ ਬਣਾਈ ਸੀਗੀ, ਉਹ ਨਹੀਂ ਸਿਰਫ ਇੱਕ ਬਣਾਈ ਸੀਗੀ, ਇੱਕ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ, ਉਹ ਹਜੇ ਵੀ ਇਹੀ ਕੰਮ ਕਰਦੇ ਆ। ਉਹ ਆਈਡੀਆਜ਼ ਦੱਸਦੇ ਲੋਕਾਂ ਨੂੰ ਤੁਸੀਂ ਕਿੱਦਾਂ ਕਿਹੜਾ ਕੰਮ ਈਜ਼ੀਲੀ ਵੇ ਨਾਲ ਕਰ ਸਕਦੇ ਆ, ਪਰ ਸਾਡੇ ਲੋਕਾਂ ਨੇ ਤਾਂ ਹੋਰ ਹੀ ਪਾਸੇ ਨੂੰ ਤੋਰ ਲਿਆ, ਹੈ ਨਾ। ਸਾਡੇ ਲੋਕਾਂ ਜਿੰਨੀ ਦੁਰਵਰਤੋਂ ਇਹਦੀ ਟਿਕਟੋਕ ਦੀ ਕੀਤੀ, ਮੈਨੂੰ ਲੱਗਦਾ ਕਿਸੇ ਨੇ ਨਹੀਂ ਕੀਤੀ। ਆ ਜਿਹੜੇ ਆ ਥੋੜੀਆਂ ਛੋਟੀਆਂ ਛੋਟੀਆਂ ਮੋਟੀਆਂ ਝੜਪਾਂ ਹੋ ਰਹੀਆਂ, ਟਾਈਮ ਪੈ ਰਹੇ ਆ, ਅਸੀਂ ਉੱਥੇ ਆਇਓ ਜੀ, ਤੁਹਾਨੂੰ ਅਸੀਂ ਉੱਥੇ ਦੇਖਾਂਗੇ, ਇਹ ਸਾਰਾ ਟਿਕਟੋਕ ਦੇ ਅਧੀਨ ਹੋ ਰਿਹਾ, ਟਿਕਟੋਕ ਹੀ ਹੋ ਰਿਹਾ ਆ। ਮਿਹਰਬਾਨੀ
ਜਸਬੀਰ ਜੀ, ਬਹੁਤ ਧੰਨਵਾਦ। ਵਟਸਐਪ 'ਤੇ ਪ੍ਰਿਤਪਾਲ ਵਿਰਕ ਜੀ ਦਾ ਮੈਸੇਜ ਆਇਆ, ਇੱਕ ਤਾਂ ਕਹਿੰਦੇ ਨੇ ਵੀ ਆਸਟ੍ਰੇਲੀਆ ਨੇ ਜਿਹੜਾ ਫੈਸਲਾ ਲਿਆ ਕਿ 16 ਸਾਲ ਤੋਂ ਘੱਟ ਉਮਰ ਵਾਲਿਆਂ ਵਾਸਤੇ ਸੋਸ਼ਲ ਮੀਡੀਆ ਦੇ ਉੱਪਰ ਬੈਨ ਲਗਾਉਣ ਵਾਲਾ ਮਤਾ ਲੈ ਕੇ ਆ ਰਹੇ ਨੇ, ਕਹਿੰਦੇ ਬਹੁਤ ਵਧੀਆ ਫੈਸਲਾ। ਬਾਕੀ ਇਹਨਾਂ ਨੇ ਟਿਕਟੋਕ ਬਾਰੇ ਗੱਲ ਕੀਤੀ, ਕਹਿੰਦੇ ਟਿਕਟੋਕ ਵੀ ਬਿਮਾਰੀ ਹੈ ਇੱਕ, ਕਹਿੰਦੇ ਮੈਂ ਤਾਂ ਕਦੇ ਖੋਲ੍ਹੀ ਹੀ ਨਹੀਂ। ਜਤਿੰਦਰ ਜੀ ਸਾਡੇ ਅਗਲੇ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਹਾਂ। ਜਤਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋ?
ਅੱਜ ਤੱਕ ਟਿਕਟੋਕ ਡਾਊਨਲੋਡ ਨਹੀਂ ਕੀਤੀ, ਕਈਆਂ ਨੇ ਕਿਹਾ ਕਰੋ, ਐਂਡ ਗੌਰਮੈਂਟ ਦਾ ਵਧੀਆ ਫੈਸਲਾ, ਮੈਂ ਐਗਰੀ ਹਾਂ, ਕੈਨੇਡਾ 'ਚ ਵੀ ਹੋਣਾ ਚਾਹੀਦਾ, ਪਰ ਗੌਰਮੈਂਟ ਨੂੰ ਅਲਟਰਨੇਟਿਵ ਦੇਣਾ ਚਾਹੀਦਾ ਗਾ ਬੱਚਿਆਂ ਨੂੰ, ਉਹ ਇਨਸੈਂਟਿਵ ਦੇਣ ਸਪੋਰਟਸ ਦੇ ਜਾਂ ਕੋਈ ਹੋਰ ਐਕਟੀਵਿਟੀ, ਫਿਜ਼ੀਕਲ ਐਕਟੀਵਿਟੀ, ਕੋਈ ਹੋਰ ਕਿਸੇ ਪਾਸੇ, ਵੀ ਤੁਸੀਂ ਇਸ ਪਾਸੇ ਨਿਆਣਿਆਂ ਨੂੰ ਰੱਖੋ, ਇਹਦੇ ਵਿੱਚ ਤੁਹਾਨੂੰ ਅਸੀਂ ਇਨਸੈਂਟਿਵ ਦਿੰਦੇ ਹਾਂ, ਇਸ ਪਾਸੇ ਨਾ ਲਿਜਾਓ, ਕਿਉਂਕਿ ਇਹਦੇ ਨਾਲ ਗੌਰਮੈਂਟ ਦਾ ਵੀ ਫੇਵਰ, ਲੋਕਾਂ ਜਿਹੜੇ ਵਨ ਸਾਈਡਡ ਉਹ ਨਹੀਂ ਹੋਊਗੇ, ਗੌਰਮੈਂਟ ਦੇ ਕੋਈ ਦੂਜਾ ਅਲਟਰਨੇਟਿਵ ਦਿੰਦੀ ਆ, ਥੋੜ੍ਹੇ ਜਿਹੇ ਇਹਨਾਂ ਦੇ ਪੱਖ 'ਚ ਵੀ ਹੋਊਗੇ ਲੋਕ
ਗੌਰਮੈਂਟ ਜੀ।
ਥੈਂਕ ਯੂ,
ਬਹੁਤ ਮਿਹਰਬਾਨੀ, ਥੈਂਕ ਯੂ। ਦੇਖੋ ਆਸਟ੍ਰੇਲੀਆ ਦੀ ਸਰਕਾਰ ਨੇ, ਆ ਗੱਲ ਇਹਨਾਂ ਦੀ ਸਹੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਇਨਸੈਂਟਿਵ ਜਾਂ ਕੋਈ ਹੋਰ ਉਹਦਾ ਅਲਟਰਨੇਟਿਵ ਦੇਣਾ ਪੈਣਾ। ਜੇ ਸਪੋਰਟਸ ਵਾਲੀ ਗੱਲ ਹੈ ਨਾ, ਮੈਨੂੰ ਇਹ ਲੱਗਦਾ ਨਿੱਜੀ ਤੌਰ 'ਤੇ ਵੀ ਸਪੋਰਟਸ ਵਾਲੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਵਾਲਿਆਂ ਨੇ ਖਿੱਚ ਦੇਣਾ ਕੰਮ। ਆਲਰੇਡੀ ਸਪੋਰਟਸ ਕਲਚਰ ਬਹੁਤ ਜ਼ਬਰਦਸਤ ਆ ਉੱਥੇ, ਬੜਾ ਸਟਰੋਂਗ ਕਲਚਰ ਆ। ਜਿਹੜੇ ਸਾਡੇ ਕਈ ਸੁਣਨ ਵਾਲੇ ਨੇ ਜਿਹੜੇ ਉੱਥੇ ਰਹਿ ਕੇ ਆਏ ਹੋਏ ਨੇ, ਉੱਥੇ ਤਾਂ ਹਰ ਕੋਈ, ਮਤਲਬ ਉਹ ਬੀਚ 'ਤੇ ਜਾ ਕੇ ਬਹਿਣ ਵਾਲੇ ਘੱਟ ਹੁੰਦੇ ਨੇ, ਉਹ ਪਾਣੀ ਦੇ ਵਿੱਚ ਜਾ ਕੇ ਸਰਫਿੰਗ ਕਰਨ ਵਾਲੇ ਅਤੇ ਹੋਰ ਜ਼ਿਆਦਾ ਫਿਜ਼ੀਕਲੀ ਐਕਟਿਵ ਰਹਿਣ ਵਾਲੇ ਕਿਤੇ ਜ਼ਿਆਦਾ ਨੇ। ਛੋਟਾ ਜਿਹਾ ਮੁਲਕ ਆ, ਵੇਖੋ ਜਦੋਂ ਜਿੰਨੀਆਂ ਵੀ ਕੋਈ ਵੱਖੋ, ਛੋਟਾ ਇਨ ਦ ਸੈਂਸ ਕਿ ਆਬਾਦੀ ਦੇ ਹਿਸਾਬ ਨਾਲ ਕੈਨੇਡਾ ਤੋਂ ਘੱਟ ਆਬਾਦੀ ਆ ਉੱਥੇ, ਪਰ ਜਿੰਨੇ ਵੀ ਕਈ ਇੰਟਰਨੈਸ਼ਨਲੀ ਵੱਡੇ ਕਈ ਟੂਰਨਾਮੈਂਟਸ ਨੇ, ਆਸਟ੍ਰੇਲੀਅਨ ਓਪਨ, ਜਦੋਂ ਗ੍ਰੈਂਡ ਸਲੈਮ ਟਾਈਟਲਸ ਦਾ ਸ਼ੁਰੂਆਤ ਹੁੰਦੀ ਹਰ ਸਾਲ ਆਸਟ੍ਰੇਲੀਆ ਤੋਂ ਹੀ ਸ਼ੁਰੂ ਹੁੰਦੀ ਆ ਕ੍ਰਿਕਟ ਦਾ, ਉੱਥੇ ਬੜਾ ਵਧੀਆ ਕਲਚਰ ਆ ਉਹਨਾਂ ਦੀ। ਆਪਣੀ ਜਿਹੜੀ ਫੁੱਟੀ ਲੀਗ ਆ, ਜਿਹੜੀ ਇਕੱਲੀ ਆਸਟ੍ਰੇਲੀਆ ਵਿੱਚ ਹੀ ਖੇਡੀ ਜਾਂਦੀ ਆ, ਉਹ ਫੁੱਟੀ ਲੀਗ ਵਾਸਤੇ ਹੀ ਇੱਕ ਦਿਨ ਨੈਸ਼ਨਲ ਹੋਲੀਡੇ ਹੁੰਦੀ ਆ, ਉਹਦਾ ਫਾਈਨਲ ਵਗੈਰਾ ਹੋਇਆ ਕਰਦਾ। ਹੁਣੇ ਅੱਜ ਕੱਲ੍ਹ ਦੇ ਵਿੱਚ ਛੁੱਟੀ ਮੇਰੇ ਖਿਆਲ ਆ ਹੋਕੇ ਹਟੀ ਆ ਜਾਂ ਹੋਣ ਵਾਲੀ ਆ। ਸੋ ਸਪੋਰਟਸ ਦੇ ਕਲਚਰ ਦੇ ਹਿਸਾਬ ਨਾਲ ਤਾਂ ਆਸਟ੍ਰੇਲੀਆ ਮੈਨੂੰ ਲੱਗਦਾ ਵੀ ਕਮਾਲ ਦਾ ਕੰਟਰੀ ਆ। ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਕੁਝ ਬੋਲਡ ਫੈਸਲੇ ਲੈਣੇ ਨੇ, ਉਹ ਵੀ ਅਕਸਰ ਨਜ਼ਰ ਆਉਂਦਾ ਵੀ ਆਸਟ੍ਰੇਲੀਆ ਵਾਲਿਆਂ ਨੇ ਜਦੋਂ ਫਿਰ ਕੰਮ ਖਿੱਚਣਾ ਹੁੰਦਾ ਉਹ ਖਿੱਚ ਦਿੰਦੇ ਨੇ, ਉਹ ਫਿਰ ਪਰਵਾਹ ਨਹੀਂ ਕਰਦੇ।
ਹੈਲੋ
ਜੀ, ਕੀ ਕਹਿਣਾ ਚਾਹੋਗੇ?
ਸਤਿ ਸ਼੍ਰੀ ਅਕਾਲ ਬਾਈ ਜੀ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਮੈਂ ਤਾਂ ਕਹਿੰਦਾ ਟਿਕਟੋਕ ਕੰਪਲੀਟ ਸ਼ਟ ਆਫ ਹੋਣੀ ਚਾਹੀਦੀ ਆ। ਰੌਲਾ ਇਹੀ ਆ ਕਿ ਜਿੰਨੇ ਸਾਡੇ ਬੁੱਧੀਜੀਵੀ ਇੰਡੀਆ ਤੋਂ ਆਏ ਆ, ਪੰਜਾਬ ਤੋਂ, ਆਹ ਦੇਖੋ ਮੈਂ ਨਾ ਇੱਥੇ ਮੋਦੀ ਹੋਣਾ ਨੂੰ ਦਾਤ ਦੇਣੀ ਚਾਹੁੰਦਾ, ਇੰਡੀਅਨ ਗਵਰਨਮੈਂਟ ਨੂੰ ਤੇ ਉਹਨਾਂ ਦੀਆਂ ਏਜੰਸੀਆਂ ਨੂੰ। ਜੇ ਬਾਈ ਜੀ ਇੰਡੀਆ 'ਚ ਬੈਨ ਨਾ ਹੁੰਦੀ, ਉੱਥੇ ਥਲੜੀ ਉੱਪਰ ਆ ਜਾਣੀ ਸੀ। ਇੱਥੇ ਇਹ ਜਿਹੜੇ ਮੁੱਠੀ ਭਰ ਬੰਦੇ ਨੇ, ਚਾਹੇ ਅਸੀਂ ਪੰਜਾਬੀ ਹਾਂ, ਇੱਥੇ ਇੱਥੇ ਲਾ ਲਓ 1 ਮਿਲੀਅਨ ਜਾਂ ਆਪਣੇ 5 ਕੁ ਲੱਖ ਹਿੰਦੂ ਵੀਰ ਲਾ ਲਓ ਸਾਡੇ, ਅਸੀਂ ਆ 15 ਕੁ ਲੱਖ ਬੰਦੇ 'ਚੋਂ ਸਾਰੇ 2500-5000 ਬੰਦੇ ਹੀ ਭਦਰੋਲ ਪਾਈ ਫਿਰਦੇ ਹਾਂ। ਇਹ ਜਿੰਨੇ ਬੁੱਧੀਜੀਵੀ ਨੇ, ਇਹ ਟੋਟਲੀ ਬਾਈ ਜੀ ਸ਼ਟ ਆਫ ਹੋਣੀ ਚਾਹੀਦੀ, ਨਾਲ ਹੀ ਮਰ ਜਾਣੇ ਨੇ। ਕਹਿੰਦੇ ਨੇ ਜੇ ਮੱਝ ਮਰ ਗਈ ਜੂਆਂ ਨਾਲ ਹੀ ਮਰ ਜਾਣੀਆਂ। ਇਹ ਜਿੰਨੇ ਨੇ ਬਾਈ ਜੀ, ਨਾ ਕਿਸੇ ਕੋਲ ਟਾਈਮ ਆ ਯੂਟਿਊਬ 'ਤੇ ਉਂਗਲਾਂ ਜਾ ਕੇ ਕਿਸੇ ਦੇ ਵਿਊ ਲੈਣ ਦਾ, ਫੇਸਬੁੱਕ 'ਤੇ ਤੁਸੀਂ 1-2 ਵਾਰੀ ਪਾਉਂਦੇ ਹੋ, ਚੱਕ ਕੇ ਬੈਨ ਮਾਰਦੇ ਆ ਤੁਹਾਨੂੰ, ਰਾਈਟ, ਰਿਪੋਰਟ ਮਾਰਦੇ ਨੇ। ਇਹ ਇੱਕ ਐਸਾ ਜੀ ਟੂਲ ਆ, ਇਹ ਤਾਂ ਬਾਰ ਬਾਰ ਬਥੇਰੇ ਲੋਕਾਂ ਨੂੰ ਬਲੌਕ ਕਰੀਦਾ, ਫਿਰ ਆਈ ਡੀ ਕੋਈ ਨਾ ਕੋਈ ਹੋਰ ਬਣਾ ਕੇ ਆ ਜਾਂਦੇ। ਇਹ ਚਾਹੀਦੀ ਨਹੀਂ, ਜਿੰਨੀ ਫਸਾਦ ਦੀ ਜੜ, ਇਹਦੇ 'ਤੇ ਅਗਰੈਸਿਵ ਲੋਕ ਜਿਹੜੇ ਸ਼ਾਰਟ ਟੈਂਪਰ ਨੇ, ਮਾਰੀ ਜਾਂਦੇ ਇੱਕ ਦੂਜੇ ਨੂੰ, ਗਾਲਾਂ ਕੱਢੀ ਜਾਂਦੇ ਨੇ ਧਰਮਾਂ ਨੂੰ, ਉਹ ਯਾਰ ਕਾਹਨੂੰ? ਗੁਰੂ ਨਾਨਕ ਪਾਤਸ਼ਾਹ ਦੇ ਨਾਲ ਤਾਂ ਜਦੋਂ ਇਹਨਾਂ ਦੀ ਵਾਰਤਾਲਾਪ ਵੀ ਹੋਈ, ਉਹ ਕਹਿੰਦੇ ਤੁਹਾਡਾ ਧਰਮ ਤੁਹਾਨੂੰ ਮੁਬਾਰਕ, ਸਾਡਾ ਸਾਨੂੰ ਮੁਬਾਰਕ, ਗੱਲ ਖਤਮ, ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ। ਬਟ ਵੀਰੇ ਮੈਂ ਤਾਂ ਕਹਿੰਦਾ ਜੇ ਕੈਨੇਡਾ ਗੌਰਮੈਂਟ ਨੇ ਮੂਹਰੇ ਇਲੈਕਸ਼ਨ ਪੀਸ ਕਰਾਉਣੇ ਨੇ, ਇਹ ਸ਼ਟ ਆਫ ਹੋਣੀ ਚਾਹੀਦੀ ਆ, ਨਹੀਂ ਤੁਹਾਡੇ ਮੂਹਰੇ ਨੇ ਟੀਮਾਂ ਰੈਡੀ ਹੋਣਗੀਆਂ ਇਹਨਾਂ ਦੀਆਂ, ਇਹਨਾਂ ਨੇ ਹਟਣਾ ਹੀ ਨਹੀਂ ਇੱਕ ਦੂਜੇ 'ਤੇ ਗੰਦ ਪਾਉਣੋ।
ਮਿਹਰਬਾਨੀ, ਥੈਂਕ ਯੂ ਫੋਰ ਯੂਰ ਕਾਲ ਜੀ, ਬਹੁਤ ਧੰਨਵਾਦ। ਦੇਖੋ ਸੋਸ਼ਲ ਮੀਡੀਆ ਨੇ ਕੁਛ ਜਿਹੜੇ ਨੈਰੇਟਿਵਸ ਨੇ ਜਾਂ ਕੁਛ ਚੀਜ਼ਾਂ ਜਿਸ ਤਰ੍ਹਾਂ ਦੀਆਂ ਦੇਖਣ ਨੂੰ ਮਿਲਦੀਆਂ ਨੇ ਕੰਸਰਨਿੰਗ, ਉਹਦੇ ਵਿੱਚ ਵਾਧਾ ਜ਼ਰੂਰ ਕੀਤਾ, ਪਰ ਅਨਫੋਰਚੁਨੇਟਲੀ ਜਿਹੜੀ ਇਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਾਂ ਇਸ ਤਰ੍ਹਾਂ ਦੇ ਚੈਲੰਜਸ ਨੇ, ਉਹ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਉਤਪੰਨ ਹੋਣੇ ਸ਼ੁਰੂ ਨਹੀਂ ਹੋਏ, ਪਹਿਲਾਂ ਵੀ ਅਜਿਹਾ ਹੁੰਦਾ ਰਿਹਾ। ਪਰ ਸੋਸ਼ਲ ਮੀਡੀਆ ਨੂੰ ਜੇ ਸਪੈਸੀਫਿਕਲੀ, ਇੱਕ ਤਾਂ ਆਈ ਥਿੰਕ ਜਿਹੜੀ ਗੱਲ ਹੁਣ ਕਾਲਰ ਕਰਕੇ ਗਏ ਨੇ, ਇਹ ਉਹਨੂੰ ਕਾਫੀ ਉਹਦਾ ਵਿਸਥਾਰ ਕਰ ਗਏ ਨੇ ਉਸ ਡਿਸਕਸ਼ਨ ਦਾ, ਪਰ ਜਿਹੜੀ ਜੇ ਸਪੈਸੀਫਿਕਲੀ ਟੀਨੇਜਰਸ ਦੇ ਹਿਸਾਬ ਨਾਲ ਵੇਖੀਏ, ਜਿਹੜਾ ਬੈਨ ਆ ਜੋ ਆਸਟ੍ਰੇਲੀਆ ਵਾਲੇ ਕਹਿੰਦੇ 16 ਸਾਲ ਤੋਂ ਘੱਟ ਉਮਰ ਵਾਲਿਆਂ ਵਾਸਤੇ ਸੋਸ਼ਲ ਮੀਡੀਆ ਤੋਂ ਅਸੀਂ ਉਹਨੂੰ ਹਟਾ ਦੇਣਾ, ਉਹਨਾਂ ਨੂੰ ਬੈਨ ਕਰ ਦੇਣਾ, ਅਗਲੇ ਸਾਲ ਤੱਕ ਰੂਲ ਲਾਗੂ ਹੋਏਗਾ, ਉਹਦੇ ਬਾਰੇ ਜੇ ਆਪਾਂ ਉੱਤੇ ਕੇਂਦਰਿਤ ਰਹੀਏ, ਵਟ ਡੂ ਯੂ ਥਿੰਕ ਆਫ ਦੈਟ? ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੱਚਿਆਂ ਦੇ ਉੱਪਰ ਇੰਪੈਕਟ ਤਾਂ ਪੈ ਰਿਹਾ ਇਹਦਾ। ਯੈਸ, ਇੱਕ ਲਰਨਿੰਗ ਟੂਲ ਹੈ, ਐਜੂਕੇਸ਼ਨਲ ਟੂਲ ਹੈ, ਜਾਣਕਾਰੀ ਤੁਹਾਡੇ ਕੱਲ੍ਹ ਤੱਕ ਬਹੁਤ ਆਸਾਨੀ ਨਾਲ ਪਹੁੰਚ ਜਾਂਦੀ ਆ, ਪਰ ਜਾਣਕਾਰੀ ਹਾਸਲ ਕਰਨ ਦੇ ਤੇ ਤਰੀਕੇ ਹੋਰ ਵੀ ਬਹੁਤ ਸੀ। ਇੱਦਾਂ ਤਾਂ ਨਹੀਂ ਆ ਵੀ ਹੁਣ ਇਕਦਮ ਲੋਕਾਂ ਦੇ ਗਿਆਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਜਦੋਂ ਦਾ ਸੋਸ਼ਲ ਮੀਡੀਆ ਆਇਆ, ਵੀ ਪਹਿਲਾਂ ਸਾਰੇ ਇੱਦਾਂ ਹੀ ਤੁਰੇ ਫਿਰਦੇ ਸੀ। ਪਰ ਤੁਹਾਡਾ ਇਹਦੇ ਬਾਰੇ ਕੀ ਸੋਚਣਾ? ਸਮੀਰ ਜੀ ਸਾਡੇ ਅਗਲੇ ਕਾਲਰ ਨੇ, ਹੈਲੋ ਸਮੀਰ ਜੀ।
Australia is very certain social media means overall social media. Canadian government is not even knowing the reason why they are banning, neither are they disclosing what is the intent behind it.
Very good point.
For me, tusi ki kar rahe ho bhai, tusi ban karna chahte ho, theek hai, but why 50-50 means you want people to use it. You are not pure. You know, they are driven by populist agenda.
Jee.
They are so into wokeism that they don't realize what is right and wrong for their own people. You know? They are just getting carried away by, if it is bad, then it is bad overall. Then we should shut it. Like whatever has been proposed by Australia, they are at least certain. They are not looking at one app. Now, I don't know whether TikTok is a pressure from US, whereby US has done it, why they want to do it, but they still want to keep some things. For me, it's like that half-pregnant story, you know, they are always with all their decisions like this, confused, then they take it back, then they bring it back, they give an impression that they don't know what they are sitting in those offices for. And I'm sorry to say that, but this is pretty much, you know, as transparent as I can see it.
Thank you, Samir ji. Good points, very good points. ਕਿ ਅੱਧ ਪਛਾਧੇ ਜਿਹੜੇ ਫੈਸਲੇ ਨੇ ਉਹਦੇ ਵਿੱਚੋਂ ਅਨਿਸ਼ਚਿਤਤਾ ਝਲਕਦੀ ਆ। ਤੁਸੀਂ ਸਿਰਫ ਇਹ ਇੱਕ ਪ੍ਰਭਾਵ ਦੇਣਾ ਚਾਹੁੰਦੇ ਹੋ, ਅਸੀਂ ਦੇਖੋ ਕਰ ਰਹੇ ਹਾਂ, ਬਹੁਤ ਸਖਤ ਐਕਸ਼ਨ ਲੈ ਰਹੇ ਹਾਂ, ਪਰ ਉਹ ਸਖਤ ਐਕਸ਼ਨ ਅਸਲ ਦੇ ਵਿੱਚ ਹੈ ਕੁਝ ਨਹੀਂ। ਇੱਕ ਤਰ੍ਹਾਂ ਇਹ ਕਹਿ ਲਓ, ਜੇ ਕੈਨੇਡਾ ਦੀ ਸਰਕਾਰ ਨੇ ਕਿਹਾ ਟਿਕਟੋਕ ਬੈਨ ਆ, ਟਿਕਟੋਕ ਵਾਲੇ ਆਪਣੇ ਕੈਨੇਡੀਅਨ ਦਫ਼ਤਰ ਬੰਦ ਕਰਨ, ਪਰ ਲੋਕਾਂ ਨੇ ਜੇ ਯੂਜ਼ ਕਰਨਾ ਤੁਸੀਂ ਯੂਜ਼ ਕਰੀ ਜਾਓ। ਸਰਵਰ ਪਏ ਨੇ ਉਹਦੇ ਮਲੇਸ਼ੀਆ, ਸਿੰਗਾਪੁਰ ਅਤੇ ਅਮਰੀਕਾ ਦੇ ਵਿੱਚ, ਕੈਨੇਡਾ 'ਚ ਸਰਵਰ ਵੀ ਨਹੀਂ ਹੈਗਾ। ਸੋ ਇੱਕ ਤਰੀਕੇ ਨਾਲ ਕਿ ਇਸ ਪੁਆਇੰਟ ਆਫ ਵਿਊ ਤੋਂ ਇੱਕ ਹੋਰ ਜਿਹਾ ਇਹ ਮੁੱਦਾ ਬਣ ਗਿਆ ਵੀ ਕੈਨੇਡਾ ਦੀ ਸਰਕਾਰ ਲੋਕਾਂ ਨੂੰ ਉਹਨਾਂ ਦੇ ਹਾਲ 'ਤੇ ਛੱਡ ਰਹੀ ਹੈ, ਆਪੇ ਦੇਖ ਲਓ ਕੀ ਕਰਨਾ। ਲਖਵਿੰਦਰ ਸਿੰਘ ਜੀ ਸਾਡੇ ਅਗਲੇ ਕਾਲਰ ਨੇ। ਜੀ ਲਖਵਿੰਦਰ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਦੇਖੋ, ਟਿਕਟੋਕ ਜਾਂ ਸੋਸ਼ਲ ਮੀਡੀਆ ਕੰਪਲੀਟਲੀ ਬੈਨ ਹੋਣੇ ਚਾਹੀਦੇ ਨੇ। ਇਹ 16 ਸਾਲ ਦੀ ਏਜ ਆ ਜਿਹੜੀ ਵਧੀਆ, ਕਿਉਂਕਿ ਉਸ ਟਾਈਮ ਤੱਕ ਬੱਚੇ ਨੂੰ ਵੀ ਸਮਝ ਆ ਜਾਂਦੀ ਆ। ਸੋ ਪੁਰਾਣੇ ਟਾਈਮ ਦੇ ਵਿੱਚ ਆਪਾਂ ਹੀ ਦੇਖ ਲਓ, ਮੈਂ ਕਬੱਡੀ ਖੇਡਦਾ ਰਿਹਾ, ਹਨਾ, ਤੇ ਕੋਈ ਏਦਾਂ ਟਿਕਟੋਕ ਨਹੀਂ ਸੀ ਹੁੰਦੀ ਜਾਂ ਕੁਛ ਵੀ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ। ਅੱਜ ਕੱਲ੍ਹ ਦੇ ਬੱਚੇ ਤੁਸੀਂ ਜੰਮਦੇ ਬੱਚੇ ਦੇਖ ਲਓ, ਜਦ ਤੱਕ ਉਹਨਾਂ ਦੇ ਮੂਹਰੇ ਫੋਨ ਨਹੀਂ ਹੁੰਦਾ ਉਹ ਰੋਟੀ ਓ ਨਹੀਂ ਖਾਂਦੇ ਹੈਗੇ, ਕਿਉਂਕਿ ਉਹਨਾਂ ਨੂੰ ਯੂਜ਼ ਟੂ ਅਸੀਂ ਆਪ ਇੰਨਾ ਕਰਤਾ, ਫਿਰ ਉਸ ਤੋਂ ਬਾਅਦ ਕੋਈ ਕੰਟੈਂਟ ਇੰਨਾ ਵਧੀਆ ਨਹੀਂ ਹੈਗਾ ਟਿਕਟੋਕ ਤੇ, ਤੁਸੀਂ ਆਪ ਹੀ ਚੈੱਕ ਕਰ ਲਓ। ਬਾਅਦ ਇਨਫੋਰਮੇਟਿਵ ਤੁਸੀਂ ਦੱਸ ਦਿਓ ਵੀ ਕੋਈ ਵਧੀਆ ਇਨਫੋਰਮੇਸ਼ਨ ਵਾਲੀ ਕੋਈ ਚੀਜ਼ ਸੋਸ਼ਲ ਮੀਡੀਆ ਤੇ ਹੈਗੀ ਆ। ਮੈਨੂੰ ਲੱਗਦਾ 90% ਕੰਟੈਂਟ ਤਾਂ ਬਸ ਇਹਨਾਂ ਚੀਜ਼ਾਂ ਨਾਲ ਹੀ ਭਰਿਆ ਹੋਇਆ, ਗੰਦ ਜਾਂ ਹੇਟ ਸਪੀਚ ਜਾਂ ਏਦਾਂ ਦਾ ਕੁਛ, ਕੁਛ ਵੀ ਸਹੀ ਨਹੀਂ ਹੈਗਾ। ਇਹ ਟੋਟਲੀ ਬੈਨ ਹੋਣਾ ਚਾਹੀਦਾ।
ਮਿਹਰਬਾਨੀ, ਬਹੁਤ ਧੰਨਵਾਦ। ਵਟਸਐਪ 'ਤੇ ਮੈਸੇਜ ਆਇਆ ਇੱਕ ਸੁਰੇਸ਼ ਜੀ ਦਾ, ਉਹ ਕਹਿੰਦੇ ਵੀ ਕਿਸੇ ਵੀ ਸੋਸ਼ਲ ਮੀਡੀਆ 'ਤੇ ਜਿਹੜੀ ਸਾਰੀ ਮੁਸੀਬਤ ਦੀ ਜੜ੍ਹ ਆ ਉਹ ਫੇਕ ਅਕਾਊਂਟਸ ਨੇ। ਮੈਂ ਭਾਰਤ ਦੇ ਵਿੱਚ ਟਿਕਟੋਕ 'ਤੇ ਕਾਫੀ ਸਮੇਂ ਤੋਂ ਬੈਨ ਲੱਗਿਆ ਹੋਇਆ, ਪਰ ਕੈਨੇਡਾ ਦੇ ਵਿੱਚ ਵੀ ਪੂਰੀ ਪਾਬੰਦੀ ਲੱਗਣੀ ਚਾਹੀਦੀ ਆ। ਬਹੁਤ ਸਾਰੇ ਲੋਕ ਟਿਕਟੋਕ 'ਤੇ ਕਹਿੰਦੇ ਸਵੇਰੇ ਸਵੇਰੇ ਲਾਈਵ ਹੋ ਕੇ ਉਹਨਾਂ ਦਾ ਕੰਮ ਹੀ ਹੈ ਵੀ ਕੋਈ ਨਾ ਕੋਈ ਨਫ਼ਰਤ ਵਾਲਾ ਬੀਜ ਉਹਨਾਂ ਨੇ ਸੁੱਟਣਾ, ਅਤੇ ਉਹਨਾਂ ਦਾ ਏਜੰਡਾ ਹੀ ਉਹ ਆ। ਕਹਿੰਦੇ ਵੀ ਏਜ ਵੈਰੀਫਿਕੇਸ਼ਨ ਦੇ ਲਈ ਕਿਹੜੇ ਕਿਹੜੇ ਕਦਮ ਚੁੱਕੇ ਜਾਣਗੇ? ਕੀ ਓਰੀਜਨਲ ਆਈਡੀ ਸੋਸ਼ਲ ਮੀਡੀਆ ਅਕਾਊਂਟ ਦੀ ਵੈਰੀਫਿਕੇਸ਼ਨ ਦਾ ਹਿੱਸਾ ਬਣ ਸਕਦੀ ਆ? ਇਹ ਬਹੁਤ ਪਤੇ ਦੀ ਗੱਲ ਹੈ ਇਹਨਾਂ ਦੀ ਕਿ ਸੋਸ਼ਲ ਮੀਡੀਆ ਦੇ ਉੱਪਰ ਕਿ ਆਪਾਂ ਗੱਲ ਕਰਦੇ ਹਾਂ ਨਾ, ਨੇਮਲੈਸ, ਫੇਸਲੈਸ, ਗੱਟਲੈਸ ਪੀਪਲ, ਉਹ ਕੁਛ ਵੀ ਕਹਿ ਕੇ ਬਸ ਉਹ ਅਗਲਾ ਗੱਲ ਕਰਕੇ ਭੱਜ ਜਾਂਦਾ, ਤੁਹਾਨੂੰ ਪਤਾ ਹੀ ਨਹੀਂ ਹੈ ਕੌਣ। ਕਿਉਂਕਿ ਸੋਸ਼ਲ ਮੀਡੀਆ 'ਤੇ ਅਕਾਊਂਟ ਬਣਾਉਣ ਦੇ ਲਈ ਅਜੇ ਤੱਕ ਕੋਈ ਏਜ ਜਾਂ ਆਈਡੈਂਟੀ ਵੈਰੀਫਿਕੇਸ਼ਨ ਦੀ ਗੱਲ ਨਹੀਂ ਆ। ਇੱਕ ਇੱਕ ਬੰਦੇ ਦੇ ਪਤਾ ਨਹੀਂ ਕਿੰਨੇ ਕਿੰਨੇ ਖਾਤੇ ਨੇ, ਅਤੇ ਸੋਸ਼ਲ ਮੀਡੀਆ ਕੰਪਨੀਆਂ 'ਤੇ ਕਦੇ ਵੀ ਨਹੀਂ ਚਾਹੁੰਗੀਆਂ ਕਿ ਇਹ ਪੋਲਿਸੀ ਲਾਗੂ ਹੋਵੇ, ਕਿਉਂਕਿ ਉਹਨਾਂ ਵਾਸਤੇ ਤਾਂ ਉਹਨਾਂ ਦਾ ਬਿਜ਼ਨਸ ਮਾਡਲ ਇੰਪੈਕਟ ਹੁੰਦਾ। ਸੋ ਏਜ ਵੈਰੀਫਿਕੇਸ਼ਨ ਆਈ ਥਿੰਕ ਉਹ ਜਾਂ ਇਹ ਪਤਾ ਹੋਵੇ ਕਿ ਜਿਹੜੇ ਬੰਦੇ ਨੇ ਖਾਤਾ ਬਣਾਇਆ ਹੂ ਇਜ਼ ਦਾ ਪਰਸਨ ਬਿਹਾਈਂਡ ਦ ਕਮੈਂਟ, ਉਹ ਚੀਜ਼ ਪਰ ਨਹੀਂ ਹੋ ਪਾਉਂਦੀ ਵਟਸਐਪ 'ਤੇ। ਦੂਜਾ ਪਾਸਾ ਇੱਕ ਇਹ ਵੀ ਆ ਕਿ ਸੋਸ਼ਲ ਮੀਡੀਆ ਜਾਂ ਜਿਹੜੇ ਵੱਖੋ ਵੱਖਰੀਆਂ ਐਪਸ ਨੇ, ਬਹੁਤ ਸਾਰੀ ਜਾਣਕਾਰੀ ਅਜਿਹੀ ਹੈ ਜਿਹੜੀ ਕਿ ਟ੍ਰੈਡੀਸ਼ਨਲ ਮੀਡੀਆ ਰਾਹੀਂ ਮੈਨੀਪੂਲੇਟ ਕਰਕੇ ਜਦੋਂ ਲੋਕਾਂ ਤੱਕ ਭੇਜੀ ਜਾਂਦੀ ਆ, ਸੋਸ਼ਲ ਮੀਡੀਆ ਰਾਹੀਂ ਅਸਲ ਤਸਵੀਰ ਸਾਹਮਣੇ ਆਉਂਦੀ ਆ। ਬਹੁਤ ਸਾਰੇ ਜਿਹੜੇ ਲੋਕਾਂ ਦੇ ਵਿੱਚ ਜਾਗਰੂਕਤਾ ਦਾ ਕੰਮ ਵੀ ਇਹ ਕਰਦਾ। ਪਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਆਈ ਥਿੰਕ ਅਗੇਨ ਵੀ ਹੈਵ ਟੂ ਬ੍ਰਿੰਗ ਇਟ ਬੈਕ ਟੂ ਦਿਸ ਪੁਆਇੰਟ। ਆਸਟ੍ਰੇਲੀਆ ਦਾ ਫੈਸਲਾ ਕਿ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਵਾਸਤੇ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾ ਦੇਣੀ ਚਾਹੀਦੀ ਆ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਸੋਸ਼ਲ ਮੀਡੀਆ ਦੀਆਂ ਵੀ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਡੇ ਸਾਹਮਣੇ ਉਜਾਗਰ ਹੋ ਕੇ ਹੁਣ ਪਿਛਲੇ ਕਈ ਸਾਲਾਂ ਤੋਂ ਆ ਰਹੀਆਂ ਨੇ। ਉਹਦਾ ਸੋਸ਼ਲ ਇੰਪੈਕਟ, ਉਹਦਾ ਇੰਡੀਵਿਜੁਅਲ ਇੰਪੈਕਟ, ਉਹਦਾ ਸਾਡੀ ਸੋਸ਼ਲਾਈਜੇਸ਼ਨ ਦੇ ਉੱਪਰ ਅਸਰ, ਭਾਵ ਅਸੀਂ ਇੱਕ ਦੂਜੇ ਨਾਲ ਮਿਲਵਰਤਨਾ ਕਿੰਨਾ ਕੁ ਰੱਖ ਰਹੇ ਹਾਂ, ਇਟਸ ਇੰਪੈਕਟਿੰਗ ਐਵਰੀਥਿੰਗ। ਹੈਲਥ ਉੱਪਰ ਉਹਦਾ ਅਸਰ ਪੈ ਰਿਹਾ, ਬਾਡੀ ਆਪਣੀ ਇਮੇਜ ਉੱਪਰ, ਪਰਸੈਪਸ਼ਨ ਉੱਪਰ ਅਸਰ ਪੈ ਰਿਹਾ। ਤੋ ਕੀ ਬੱਚਿਆਂ ਵਾਸਤੇ ਸੋਸ਼ਲ ਮੀਡੀਆ ਬੈਨ ਕਰਨ ਦੀ ਜਿਹੜੀ ਗੱਲ ਆ ਉਹਦਾ, ਉਹਦੇ ਨਾਲ ਤੁਸੀਂ ਸਹਿਮਤ ਹੋ ਆਸਟ੍ਰੇਲੀਆ ਦੇ ਕਦਮ ਨਾਲ? ਅਤੇ ਟਿਕਟੋਕ ਦੀ ਵਰਤੋਂ ਕੀ ਤੁਸੀਂ ਛੱਡੋਗੇ? ਕੈਨੇਡਾ ਦੀ ਸਰਕਾਰ ਦਾ ਕਹਿਣਾ ਕਿ ਆਪੇ ਵੇਖ ਲਓ ਵੀ ਟਿਕਟੋਕ ਦੀ ਵਰਤੋਂ ਕਰਨੀ ਹੈ ਕਿ ਨਹੀਂ, ਪਰ ਅਸੀਂ ਟਿਕਟੋਕ ਨੂੰ ਬੈਨ ਕਰ ਰਹੇ ਹਾਂ। ਸੁਖਦੇਵ ਸਿੰਘ ਸ਼ਾਹੀ ਜੀ ਸਾਡੇ ਅਗਲੇ ਕਾਲਰ ਨੇ, ਸਤਿ ਸ਼੍ਰੀ ਅਕਾਲ ਸੁਖਦੇਵ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ,
ਕੀ ਕਹਿਣਾ ਚਾਹੋਗੇ?
ਵੀਰ ਜੀ, ਪਹਿਲਾਂ ਤਾਂ ਮੈਂ ਆਸਟ੍ਰੇਲੀਆ ਦੇ ਪ੍ਰੈਜ਼ੀਡੈਂਟ ਨੂੰ ਨਾ ਵਧਾਈ ਦੇ ਪਾਤਰ ਨੇ। ਜਦੋਂ ਕੋਈ ਡਿਵੈਲਪਿੰਗ ਕੰਟਰੀ ਇਹੋ ਜਿਹਾ ਡਿਸੀਜਨ ਲੈਂਦਾ ਨਾ, ਤਾਂ ਜਿਹੜੇ ਦੂਜੇ ਕੰਟਰੀ ਹੁੰਦੇ ਨੇ ਉਹਨਾਂ ਤੇ ਵਿਚਾਰ ਜ਼ਰੂਰ ਕਰਦੇ ਨੇ, ਜਿਵੇਂ ਹੁਣ ਆਪਾਂ ਕਰ ਰਹੇ ਹਾਂ। ਦੇਖੋ, ਸਮੇਂ ਦੀ ਲੋੜ ਹੈ ਜੀ। ਦੇਖੋ, ਆਪਣੀਆਂ ਜਿਹੜੀਆਂ ਵੈਲਿਊਜ ਨੇ ਉਹ ਕਿੰਨੀਆਂ ਪੂਅਰ ਹੋ ਰਹੀਆਂ ਨੇ ਤੁਸੀਂ ਸੋਚ ਨਹੀਂ ਸਕਦੇ। ਮੈਂ ਅੱਜ ਤੱਕ ਕਦੇ ਟਿਕਟੋਕ ਯੂਜ ਨਹੀਂ ਕੀਤਾ ਜੀ, ਓਨਲੀ ਫੇਸਬੁੱਕ ਯੂਜ ਕਰਦਾ ਜੀ, ਉਹ ਵੀ ਜਸਟ ਔਰ ਮਤਲਬ ਨਿਊਜ਼ ਔਰ ਐਨੀ ਕੋਈ ਪਰਸਨਲ ਇਨਫੋਰਮੇਸ਼ਨ ਹੁੰਦੀ ਹੈ ਤਾਂ। ਬਟ ਹੁਣ ਕੈਨੇਡਾ ਵਰਗਾ ਕੰਟਰੀ ਆ ਜਿਹੜਾ, ਉਹ ਲੋਕਾਂ ਤੇ ਕਿਉਂ ਛੱਡ ਰਿਹਾ? ਕਿਉਂ ਨੀ ਉਹ ਕਾਨੂੰਨ ਬਣਾ ਰਿਹਾ? ਦੇਖੋ, ਇੱਕ ਸਮੇਂ ਚ ਹੁੰਦਾ ਨੀ ਸੀ ਪਹਿਲਾਂ, ਜਦੋਂ ਆਪਾਂ ਲੇਖ ਇੱਕ ਲਿਖਦੇ ਹੁੰਦੇ ਸੀ, ਬਿਜਲੀ ਦੀਆਂ ਲਾਭ ਤੇ ਹਾਨੀਆਂ ਦੱਸੋ, ਫਲਾਣੇ ਚੀਜ਼ਾਂ ਦੀਆਂ ਲਾਭ ਤੇ ਹਾਨੀਆਂ ਦੱਸੋ। ਹੁਣ ਇਹਦੇ ਜਿਹੜੇ ਲਾਭ ਨੇ ਉਹ ਤਾਂ ਮੈਨੂੰ ਘੱਟ ਲੱਗਦੇ ਨੇ, ਟਿਕਟਾਂ ਉਹਦੇ ਮੈਨੂੰ ਹਾਨੀਆਂ ਹੀ ਜ਼ਿਆਦਾ ਦਿਖਾਈ ਦੇ ਰਹੀਆਂ ਨੇ। ਹਰ ਇੱਕ ਜਿਹੜੇ ਬੰਦੇ ਦਾ ਕੋਈ ਕਿਰਦਾਰ ਹੀ ਨਹੀਂ ਹੈਗਾ, ਇੱਕ ਬੰਦਾ ਖੜਾ ਵਾਸ਼ਰੂਮ ਚ ਟਿਕਟਾਂ ਉੱਤੇ ਪੁੱਠੀਆਂ ਸਿੱਧੀਆਂ ਵੀਡੀਓ ਪਾ ਰਿਹਾ, ਉਹ ਕਿੱਥੇ ਗਿਆ ਜੀ? ਸਾਡਾ ਸਮਾਜਿਕ ਜਿਹੜੀਆਂ ਵੈਲਿਊਜ਼ ਨੇ ਉਹ ਸਾਡੀਆਂ ਕਿੱਥੇ ਜਾਣਗੀਆਂ? ਇਸ ਕਰਕੇ ਇਹ ਬਹੁਤ ਹੀ ਵਧੀਆ ਡਿਸੀਜਨ ਸੀ ਆਸਟ੍ਰੇਲੀਆ ਦੇ ਪ੍ਰੈਜ਼ੀਡੈਂਟ ਦਾ। ਇਹਨਾਂ ਦੇਖੋ, ਜਦੋਂ ਗੱਲ ਤੁਰਦੀ ਹੈ ਨਾ, ਟਾਈਮ ਲੱਗੂਗਾ, ਥੋੜੇ ਥੋੜੇ ਗੱਲ ਤੁਰੂਗੀ, ਤੁਹਾਡੇ ਵਰਗੇ ਜਿਹੜੇ ਸੂਝਵਾਨ ਪੱਤਰਕਾਰ ਨੇ ਜਾਂ ਕਹਿ ਲਓ ਸੋਸ਼ਲ ਮੀਡੀਆ ਤੇ ਐਕਟਿਵ ਨੇ, ਉਹ ਇਹਨੂੰ ਗੱਲ ਨੂੰ ਅੱਗੇ ਵਧਾਉਣਗੇ, ਤਾਂ ਗੱਲ ਕਿਸੇ ਨਾ ਕਿਸੇ ਕਿਨਾਰੇ ਕੰਢੇ ਜ਼ਰੂਰ ਲੱਗੂਗੀ। ਬਹੁਤ ਹੀ ਵਧੀਆ ਜੀ, ਇਸ ਵਿਸ਼ੇ ਨੂੰ ਜਿੰਨਾ ਵੱਧ ਤੋਂ ਵੱਧ ਵਿਚਾਰ ਸਕਦੇ ਹੋ ਵਿਚਾਰੋ ਜੀ। ਥੈਂਕ ਯੂ,
ਬਹੁਤ ਮਿਹਰਬਾਨੀ, ਥੈਂਕ ਯੂ ਜੀ। ਰਲ ਮਿਲ ਕੇ ਆਪਾਂ ਸਾਰੇ ਜੀ ਇਸ ਚੀਜ਼ ਦੇ ਵਿੱਚ ਕੰਟਰੀਬਿਊਸ਼ਨ ਕਰ ਰਹੇ ਹਾਂ। ਬਾਕੀ ਮੈਂ ਇੱਕ ਚੀਜ਼ ਥੋੜ੍ਹੀ ਜਿਹੀ ਕਰੈਕਟ ਕਰਨੀ ਚਾਹੁੰਦਾ, ਵੀ ਜਿਹੜੇ ਆਸਟ੍ਰੇਲੀਆ ਦੇ ਉਹ ਪ੍ਰਾਈਮ ਮਿਨਿਸਟਰ ਨੇ, ਉਹ ਪਾਰਲੀਮੈਂਟਰੀ ਸਿਸਟਮ ਆ, ਉਹ ਪ੍ਰੈਜ਼ੀਡੈਂਟ ਕਹਿ ਰਹੇ ਸਨ ਸਾਡੇ ਜਿਹੜੇ ਸੁਣਨ ਵਾਲੇ ਸੀ। ਸੋ ਆਈ ਗੈਸ ਉਹ ਵੈਸੀ ਕਨਫਿਊਜ਼ਨ ਆ, ਪਰ ਉਹ ਬਿਕੋਜ਼ ਵੀ ਆਰ ਟਾਕਿੰਗ ਔਨ ਅ ਪਬਲਿਕ ਪਲੈਟਫਾਰਮ, ਸੋ ਇਸ ਕਰਕੇ ਬਾਕੀਆਂ ਦੀ ਜਾਣਕਾਰੀ ਲਈ ਜਸਟ ਟੂ ਰਿਫਰੈਸ਼ ਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ, ਜਿਵੇਂ ਆਪਣੇ ਇੱਥੇ ਪ੍ਰਾਈਮ ਮਿਨਿਸਟਰ ਨੇ, ਪਾਰਲੀਮੈਂਟਰੀ ਸਿਸਟਮ ਕਾਮਨਵੈਲਥ ਵਾਲਾ, ਉੱਥੇ ਵੀ ਗਵਰਨਰ ਜਨਰਲ ਹੀ ਜਿਹੜੇ ਸੈਰੀਮੋਨੀਅਲ ਹੈੱਡ ਕੰਟਰੀ ਦੇ ਹੋਇਆ ਕਰਦੇ ਨੇ, ਕੈਨੇਡਾ ਵਾਂਗ ਹੀ ਆ, ਪ੍ਰੈਜ਼ੀਡੈਂਟ ਨਹੀਂ ਹੁੰਦਾ। ਸੰਦੀਪ ਜੀ ਸਾਡੇ ਅਗਲੇ ਕਾਲਰ ਨੇ, ਹੈਲੋ ਸੰਦੀਪ ਜੀ।
ਸਤਿ ਸ਼੍ਰੀ ਅਕਾਲ ਭਾਜੀ
ਜੀ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ।
ਇਹ ਬਹੁਤ ਵਧੀਆ ਗੱਲ ਹੈ ਜੀ, ਇਹ ਤਾਂ ਜਿਹੜਾ 16 ਸਾਲ ਦੇ ਬੱਚਿਆਂ ਲਈ ਆ, ਉਹ ਕੱਲਾ ਚਲੋ ਆਸਟ੍ਰੇਲੀਆ ਕਰ ਰਿਹਾ ਉਹਦਾ ਸਵਾਗਤ ਆ, ਪਰ ਇਹ ਵਰਲਡ ਵਾਈਡ ਹੋਣਾ ਚਾਹੀਦਾ ਵੀ 16 ਸਾਲ ਦੇ ਬੱਚੇ ਆਪਣੇ ਬੱਚਿਆਂ ਨੂੰ ਭਾਜੀ, ਜਿਹੜੇ ਚਾਹੇ ਸਾਰੇ ਜਿੰਨੇ ਵੀ ਬੱਚੇ ਨੇ ਵਰਲਡ ਵਾਈਡ, ਜਿੰਨੇ ਵੀ ਬੱਚੇ ਨੇ, ਸਾਡੇ ਬੱਚਿਆਂ ਕੋਲ ਬਹੁਤ ਲਫ਼ਜ਼ਾਂ ਦੀ ਘਾਟ, ਬਹੁਤ ਲੈਂਗੁਏਜ ਦੀ ਘਾਟ, ਗੱਲਬਾਤ ਦੀ ਘਾਟ ਆ ਜਾਣੀ, ਕਿਉਂਕਿ ਉਹ ਸਾਰੇ ਇਸ ਚੀਜ਼ ਨਾਲ ਹੀ ਜੁੜੀ ਜਾ ਰਹੇ ਆ, ਤੇ ਇਸ ਤੋਂ ਅੱਗੇ ਨਹੀਂ ਵੱਧ ਰਹੇ ਹੈਗੇ। ਕੋਈ ਬੱਚਾ ਅੱਜ ਕੱਲ, ਮੇਰੇ ਖੁਦ ਦੇ ਬੱਚੇ, ਮੈਂ ਆਪਣੀ ਗੱਲ ਦੱਸਦਾ, ਜੇ ਉਹਨਾਂ ਨੂੰ ਕੁਛ ਪੁੱਛਣਾ ਹੁੰਦਾ ਨਾ, ਮੰਨ ਲਓ ਆਪਾਂ ਉਹਨਾਂ ਪੁੱਛਦੇ ਹਾਂ ਕੋਈ ਪਹਾੜੇ ਬਾਰੇ ਪੁੱਛਦੇ ਹਾਂ, ਉਹ ਚੱਟ ਗੂਗਲ ਨੂੰ ਪੁੱਛਦੇ ਆ, ਜਾਂ ਉਹ ਦੇਖਦੇ ਆ ਵੀ ਅਸੀਂ ਇਹਦਾ ਸਹਾਰਾ ਲਈਏ, ਪਰ ਇਹ ਗਲਤ ਆ। ਤੇ ਦੂਜੀ ਗੱਲ ਭਾਜੀ, ਜਿਹੜਾ ਟਿਕਟੋਕ ਆ, ਬਾਕੀ ਜੰਗਲ ਦੀ ਅੱਗ ਤਾਂ ਜੀ ਥੱਲੇ ਟਾਈਮ ਲੱਗਦਾ ਫੈਲਣ ਨੂੰ, ਪਰ ਜਿਹੜੀ ਹੈ ਨਾ ਸੋਸ਼ਲ ਮੀਡੀਆ ਤੇ ਅੱਗ ਲੱਗਦੀ ਆ, ਉਹ ਤਾਂ ਜੀ ਝੱਟ ਫੈਲਦੀ ਆ। ਤੁਸੀਂ 2-4 ਦਿਨ ਪਹਿਲਾਂ ਆਪਣੀ ਕਮਿਊਨਿਟੀ ਚ ਹੀ ਦੇਖ ਲਿਆ ਕਿ ਕੁਛ ਉਹ ਹਟਿਆ,
ਥੋੜੀ ਦੇਰ ਮਿੰਟ 2 ਮਿੰਟ ਕਈ ਵਾਰੀ ਜੇ ਵਿਹਲੇ ਬੈਠੇ ਹੋਣ ਤੁਸੀਂ, ਕਹੋ ਟੀਵੀ ਨੀ ਲਾਉਣਾ ਉਹਨਾਂ ਨੂੰ, ਕੋਈ ਨਾ ਆਈਪੈਡ ਜਾਂ ਸਕਰੀਨ ਵੀ ਨੀ ਵੇਖਣੀ, ਥੋੜੀ ਦੇਰ ਬਾਅਦ ਇੱਕ ਮੁਹਾਰਨੀ ਛਿੜ ਜਾਂਦੀ, ਆਈ ਐਮ ਗੈਟਿੰਗ ਬੋਰਡ, ਬੋਰ ਹੋ ਗਏ, ਇਸ ਤਰ੍ਹਾਂ ਬੋਰ ਹੋ ਗਏ। ਜਿਹੜਾ ਬੋਰਡਮ ਆ ਉਹ ਕ੍ਰੀਏਟਿਵਿਟੀ ਵਾਸਤੇ ਬੜਾ ਜ਼ਰੂਰੀ ਆ, ਇਹ ਤਾਂ ਸਾਇੰਟੀਫਿਕਲੀ ਇਹ ਚੀਜ਼ ਪ੍ਰੂਵ ਹੋ ਚੁੱਕੀ ਆ ਕਿ ਜਦੋਂ ਤੁਸੀਂ ਵੇਲ ਦੇ ਵਿੱਚ ਬਹਿੰਦੇ ਹੋ, ਜਦੋਂ ਤੁਹਾਡੇ ਕੋਲ ਕਰਨ ਨੂੰ ਕੁਝ ਨਹੀਂ ਹੁੰਦਾ, ਉਦੋਂ ਤੁਸੀਂ ਕਰਨ ਨੂੰ ਕੁਝ ਚੀਜ਼ਾਂ ਇਜ਼ਾਦ ਕਰਦੇ ਹੋ। ਜਿਹੜੀਆਂ ਖੇਡਾਂ ਕਈ ਡਿਵੈਲਪ ਹੋਈਆਂ ਉਹ ਇਸੇ ਕਰਕੇ ਡਿਵੈਲਪ ਹੋਈਆਂ, ਉਹ ਕ੍ਰੀਏਟਿਵਿਟੀ ਦੇ ਵਿੱਚੋਂ ਡਿਵੈਲਪ ਹੋਈਆਂ, ਪਰ ਉਹ ਕਿਉਂਕਿ ਵੇਲ ਹੈ ਨਹੀਂ, ਆਲ ਦੇਰ ਇਜ਼ ਆਲਵੇਜ਼ ਸਮ ਕੰਟੈਂਟ ਜਿਹੜਾ ਤੁਹਾਡੇ ਮੂਹਰੇ ਪਰੋਸਿਆ ਜਾ ਰਿਹਾ ਤੁਹਾਡੇ ਮਾਇੰਡ ਨੂੰ ਪ੍ਰੀ ਆਕੂਪਾਈ ਕਰਨ ਦੇ ਵਾਸਤੇ, ਅਤੇ ਤੁਹਾਨੂੰ ਉਹ ਕੰਜ਼ਿਊਮ ਕਰਨ ਦੀ ਆਦਤ ਪੈ ਗਈ ਆ, ਉਹ ਸਟਿਮੂਲੇਸ਼ਨ ਦੀ ਹੈਬਿਟ ਬਣ ਗਈ ਆ। ਬੱਚੇ ਤਾਂ ਬੱਚੇ ਛੱਡੋ, ਵੱਡਿਆਂ ਨੂੰ ਆਦਤ ਹੈ ਇਹ। ਜੇ ਕਿਤੇ ਵਿਹਲੇ ਬੈਠੇ ਹੋਈਏ, ਜੇ ਕਿਤੇ 2-4 ਮਿੰਟ ਕੁਛ ਨਾ ਕਰਨ ਨੂੰ ਹੋਵੇ, ਬਜਾਏ ਇਸ ਦੇ ਕਿ ਤੁਸੀਂ ਕੁਝ ਹੋਰ ਚੀਜ਼ ਸੋਚ ਕੇ ਆਪਣੇ ਆਲੇ ਦੁਆਲੇ ਨੂੰ ਅਬਜ਼ਰਵ ਕਰਕੇ ਕੁਝ ਹੋਰ ਉਹਦੇ ਵਿੱਚੋਂ ਕੋਈ ਵਿਚਾਰ ਕੱਢੋ, ਬੰਦਾ ਝੱਟ ਫੋਨ ਕੱਢਦਾ ਉਹਦੇ ਵਿੱਚੋਂ ਵੇਖਦਾ। ਐਵਰੀਬਡੀ ਇਜ਼ ਗਿਲਟੀ ਆਫ ਦੈਟ, ਮਾਈ ਸੈਲਫ ਇੰਕਲੂਡਿਡ। ਸਾਡੀ ਫੈਮਿਲੀ ਦੇ ਵਿੱਚ ਬੱਚੇ ਨੇ ਜਿਹੜੇ, ਜਦੋਂ ਗੱਲ ਕਰਦੇ ਨੇ ਉਹ ਕਹਿੰਦੇ ਨੇ ਵੀ ਓ ਆਮ ਗੈਟਿੰਗ ਬੋਰਡ, ਅਤੇ ਮੈਂ ਇੱਕ ਦਿਨ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਓਨਲੀ ਅਨਇੰਟੈਲੀਜੈਂਟ ਪੀਪਲ ਗੈਟ ਬੋਰਡ, ਇਫ ਯੂ ਆਰ ਗੈਟਿੰਗ ਬੋਰਡ ਡਜ਼ ਇਟ ਮੀਨ ਯੂ ਆਰ ਅਨਇੰਟੈਲੀਜੈਂਟ, ਆਈ ਡੋਂਟ ਥਿੰਕ ਸੋ। ਸੋ ਕਿਉਂਕਿ ਤੁਹਾਨੂੰ ਉਹ ਚੀਜ਼ਾਂ ਦੀ ਪੜਚੋਲ ਕਰਨ ਦਾ ਮੌਕਾ ਹੀ ਨਹੀਂ ਦੇ ਰਿਹਾ ਇਹ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ, ਜਿਹੜਾ ਸਾਰਾ ਦਾ ਸਾਰਾ ਹਿਸਾਬ ਕਿਤਾਬ ਹੈ। ਮਿਸਟਰ ਸਿੰਘ ਸਾਡੇ ਅਗਲੇ ਕਾਲਰ ਨੇ, ਅੱਛਾ ਮੇਰੀ ਫਰੰਟ ਡੈਸਕ ਨੂੰ ਬੇਨਤੀ ਆ, ਜਿਹੜੇ ਕਾਲਰ ਇਸ ਵੇਲੇ ਹੋਲਡ 'ਤੇ ਨੇ ਉਹਨਾਂ ਦੀ ਗੱਲ ਆਪਾਂ ਜ਼ਰੂਰ ਸੁਣਾਂਗੇ, ਪਰ ਪਲੀਜ਼ ਨਵੀਆਂ ਕਾਲਸ ਐਕਸੈਪਟ ਨਾ ਕਰਿਓ। ਮਿਸਟਰ ਸਿੰਘ ਤੁਹਾਡਾ ਸਵਾਗਤ ਹੈ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵਿਜੇ ਬਾਈ ਜੀ। ਭਾਈ ਗੱਲ ਇਹ ਆ, ਇੱਕ ਤਾਂ ਇਹ ਬੈਨ ਹੋਣਾ ਚਾਹੀਦਾ ਟਿਕਟੋਕ, ਹੈ ਨਾ, ਅਤੇ ਦੂਜੀ ਗੱਲ ਮੈਂ ਤੁਹਾਨੂੰ ਸੋਸ਼ਲ ਮੀਡੀਆ ਦੀ ਗੱਲ ਦੱਸਦਾ। ਟਿਕਟੋਕ ਆਪਣਾ ਫੇਸਬੁੱਕ ਸੀਗੀ, ਫੇਸਬੁੱਕ ਪਹਿਲਾਂ ਆਪਾਂ ਅਰਲੀ 2000 ਆਈ ਸੀ ਨਾ ਇਹ, ਆਪਾਂ ਯੂਜ ਕਰਦੇ ਸੀਗੇ ਫੇਸਬੁੱਕ ਆਪਣੇ ਫਰੈਂਡ ਨੇ ਨਾ ਡੇਅਰ ਨੂੰ ਆਪਾਂ ਕਹਿੰਦਾ ਉਹਨਾਂ ਨਾਲ ਲਿੰਕ ਕਰਨ ਵਾਸਤੇ, ਹੈ ਨਾ, ਜਿਹੜੇ ਦੂਰ ਬੈਠੇ ਉਹਨਾਂ ਨਾਲ।
ਜੀ ਜੀ ਜੀ।
ਤੇ ਆਪਾਂ ਹੌਲੀ ਹੌਲੀ ਉਹਦੇ ਬਾਅਦ ਨਾ ਮਾਰਕੀਟ ਪਲੇਸ ਵਾਸਤੇ ਯੂਜ ਕਰਨ ਲੱਗ ਗਏ। ਹੁਣ ਬਾਈ ਫੇਸਬੁੱਕ ਦੇ ਵਿੱਚ ਅਸੀਂ ਵੀਕ ਗੋਏ ਹੋਇਆ, ਹੈ ਨਾ, ਅਸੀਂ ਸਾਰੇ ਫਰੈਂਡ ਸਰਕਲ ਬੈਠੇ ਸੀਗੇ, ਤੇ ਇੱਕ ਫਰੈਂਡ ਦਾ ਅੱਗੇ ਫਰੈਂਡ ਸੀਗਾ, ਹੈ ਨਾ, ਉਹਨੇ ਨਾ ਵਿੱਚ ਫੇਸਬੁੱਕ ਦੇ ਵਿੱਚ ਨਾ ਇੱਕ ਡੇਟਿੰਗ ਐਪ ਆ ਗਈ ਜੀ, ਹੁਣ ਫੇਸਬੁੱਕ ਦੇ ਵਿੱਚ ਡੇਟਿੰਗ ਦਾ ਆ ਗਿਆ।
ਅੱਛਾ ਜੀ।
ਮੈਂ ਉਹਨੇ ਉਹ ਡੇਟਿੰਗ ਕਰਨ ਲੱਗ ਗਿਆ ਉਹਦੇ ਤੇ, ਤੇ ਉਹ ਸਟੂਡੈਂਟ ਆਇਆ ਜੀ ਉਹ, ਹੈ ਨਾ, ਤੇ ਉਹ 4 ਮਹੀਨੇ ਹੋਇਆ ਇਹਨੂੰ, ਉਹਦੇ ਕਰਨ ਲੱਗ ਗਿਆ ਜੀ ਉਹ, ਹੈ ਨਾ, ਤੇ ਵੀ ਜਿਹੜੇ ਉੱਥੇ ਬੈਠੇ ਆ ਡੇਟਿੰਗ ਦੇ, ਹੈ ਨਾ, ਹੁਣ ਕਿਸੇ ਨਾ ਕਿਸੇ ਨਾਲ ਅਟਰੈਕਸ਼ਨ ਹੋ ਜਾਂਦੀ ਆ। ਸੋ ਉੱਥੇ ਉਹਨੇ ਕਿਸੇ ਨਾਲ ਅਟਰੈਕਸ਼ਨ ਹੋ ਗਈ, ਚਲੋ ਫਿਜ਼ੀਕਲੀ ਨਾ ਮਿਲਣ ਚਲੇ ਗਿਆ ਜੀ ਉਹ, ਜੋ ਗਿਆ ਜੀ ਮਿਲਣ, ਉਹਨੂੰ ਨੀ ਪਤਾ ਸੀਗਾ ਕਿਉਂਕਿ ਉੱਥੇ ਏਜ ਲਿਖੀ ਹੋਈ ਸੀਗੀ 20, ਠੀਕ
ਆ,
ਤੇ ਉਹ ਚਲੇ ਗਏ ਜੀ ਆਪਣੇ ਆਹ ਸ਼ੂਟਿੰਗ ਰੇਂਜ ਦੇ ਵਿੱਚ, ਹੈ ਨਾ, ਸੋ ਉੱਥੇ ਆਈਡੀ ਦਿਖਾਉਣੀ ਹੁੰਦੀ ਆ, ਤੇ ਉਹ ਜਦੋਂ ਆਈਡੀ ਦਿਖਾਈ, ਉਹ ਹਜੇ 16 ਵੀ ਨੀ ਸੀ ਜੀ ਪ੍ਰੋਪਰ ਕੁੜੀ, ਉਹ ਮੈਂ ਦੱਸਣਾ ਕਿਹੜੀ ਕਮਿਊਨਿਟੀ ਦੀ ਸੀ ਕਿਹੜੀ ਦੀ ਨਹੀਂ, ਉਹ 16 ਵੀ ਨੀ ਸੀਗੀ, ਤੇ ਈਵਨ ਕਿ ਜਿਹੜਾ ਨਾਮ ਸੀਗਾ ਉੱਥੇ ਡੇਟਿੰਗ ਐਪ ਤੇ ਡੇਟਿੰਗ ਅਕਾਊਂਟ ਤੇ, ਤੇ ਜਿਹੜੇ ਆਈਡੀ ਤੇ ਉਹ ਨਾਮ ਵੀ ਅਲੱਗ ਸੀਗਾ ਜੀ। ਤੇ ਹੁਣ ਉਹ ਪਿੱਛਾ ਚੜਾਉਣ ਨੂੰ ਫਿਰਦਾ ਕਿਉਂਕਿ ਸਟੂਡੈਂਟ ਹੈ ਜੀ, ਉਹ ਡਰਦਾ ਵੀ, ਹੈ ਨਾ, ਵੀ ਕਿਤੇ ਪੰਗਾ ਨਾ ਪੈ ਜਾਵੇ ਮਾਈਨਰ ਆ ਜੇ ਉਹ, ਤੇ ਹੁਣ ਉਧਰ ਅਟੈਚਮੈਂਟ ਜ਼ਿਆਦਾ ਵੱਧ ਗਈ ਅਤੇ ਉਹ ਹੁਣ ਪਿੱਛਾ ਨਹੀਂ ਛੱਡਦੀ, ਹੁਣ ਉਹ ਫਸਿਆ ਬੈਠਾ। ਮੈਂ ਤੁਹਾਨੂੰ ਇਹ ਦੱਸਦਾ ਵੀ ਡੇਟਿੰਗ ਦੇ ਕੀ ਫਾਇਦੇ ਨੇ ਅਤੇ ਕੀ ਨੁਕਸਾਨ ਆ, ਸੋਸ਼ਲ ਮੀਡੀਆ ਦਾ ਕੀ ਫਾਇਦਾ ਅਤੇ ਕੀ ਨੁਕਸਾਨ ਆ, ਦੇਖ ਲਓ ਤੁਸੀਂ ਆਪੇ
ਜੀ। ਬਹੁਤ ਮਿਹਰਬਾਨੀ।
ਹੁਣ ਪ੍ਰੋਪਰ ਹੋਣਾ ਚਾਹੀਦਾ, ਕੋਈ ਆਈਡੀ ਚਾਹੀਦੀ ਆ, ਕੋਈ ਪ੍ਰੂਫ ਚਾਹੀਦਾ ਵੀ ਤੁਸੀਂ ਐਕਚੁਅਲ ਹੈ ਕੌਣ।
ਜੀ ਮਿਹਰਬਾਨੀ ਸਿੰਘ ਸਾਹਿਬ, ਬਹੁਤ ਧੰਨਵਾਦ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਸੈਮ ਜੀ, ਸੈਮ ਜੀ ਤੁਹਾਡਾ ਸਵਾਗਤ ਹੈ, ਕੀ ਕਹਿਣਾ ਚਾਹੋਗੇ? ਥੈਂਕ ਯੂ ਫਾਰ ਹੋਲਡਿੰਗ, ਤੁਹਾਨੂੰ ਇੰਤਜ਼ਾਰ ਕਰਨਾ ਪਿਆ ਥੋੜਾ ਜ਼ਿਆਦਾ।
ਥੈਂਕ ਯੂ ਸੋ ਮਚ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ।
ਸੋ ਮੇਰਾ ਇਹ ਕਹਿਣਾ ਹੈ ਕਿ ਪਹਿਲੀ ਗੱਲ ਤਾਂ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹਨੂੰ ਅਡੋਪਟ ਕਰੋ, ਬਾਕੀ ਨੂੰ ਇਗਨੋਰ ਕਰੋ। ਔਰ ਐਪ ਕੋਡਿੰਗ ਇੱਕ ਐਜੂਕੇਸ਼ਨ ਤੇ ਸਬਜੈਕਟ ਬਣ ਕੇ ਮੂਰੇ ਆ ਰਹੇ ਨੇ, ਬੱਚਿਆਂ ਨੂੰ ਦੱਸਣਾ ਪਏਗਾ ਕਿ ਇਹ ਬੰਦ ਹੋ ਰਹੇ ਨੇ, ਇਹਦਾ ਰੀਜ਼ਨ ਕੀ ਹੈ, ਨਹੀਂ ਤਾਂ ਬੱਚੇ ਕਹਿਣਗੇ ਨਹੀਂ ਜੀ ਬੰਦ ਨਹੀਂ ਹੋਣਾ ਚਾਹੀਦਾ, ਹੈ ਨਾ। ਸੋ ਇੱਕਦਮ ਉਹਨਾਂ ਨੂੰ ਡਿਸੀਜ਼ਨ ਦੇਣਾ ਉਹ ਅਸੈਪਟ ਨਹੀਂ ਕਰਨਗੇ, ਉਹਨੂੰ ਸਮਝਾਉਣਾ ਪੈਣਾ। ਔਰ ਮੈਕਸੀਮਮ ਦੇਖਿਆ ਗਿਆ ਜਦ ਗਵਰਨਮੈਂਟ ਨੂੰ ਕੋਈ ਨੁਕਸਾਨ ਹੁੰਦਾ ਕਿਸੇ ਗੱਲੋਂ, ਉਹਨਾਂ ਚੀਜ਼ਾਂ ਨੂੰ ਬੰਦ ਕਰ ਦਿੰਦੀ ਹੈ ਵਿਦਆਊਟ ਐਨੀ ਰੀਜ਼ਨ, ਕਿਉਂਕਿ ਗਵਰਨਮੈਂਟ ਦੀ ਵੀ ਇੱਕ ਬਹੁਤ ਵੱਡਾ ਰੋਲ ਹੈ ਕਿ ਸਰਕਾਰ ਚੱਲ ਰਹੀ ਹੈ, ਠੀਕ ਚੱਲ ਰਹੀ ਹੈ, ਉਹਦੀ ਕਿੰਨੀ ਨਿਖੇਧੀ ਹੋ ਰਹੀ ਹੈ, ਤੇ ਇਹ ਬੜੇ ਪੁਆਇੰਟ ਬਹੁਤ ਨੇ ਇਹਦੇ ਤੇ, ਲਾਅ ਤੇ ਕਾਨੂੰਨ ਬਣਨਾ ਚਾਹੀਦਾ ਜਿਹਦੇ ਕਰਕੇ, ਕਿਉਂਕਿ ਇਹ ਤਾਂ ਅੱਗੇ ਆਉਣ ਵਾਲੇ ਸਬਜੈਕਟ ਹੀ ਇਹੀ ਨੇ। ਐਪ ਕੋਡਿੰਗ ਐਪਲੀਕੇਸ਼ਨ ਤੇ ਤਾਂ ਮੀਡੀਆ ਦੇ ਐਪਲੀਕੇਸ਼ਨ ਨੇ ਜਾਂ ਡਿਲੀਵਰੀ ਦੇ ਐਪਸ ਨੇ, ਬਹੁਤ ਇੰਪੋਰਟੈਂਟ ਹੈ ਐਪਸ ਨੂੰ ਚੂਜ਼ ਕਰਨ ਤੋਂ ਪਹਿਲਾਂ ਦੇਖੋ, ਉਹ ਤੁਹਾਡੇ ਤੋਂ ਪਰਮਿਸ਼ਨ ਲੈ ਕੇ ਤੁਹਾਡਾ ਸਾਰਾ ਡਾਟਾ ਚੱਕ ਲੈਂਦੀ ਹੈ। ਸੋ ਇਹ ਛੋਟੀ ਗੱਲ ਨਹੀਂ ਹੈ ਕਿ ਠੀਕ ਹੈ ਉਹਨਾਂ ਨੇ ਬੰਦ ਕੀਤਾ ਤੇ ਆਪਾਂ ਵੀ ਬੰਦ ਕਰ ਦਈਏ, ਰੀਜ਼ਨ ਹੋਣੇ ਚਾਹੀਦੇ ਨੇ, ਲੌਜਿਕ ਹੋਣਾ ਚਾਹੀਦਾ, ਔਰ ਇਹ ਅਵੇਅਰਨੈਸ ਹੋਣੀ ਚਾਹੀਦੀ ਹੈ ਬੱਚਿਆਂ 'ਚ ਐਜੂਕੇਸ਼ਨ ਲਈ ਕਿ ਹਾਂਜੀ ਵਾਏ ਵੀ ਆਪਾਂ ਕੀ ਚੂਜ਼ ਕਰਨਾ। ਔਰ ਸਪੈਸ਼ਲੀ ਮੈਂ ਖੁਦ ਵੀ ਔਰ ਆਪਣੇ ਬੱਚੇ ਨੂੰ ਵੀ ਇਹੀ ਕਹਿੰਦਾ ਵੀ ਆਪਣਾ ਜਿਹੜਾ ਤੁਹਾਡਾ ਗੋਲ ਹੈ ਉਹਦੇ ਤੇ ਫੋਕਸ ਕਰੋ, ਬਾਕੀ ਸਾਰੀ ਚੀਜ਼ਾਂ ਨੂੰ ਬਲਰੀ ਕਰ ਦਿਓ, ਤਾਂ ਹੀ ਤੁਸੀਂ ਉਹਨੂੰ ਅਚੀਵ ਕਰ ਸਕਦੇ ਹੋ, ਅਦਰਵਾਈਜ਼ ਲਾਈਕ ਦਿਸ ਇਜ਼ ਆਲ ਗੋਇੰਗ ਔਨ।
ਮਿਹਰਬਾਨੀ ਸੈਮ ਜੀ, ਬਹੁਤ ਧੰਨਵਾਦ, ਥੈਂਕ ਯੂ। ਉੱਥੇ ਸਿਰਫ 16 ਸਾਲ ਤੋਂ ਘੱਟ ਉਮਰ ਵਾਲਿਆਂ ਵਾਸਤੇ ਰੀਜ਼ਨ ਕੀ ਕਹਿ ਰਹੇ ਨੇ ਕਿ ਮੈਂਟਲ ਹੈਲਥ ਸੋਸ਼ਲ ਹੈਲਥ ਦੇ ਉੱਪਰ ਅਸਰ ਪੈ ਰਿਹਾ, ਅਤੇ ਜੇ ਐਜੂਕੇਸ਼ਨਲ ਪਰਪਸ ਵਾਸਤੇ ਸੋਸ਼ਲ ਮੀਡੀਆ ਜਾਂ ਐਪਸ ਦੀ ਵਰਤੋਂ ਕਰਨੀ ਪੈਂਦੀ ਹੈ, ਜਿਵੇਂ ਕੋਡਿੰਗ ਦਾ ਐਗਜ਼ਾਮਪਲ ਦਿੱਤਾ ਸੈਮ ਜੀ ਨੇ, ਵੀ ਐਜੂਕੇਸ਼ਨਲ ਪਰਪਸ ਵਾਸਤੇ ਕੁਝ ਐਗਜ਼ੈਂਪਸ਼ਨਸ ਉਹਦੇ ਵਿੱਚ ਹੋਣਗੀਆਂ, ਆਸਟ੍ਰੇਲੀਆ ਦਾ ਇਹ ਕਹਿਣਾ। ਆਫਕੋਰਸ ਅਜੇ ਲਾਗੂ ਹੁੰਦਿਆਂ ਪਹਿਲਾਂ ਇਹ ਮਤਾ ਪੇਸ਼ ਹੋਣਾ, ਉਹਦੀਆਂ ਹੋਰ ਡੀਟੇਲਸ ਆਉਣਗੀਆਂ, ਪਾਸ ਹੋਏਗਾ, ਲਾਗੂ ਅਗਲੇ ਸਾਲ ਤੱਕ ਹੋਏਗਾ, ਪਰ ਇਹ ਕਦਮ ਬੜਾ ਬੋਲਡ ਸਟੈਪ ਕਿਹਾ ਜਾ ਰਿਹਾ ਜੋ ਆਸਟ੍ਰੇਲੀਆ ਦੇ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ। ਮਨੀਕਰਨ ਸਿੰਘ ਜੀ ਸਾਡੇ ਅਗਲੇ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਮਨੀਕਰਨ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ
ਜੀ? ਠੀਕ ਠਾਕ, ਕੀ ਕਹਿਣਾ ਚਾਹੋਗੇ?
ਸਰ ਮੈਂ ਤੁਹਾਡੀ ਕਨਵਰਸੇਸ਼ਨ ਥੋੜੀ ਦੇਰ ਤੋਂ ਸੁਣ ਰਿਹਾ, ਇਹਦੇ ਵਿੱਚ ਮੈਂ 2-4 ਚੀਜ਼ਾਂ ਸੁਣੀਆਂ। ਆਪਾਂ ਰਿਪੀਟਿਡਲੀ ਟਿਕਟੋਕ ਬਾਰੇ ਗੱਲ ਕਰ ਰਹੇ ਹਾਂ, ਬਟ ਲੈਟਸ ਨਾਟ ਫੋਰਗੇਟ ਕਿ ਇੰਸਟਾਗ੍ਰਾਮ ਰੀਲਸ, ਯੂਟਿਊਬ ਸ਼ਾਰਟਸ, ਫੇਸਬੁੱਕ ਰੀਲਸ, ਦੀਸ ਆਰ ਆਲ ਸੇਮ ਥਿੰਗਸ
ਜੀ।
ਸੋ ਜਦੋਂ ਆਪਾਂ ਟਿਕਟੋਕ ਬੈਨ ਦੀ ਗੱਲ ਕਰਦੇ ਹਾਂ ਤਾਂ ਕੀ ਜਿਹੜਾ ਵੈਸਟ ਵਰਲਡ ਹੈ ਇਹ ਵਾਲੀ ਜਿਹੜੀਆਂ ਮਲਟੀ ਬਿਲੀਅਨ ਡਾਲਰ ਕੰਪਨੀਜ਼ ਨੇ ਕਿ ਇਹਨਾਂ ਦੂਜਾ ਕੁਐਸਚਨ ਇਹ ਹੈ ਜਸਟ ਬਿਕੋਜ਼ ਟਿਕਟੌਕ ਚਾਈਨਾ ਤੋਂ ਆਉਂਦੀ ਹੈ ਰਾਈਟ
ਜਿਹੜਾ ਮੈਂ ਉੱਥੇ ਤੁਸੀਂ ਪਹਿਲਾਂ ਆਪਣੀ ਗੱਲ ਫਿਨਿਸ਼ ਕਰੋ ਜੀ ਪਲੀਜ਼ ਯੈਸ
ਹਾਂਜੀ ਹਾਂਜੀ ਪਹਿਲਾਂ ਤਾਂ ਮੇਰਾ ਟੌਪਿਕ ਇਹ ਹੈ ਜੀ ਦੂਜਾ ਟੌਪਿਕ ਸਰ ਇਹ ਹੈ ਕਿ ਦੇਖੋ 16 ਈਅਰਸ ਤੋਂ ਥੱਲੇ ਬੈਨ ਕਰਨਾ ਇਹਨੂੰ ਵਾਜਿਬ ਹੈ ਕਿਉਂਕਿ ਹੁਣ ਤਾਂ ਸਟੈਟਿਸਟੀਕਲ ਸਟੱਡੀ ਆ ਗਈ ਹੈ ਕਿ ਇਹ ਕਿੱਦਾਂ ਤੁਹਾਡੇ ਮਾਈਂਡ ਨੂੰ ਪ੍ਰੀ ਓਕੂਪਾਈ ਰੱਖਦਾ
ਜੀ
ਠੀਕ ਹੈ ਜੀ ਥਰਡ ਗੱਲ ਸਰ ਮੈਂ ਕਹਿਣਾ ਚਾਹੁੰਦਾ ਦੇਖੋ ਇਸ ਤਰ੍ਹਾਂ ਇੱਕ ਗੱਲ ਹੈ ਕਿ ਜਿਹੜੀ ਹੁਣ ਅੱਜ ਦੀ ਡੇਟ ਦੇ ਵਿੱਚ ਸਾਈਬਰ ਸਿਕਿਉਰਿਟੀ ਦੇ ਵਿੱਚ ਜਿਹੜੀ ਤੁਹਾਡੀ ਆਨਲਾਈਨ ਆਈਡੈਂਟੀ ਹੈ ਇਟ ਸ਼ੁੱਡ ਨਾਟ ਬੀ ਡਿਫਰੈਂਟ ਦੈਨ ਵਟ ਯੂਅਰ ਫਿਜ਼ੀਕਲ ਆਈਡੈਂਟੀ ਇਜ਼ ਕਿਉਂਕਿ ਮੈਂ ਦੇਖੋ ਐਜ਼ ਅ ਪਰਸਨ ਮੇਰੇ ਕੋਲ ਐਡਾ ਵੱਡਾ ਪਲੇਟਫਾਰਮ ਨਹੀਂ ਹੈ ਕਿ ਮੈਂ ਹੇਟ ਸਪੀਚ ਸਪਰੈਡ ਕਰ ਸਕਾਂ ਪਰ ਵੈਨ ਆਈ ਗੋ ਔਨ ਫੇਸਬੁੱਕ ਔਰ ਵੈਨ ਆਈ ਗੋ ਔਨ ਇੰਸਟਾਗ੍ਰਾਮ ਆਈ ਹੈਵ ਅ ਮਚ ਬਿਗਰ ਆਡੀਅੰਸ ਟੂ ਹੀਅਰ ਮੀ
ਜੀ
ਤੇ ਉੱਥੇ ਮੇਰੀ ਜਿਹੜੀ ਲਾਇਬਿਲਿਟੀ ਆ ਹੋਰ ਵੀ ਜ਼ਿਆਦਾ ਹੈ ਤੇ ਲਾਇਬਿਲਿਟੀ ਇੰਨੀ ਜ਼ਿਆਦਾ ਹੈ ਤੇ ਉਹਨੂੰ ਮੇਰੀ ਫਿਜ਼ੀਕਲ ਆਈਡੈਂਟੀ ਨਾਲ ਕਿਉਂ ਨਹੀਂ ਕਨੈਕਟ ਕਰ ਰਹੇ ਕਰਨਾ ਬਹੁਤ ਜ਼ਰੂਰੀ ਹੈ ਜੀ ਹਨਾ ਇਸ ਤਰ੍ਹਾਂ ਤੁਸੀਂ ਏਜ ਲਿਮਿਟ ਨੂੰ ਕੰਟਰੋਲ ਕਰ ਸਕਦੇ ਹੋ ਜਾਂ ਤੁਸੀਂ ਉਹਦੇ ਜਿਹੜੇ ਰਾਈਟ ਇੰਪਲੀਮੈਂਟੇਸ਼ਨਸ ਨੇ ਉਹਨੂੰ ਕਰ ਸਕਦੇ ਹੋ ਸੋ ਯੈਸ ਕੈਨੇਡਾ ਨੂੰ ਬਿਲਕੁਲ ਇਹ ਇੰਪਲੀਮੈਂਟ ਕਰਨਾ ਚਾਹੀਦਾ ਬਾਈ ਕੀਪਿੰਗ ਇਨ ਮਾਈਂਡ ਨੈਟ ਨਿਊਟ੍ਰੈਲਿਟੀ
ਜੀ 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 ਯੈਸ
ਥੈਂਕ ਯੂ
ਮਿਹਰਬਾਨੀ ਮਨੀਕਰਨ ਜੀ ਬਹੁਤ ਧੰਨਵਾਦ ਦੇਖੋ ਜਿਹੜਾ ਕੈਨੇਡਾ ਵੱਲੋਂ ਇਕੱਲਾ ਟਿਕਟੌਕ ਬੈਨ ਕਰਨ ਦੀ ਗੱਲ ਹੈ ਕਿਉਂਕਿ ਵਟਸਐਪ 'ਤੇ ਵੀ ਕਈ ਮੈਸੇਜਿਸ ਨੇ ਵੀ ਵਟ ਅਬਾਊਟ ਇੰਸਟਾਗ੍ਰਾਮ ਰੀਲਸ ਜਿਹੜਾ ਹੋਰ ਬਾਕੀ ਕੁਝ ਪਰੋਸਿਆ ਜਾ ਰਿਹਾ ਦੂਜੇ ਪਾਸਿਓਂ ਉਹਦੇ ਬਾਰੇ ਕੀ ਆਸਟ੍ਰੇਲੀਆ ਵਾਲਾ ਬੈਨ ਅਤੇ ਕੈਨੇਡਾ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਵਾਲੇ ਟੀਨੇਜਰਸ ਲਈ ਸੋਸ਼ਲ ਮੀਡੀਆ 'ਤੇ ਬੈਨ ਲਗਾਉਣ ਵਾਲੀ ਲੈਜਿਸਲੇਸ਼ਨ ਅਤੇ ਕੈਨੇਡਾ ਦੇ ਵਿੱਚ ਜਿਹੜਾ ਟਿਕਟੌਕ ਬੈਨ ਜਿਹਦੇ ਵਿੱਚ ਲੋਕਾਂ ਨੂੰ ਟਿਕਟੌਕ ਦੀ ਵਰਤੋਂ ਦੀ ਅਜੇ ਵੀ ਖੁੱਲ੍ਹ ਦਿੱਤੀ ਹੋਈ ਆ ਜਦੋਂ ਕੱਲ੍ਹ ਅਨਾਊਂਸਮੈਂਟ ਹੋਈ ਆ ਫੰਡਾਮੈਂਟਲ ਡਿਫਰੈਂਸ ਆ ਕੈਨੇਡਾ ਵੱਲੋਂ ਟਿਕਟੌਕ 'ਤੇ ਆ ਅੱਧ ਕੱਚਾ ਅੱਧ ਪੱਕਿਆ ਜਿਹਾ ਸਟੈਪ ਕਿਉਂ ਚੁੱਕਿਆ ਜਾ ਰਿਹਾ ਸਿਰਫ ਡੇਟਾ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਸਟ੍ਰੇਲੀਆ ਵੱਲੋਂ ਅੰਡਰ 16 ਵਾਸਤੇ ਸੋਸ਼ਲ ਮੀਡੀਆ ਦੇ ਮੁਕੰਮਲ ਬੈਨ ਦੀ ਗੱਲ ਕਿਉਂ ਹੋ ਰਹੀ ਹੈ ਬੱਚਿਆਂ ਦੀ ਮੈਂਟਲ ਹੈਲਥ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਸੋਸ਼ਲ ਹੈਲਥ ਨੂੰ ਧਿਆਨ ਵਿੱਚ ਰੱਖਦੇ ਹੋਏ ਸੋ ਇਸ ਕਰਕੇ ਕੈਨੇਡਾ ਦਾ ਸਿਰਫ ਅਤੇ ਸਿਰਫ ਜਿਹੜਾ ਉਹ ਗੱਲ ਆ ਉਹ ਇਕੱਲੀ ਡੇਟਾ ਪ੍ਰਾਈਵੇਸੀ ਦੀ ਆ ਵੀ ਇੰਸਟਾਗ੍ਰਾਮ ਫੇਸਬੁੱਕ ਅਤੇ ਅਮੈਰੀਕਨ ਕੰਪਨੀਆਂ ਨੇ ਸਾਡਾ ਭਾਈਵਾਲ ਦੇਸ਼ ਆ ਅਤੇ ਉੱਥੇ ਜਿਹੜੇ ਡੇਟਾ ਪ੍ਰੋਟੈਕਸ਼ਨ ਆ ਉਹ ਬਿਹਤਰ ਆ ਉੱਥੋਂ ਨਹੀਂ ਕੋਈ ਪ੍ਰੋਬਲਮ ਸੋ ਇਸ਼ੂ ਇਜ਼ ਨਾਟ ਦੀ ਕੰਟੈਂਟ ਇਸ਼ੂ ਇਜ਼ ਦਾ ਡੇਟਾ ਵੀ ਉਹ ਸਟੋਰ ਕਿੱਥੇ ਹੋ ਰਿਹਾ ਸੋ ਕੈਨੇਡਾ ਦਾ ਵਿਊ ਪੁਆਇੰਟ ਉੱਧਰਲੇ ਪਾਸਿਓਂ ਆ ਰਿਹਾ ਪ੍ਰਵਲ ਜੀ ਸਾਡੇ ਅਗਲੇ ਕਾਲਰ ਨੇ ਹੈਲੋ ਪ੍ਰਵਲ ਜੀ
ਹਾਂਜੀ ਸਰ ਹਾਊ ਆਰ ਯੂ
ਜੀ ਡੂਇੰਗ ਵੈਲ ਥੈਂਕ ਯੂ ਕੀ ਕਹਿਣਾ ਚਾਹੋਗੇ
ਪਹਿਲਾਂ ਤਾਂ ਜੀ ਨਮਸਕਾਰ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਟੂ ਆਲ
ਸੇਮ ਟੂ ਯੂ ਜੀ
ਤੁਹਾਡਾ ਪ੍ਰੋਗਰਾਮ ਇਜ਼ ਵੈਰੀ ਗੁੱਡ ਸੋ ਕੈਨੇਡਾ ਦਾ ਤਾਂ ਇਹਦਾ ਸਿਸਟਮ ਸਮਝੋ ਕਿ ਉਹ ਤਾਂ ਇਹ ਕਹਿ ਰਿਹਾ ਕਿ ਵੀ ਪੀਜ਼ਾ ਦੇ ਦਿਓ ਮੈਨੂੰ ਪਰ ਨਾ 8 ਪੀਸ ਨਾ ਕਰੋ 4 ਕਰਿਓ ਕਿਉਂਕਿ ਜ਼ਿਆਦਾ ਖਾ ਰਹੇ ਹਾਂ ਜ਼ਿਆਦਾ ਨਹੀਂ ਖਾਣਾ ਇਹੀ ਕੀਤਾ ਇਹਨਾਂ ਦਾ ਬਟ ਅਦਰਵਾਈਜ਼ ਯੂ ਨੋ ਘਰਾਂ 'ਚ ਇਟ ਡਿਪੈਂਡਸ ਔਨ ਦਾ ਪੇਰੈਂਟਸ ਆਲਸੋ ਆਪਾਂ ਸਾਡੇ ਬੱਚੇ ਉਹਨਾਂ ਨੇ ਵੀ ਉਹਨਾਂ ਕੋਲ ਟਿਕਟੌਕ ਸੀਗਾ ਟਿਕਟੌਕ ਤਾਂ ਆਪਾਂ ਕਦੀ ਉਹਨਾਂ ਨੂੰ ਕਰਨ ਦਿੱਤਾ ਪਰ ਜਿੱਦਾਂ ਇੰਸਟਾ ਜਾਂ ਫਿਰ ਅਦਰ ਸੋਸ਼ਲ ਮੀਡੀਆ ਸੋ ਵੀ ਲਿਮਿਟ ਦ ਟਾਈਮ ਫੋਰ ਦੈਮ ਕਿ ਇਸ ਤੋਂ ਜ਼ਿਆਦਾ ਤੁਸੀਂ ਯੂਜ਼ ਨਹੀਂ ਕਰ ਸਕਦੇ ਐਂਡ ਸਪੈਸ਼ਲੀ ਰਾਤ ਨੂੰ ਵਿਲ ਮੇਕ ਸ਼ੋਰ ਦੈਟ ਉਹਨਾਂ ਦਾ ਜਿਹੜਾ ਫੋਨ ਹੈ ਉਹ ਸਾਡੇ ਬੈਡਰੂਮ ਚਾਰਜ ਹੋ ਰਿਹਾ ਹੈ ਨਾ ਕਿ ਬੱਚਿਆਂ ਕੋਲ ਹੋਏ ਤਾਂ ਕਿ ਐਕਸੈਸ ਨਾ ਐਕਸਟਰਾ ਮਿਲੇ ਅਤੇ ਜਦ ਆਈ ਸੀ ਪਹਿਲਾਂ ਉਹ ਬੱਚੇ ਪੜ੍ਹਦੇ ਬੁੱਕਸ ਰੀਡ ਕਰਦੇ ਸੀਗੇ ਜਿਆਦਾ ਸੋਸ਼ਲ ਮੀਡੀਆ ਤੇ ਜਾਣਾ ਸ਼ੁਰੂ ਕੀਤਾ ਦੇ ਡਿਵੋਟ ਦੇ ਲੋਟ ਆਫ ਟਾਈਮ ਦੇ ਰੋਟੀ ਖਾ ਰਹੇ ਆ ਪਰ ਡਿਨਰ ਕਰ ਰਹੇ ਆ ਉੱਥੇ ਵੀ ਫੋਨ ਨਾਲ ਲੈ ਕੇ ਬੈਠੇ ਉਹ ਸਭ ਹਟਾਤਾ
ਜੀ
ਐਂਡ ਐਂਡ ਆਈ ਵਿਲ ਸੀ ਦ ਡਿਫਰੈਂਸ ਦੈਟ ਕਿਡਸ ਆਰ ਗੋਇੰਗ ਬੈਕ ਟੂ ਯੂ ਨੋ ਰੀਡਿੰਗ ਬੁੱਕਸ ਇੰਟਰਸਟਿੰਗ ਵਾ ਬੁੱਕ ਸਟਾਰਟ ਹੋ ਜਾਣਾ ਤੁਹਾਡਾ ਤੇ ਫਿਰ ਯੂ ਹੈਵ ਟੂ ਰੀਡ ਇਟ ਫਿਰ ਛੱਡ ਨਹੀਂ ਸਕਦੇ
ਬਿਲਕੁਲ ਜੀ
ਸੋ ਇਹ ਥੋੜਾ ਜਿਹਾ ਕੰਟਰੋਲ ਪੇਰੈਂਟਸ ਨੂੰ ਵੀ ਕਰਨਾ ਗਵਰਨਮੈਂਟ ਨੇ ਜੋ ਕਰਨਾ ਆਪਣੇ ਵੱਲੋਂ ਕਰਨਾ ਹੀ ਹੈ ਤੇ ਸਮ ਟਾਈਮ ਇਟਸ ਸਫੀਸ਼ੀਐਂਟ ਸਮ ਟਾਈਮ ਇਟਸ ਨਾਟ ਸਫੀਸ਼ੀਐਂਟ ਬਟ ਆਪਣੇ ਵੱਲੋਂ you know it should come from the home so
ji.
be the change what you want to be so apne karo shuru karo
to
sab theek rahega
bilkul bahut meharbani bachchan nu jo tusi kehne ho oh karan de naalon vi zyada unhone oh karna jo kar tuhanu karde ho vekhde ne rashpal singh ji sade is gal baat de aakhri caller honge sat sri akal uncle ji ki kehna chahne ho
haan ji vijay ji sat sri akal ਵੇਖੋ ਸਾਇੰਸ ਜਿਹੜੀਆਂ ਵੀ ਰਿਸਰਚ ਕੀਤੀਆਂ ਨਵੀਆਂ ਕਾਢਾਂ ਕੱਢੀਆਂ ਉਹ ਬੰਦੇ ਦੀ ਕੀਤੀਆਂ ਭਲਾਈ ਲਈ ਆ ਪਰ ਉਹਨਾਂ ਨੇ ਬਹੁਤੀਆਂ ਚੀਜ਼ਾਂ ਦਾ ਬੰਦੇ ਤੇ ਨੁਕਸਾਨ ਜ਼ਿਆਦਾ ਹੋ ਰਿਹਾ ਹੁਣ ਜਿਹੜਾ ਸੋਸ਼ਲ ਮੀਡੀਆ ਦਾ ਇਹਦੇ ਵਿੱਚ ਮਤਲਬ ਬੰਦੇ ਨੂੰ ਦੇਣ ਆ ਮੈਂ ਤਾਂ ਕਹੂੰ ਵੀ ਪਹਿਲਾਂ ਸ਼ੁਰੂਆਤ ਵਿੱਚ ਮਾੜੀ ਮੋਟੀ ਦੇਣ ਜ਼ਰੂਰ ਸੀ ਪਰ ਇਹਨਾਂ ਦੀ ਦੁਰਵਰਤੋਂ ਇਸ ਵੇਲੇ ਜਿੰਨੀ ਹੋ ਰਹੀ ਆ ਹਨਾ ਸਪੈਸ਼ਲੀ ਟਿਕਟੌਕ ਦੀ ਇਹ ਸਮਾਜ ਦੇ ਵਿੱਚ ਵੱਡੇ ਪੁਆੜੇ ਇਹੀ ਪਾਉਂਦਾ ਆ ਇਹਨੂੰ ਸੋਸ਼ਲ ਮੀਡੀਆ ਕਹਿੰਦੇ ਤਾਂ ਹੈ ਪਰ ਇਹਨੇ ਬੰਦੇ ਦੀ ਸੋਸ਼ਲਿਟੀ ਇਹਨੇ ਖਤਮ ਕਰ ਦਿੱਤੀ ਆ ਨਾ ਇਹਦਾ ਜ਼ਰੂਰ ਸੋਸ਼ਲ ਮੀਡੀਆ ਰਹਿ ਗਿਆ ਹੁਣ ਦੇਖੋ ਲੋਕਾਂ ਦੀ ਵਰਤੋਂ ਆਪਾਂ ਬੱਚਿਆਂ ਨੂੰ ਕਹਿ ਦਿੰਦੇ ਹਾਂ ਇੱਥੇ ਬੱਚੇ ਸਿਆਣੇ ਸਭ ਇੱਦਾਂ ਮੈਂ ਬੱਸ ਸਫ਼ਰ ਕਰਾਂ ਅਤੇ ਉਹਦੇ ਵਿੱਚੋਂ ਜੇ ਉਹਦੇ 30 ਸਵਾਰੀਆਂ ਬੈਠੀਆਂ 28 ਜਾਂ 29 ਸਵਾਰੀਆਂ ਉਹਨਾਂ ਦੇ ਹੱਥਾਂ 'ਚ ਫੋਨ ਹੁੰਦੇ ਆ ਮੈਨੂੰ ਮਤਲਬ ਬੈਠੇ ਨੂੰ ਆਪਦੇ ਖੱਬੇ ਸੱਜੇ ਦੇਖਣ ਦਾ ਵੀ ਮਤਲਬ ਨਹੀਂ ਬੰਦਿਸ਼ ਆ ਜੇ ਦੇਖਿਆ ਤਾਂ ਅਗਲੇ ਕਹਿਣਾ ਤੂੰ ਮੇਰੇ ਫੋਨ ਨਾਲ ਦੇਖ ਆ ਵੀ ਮੈਂ ਕੀ ਕਰ ਰਿਹਾ ਆ। ਸੋ ਤੇ ਮਤਲਬ ਇਹਨੇ ਇੰਨਾ ਪੁਆੜਾ ਪਾਇਆ ਦੁਨੀਆਂ ਦੇ ਵਿੱਚ ਇਹਦੇ ਉੱਤੇ ਜਿਹੜਾ ਟਿਕਟੋਕ ਤੇ ਮੈਂ ਤਾਂ ਕਹਿੰਦਾ ਜਿੱਦਾਂ ਇੰਡੀਆ ਇੱਥੇ ਕੈਨੇਡਾ 'ਚ ਪੂਰਨ ਤੌਰ 'ਤੇ ਪਾਬੰਦੀ ਚਾਹੀਦੀ ਹੈ। ਮੇਰਾ ਇੱਕ ਫਰੈਂਡ ਆ ਉਹਨੂੰ ਮੈਂ ਬੜੀ ਵਾਰੀ ਰਿਕੁਐਸਟ ਕੀਤੀ, ਉਹਨੂੰ ਝਾੜਿਆ ਵੀ ਉਹ ਮੈਨੂੰ ਐਵੇਂ ਊਲ ਜਲੂਲ ਪਾਉਂਦਾ ਰਹਿੰਦਾ ਮੈਨੂੰ ਬੰਦ ਕਰ ਜੇ ਮੇਰੇ ਨਾਲ ਗੱਲ ਕਰਨੀ ਹੁੰਦੀ ਤਾਂ ਕਾਲ ਮੈਨੂੰ ਕਰ ਲਿਆ ਕਰ। ਸੋ ਕਾਲ 'ਤੇ ਅੱਜ ਕੱਲ੍ਹ ਲੋਕ ਡਿਪੈਂਡ ਨੇ, ਲੋਕ ਇਹਦਾ ਜੇ ਪੜ੍ਹਾਈ ਆ ਹੁਣ ਸਾਡੇ ਵੇਲੇ ਪੜ੍ਹਾਈ ਹੁੰਦੀ ਸੀ ਅਸੀਂ ਕਿਤਾਬਾਂ ਤੋਂ ਪੜ੍ਹੀ ਦਾ ਇਹੀ ਹੁਣ ਦੀ ਜਿਹੜਾ ਰੇਡੀਓ ਤੋਂ ਖਬਰਾਂ ਸੁਣੀਦੀਆਂ ਰੇਡੀਓ ਤੋਂ ਗਿਆਨ ਲਈਦਾ ਜਾਂ ਲਾਇਬ੍ਰੇਰੀ ਜਾ ਕੇ ਇੰਗਲਿਸ਼ ਅਖਬਾਰਾਂ ਪੜ੍ਹੀ ਦੀਆਂ ਜਾਂ ਘਰ ਦੂਜੀਆਂ ਮੰਗਾ ਲਈਆਂ, ਸਾਰੀ ਦੁਨੀਆਂ ਦਾ ਗਿਆਨ ਆ। ਇਹ ਤਾਂ ਬਹਾਨਾ ਆ, ਹੁਣ ਬੱਚਿਆਂ 'ਤੇ ਆਪਾਂ ਕਿੰਨੀ ਕੁ ਰਿਸਟ੍ਰਿਕਸ਼ਨ ਲਾ ਸਕਦੇ ਹਾਂ, 24 ਘੰਟੇ ਤਾਂ ਆਪਾਂ ਬੱਚਿਆਂ ਦੇ ਮੁੱਢ ਬੈਠੇ ਹੀ ਨਹੀਂ। ਬਾਕੀ ਜਿੱਦਾਂ ਕਿ ਭਾਈ ਸਾਹਿਬ ਨੇ ਕਿਹਾ ਵੀ ਫੋਨ ਸਾਡੇ ਬੈਡਰੂਮ 'ਚ ਆ ਜਾਂਦੇ, ਹਰ ਘਰ ਦੇ ਵਿੱਚ ਇੱਦਾਂ ਨਹੀਂ, ਅਤੇ ਮਤਲਬ ਫੋਨ ਤਾਂ ਬੱਚਿਆਂ ਦੀਆਂ ਜੇਬਾਂ 'ਚ ਵਿੱਚ ਹੀ ਰਹਿੰਦੇ ਆ। ਸੋ ਇਹਨੇ ਮਤਲਬ ਇੰਨਾ ਨੁਕਸਾਨ ਕੀਤਾ ਹੈ, ਟਿਕਟੋਕ ਦਾ ਪੂਰਨ ਤੌਰ 'ਤੇ ਇੱਥੇ ਪਾਬੰਦੀ ਲਾਉਣੀ ਚਾਹੀਦੀ, ਬਾਕੀ ਸੋਸ਼ਲ ਮੀਡੀਆ ਨੂੰ ਵੀ ਕੰਟਰੋਲ ਨਾਲ ਚਲਾਉਣਾ ਚਾਹੀਦਾ, ਸਰਕਾਰਾਂ ਨੂੰ ਇਹਦੇ ਵਿੱਚ ਮਤਲਬ ਇਹ ਸਾਰਾ ਉਪਰਾਲਾ ਕਰਨਾ ਚਾਹੀਦਾ। ਥੈਂਕ ਯੂ
ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ। ਸੋ ਹੁਣ ਜਿਹੜੀ ਸੋਸ਼ਲ ਮੀਡੀਆ ਦੀ ਗੱਲ ਹੈ ਨਾ, ਸੋਸ਼ਲ ਮੀਡੀਆ ਨੂੰ ਤਾਂ ਸੋਸ਼ਲ ਮੀਡੀਆ ਵੀ ਕਿਹਾ ਜਾਂਦਾ ਵੀ, ਐਕਸਪਲੋਇਟੇਸ਼ਨ ਵੀ ਇੱਥੇ ਬਹੁਤ ਹੋ ਰਹੀ ਆ, ਪਰ ਜਿਹੜਾ ਆਸਟ੍ਰੇਲੀਆ ਵੱਲੋਂ ਕਦਮ ਚੁੱਕਿਆ ਜਾ ਰਿਹਾ ਉਹਦੇ ਵਿੱਚ ਐਟਲੀਸਟ ਕਲੈਰਿਟੀ ਆ, ਜਿਵੇਂ ਕਾਲਰ ਨੇ ਗੱਲ ਕੀਤੀ ਸੀ ਨਾ, ਬਹੁਤ ਇੰਪੋਰਟੈਂਟ ਗੱਲ ਆ, ਉਹ ਸਾਬਤ ਕਦਮ ਦੇ ਨਾਲ ਅੱਗੇ ਵੱਧਦੇ ਪਏ ਨੇ, ਠੀਕ ਆ ਆਹ ਕੰਮ ਕਰਨਾ, ਉਹ ਜਿਹੜੀ ਡਿਸਾਈਸਿਵਨੈਸ ਆ ਉਹ ਸਾਡੇ ਇੱਥੇ ਕੈਨੇਡਾ ਦੇ ਵਿੱਚ ਮਿਸਿੰਗ ਆ। ਅਸੀਂ ਪਹਿਲਾਂ ਵੀ ਗੱਲ ਕਰਦੇ ਰਹਿੰਦੇ ਹਾਂ ਵੀ ਕੈਨੇਡਾ ਦੇ ਵਿੱਚ ਸਿਰਫ ਇਹ ਹੁੰਦਾ ਵੀ ਬਸ ਮਾੜਾ ਜਿਹਾ ਕਰ ਦਿਓ, ਅੱਛਾ ਚਲੋ ਠੀਕ ਆ ਕੋਈ ਨਹੀਂ, ਇੰਨਾ ਕਰ ਦਿੰਦੇ ਹਾਂ, ਇੱਕ ਕਦਮ ਅੱਗੇ ਦੋ ਕਦਮ ਪਿੱਛੇ, ਦੋ ਕਦਮ ਪਿੱਛੇ ਇੱਕ ਕਦਮ ਅੱਗੇ, ਉੱਦਾਂ ਦਾ ਕੰਮ ਹੋ ਹੀ ਜਾਂਦਾ। ਟਿਕਟੋਕ, ਹੁਣ ਟਿਕਟੋਕ ਨੂੰ ਕਹਿ ਤਾ ਆਪਣੇ ਦਫ਼ਤਰ ਬੰਦ ਕਰੋ, ਲੋਕੀ ਟਿਕਟੋਕ ਵਰਤਦੇ ਰਹਿਣ, ਪਰ ਦੇਖ ਲਓ ਵਰਤਣਾ ਕਿ ਨਹੀਂ ਤੁਹਾਡੀ ਮਰਜ਼ੀ ਆ। ਕਿਉਂ? ਕਿਉਂਕਿ ਜੇ ਡਿਸਾਈਸਿਵ ਐਕਸ਼ਨ ਲਿਆ ਤਾਂ ਕੀ ਬੈਕਲੈਸ਼ ਦਾ ਖਤਰਾ ਹੈ? ਉਹ ਜਿਹੜੀ ਇੱਕ ਸਰਕਾਰ ਦੇ ਵਿੱਚ ਜਿਹੜਾ ਧੜੱਲਾ ਹੋਣਾ ਚਾਹੀਦਾ ਲੋਕ ਪੱਖ ਦੇ ਵਿੱਚ ਕੰਮ ਕਰਨ ਦਾ, ਉਹ ਧੜੱਲਾ ਕਈ ਵਾਰੀ ਮਿਸਿੰਗ ਲੱਗਦਾ। ਇਹ ਵੀ ਜਿਹੜੀ ਗੱਲ ਹੈ ਉਹਦੇ ਉਸ ਪਾਸੇ ਦੀ ਹਾਮੀ ਭਰਦੀ ਨਜ਼ਰ ਆਉਂਦੀ ਆ।